कंट्री है कि पाकिस्तान ज्यादा सुरक्षित ने कि इंडिया ज्यादा सुरक्षित ने, कितने ने ज्यादा सुरक्षित कितने ने?
मुसलमान फिर एक ना ही इंडिया के सुरक्षित है ना ही पाकिस्तान के सुरक्षित है, ये तुम मेरे को पूछो।
अच्छा कितने
दोनों पास नहीं है कि सुरक्षित,
ठीक है,
इधर भी फिर कितने जा रहे मुसलमान? देखो इन किसने सही करना है, कि फर्ज है नहीं, फर्ज किसका है युद्धवीर जी? यूनाइटेड नेशन कह दिए कि जो है ना उठे जाकर मुसलमानों वास्ते एक वखरा देश ही खड़ा कर दियो। जम्मू कश्मीर दी है कि बेचारे 200 दिन तो ऊपर तो है, 200 साल भी हो जाए उन्होंने ऊपर तो एक कर्फ्यू एक लगा रहना में, मुसलमान कितने सुरक्षित है?
अच्छा तुसी कहने ना इंडिया सुरक्षित ना पाकिस्तान सुरक्षित है, कहते इतने वैसे सुरक्षित है कि नहीं? इतने तो आंदे
हैं नहीं, दे नहीं, नहीं नहीं, अपने जम्मू कश्मीर भी है कि इंडिया ने कब्जा किए हैं ना पर,
हाँ इंडिया के ही आ गए ना, पर तुसी कह देता भी इंडिया भी सुरक्षित नहीं है, पाकिस्तान भी सुरक्षित नहीं है, ठीक है?
मुसलमान जोड़े जे जिथे भी बेचारा है सहम सहम कह के रह रहे वे, मुसलमान की तो डेफिनेशन ही यो कर दी है। तीन देशों ने, मैं तुम्हें जिन्हों का ना दसता है, तीन देशों ने ऐसी डेफिनेशन मुसलमान की कर छड़ी है भाई, एक भावें जिस तरह मर्जी महापुरुष एक काम एक किए हुए, जिस तरह एक जो है ना तुम तो आजाद नहीं है कि महापुरुष काम ही लैके इतने फिर सकते डेफिनेशन, तुम प्रोग्राम अपना करो। लेकिन मैं डॉक्टर आफिया सदीकी साहब की जो गल की है उन्होंने को दस दौ कि कोई किसी और रिलीजियस की औरत जिसने 100 साल तो ज्यादा एक सजा हुई हो,
मैं जरूर करता सर, ठीक है?
हाँ जी,
ओके जी, रब रखा, थैंक यू। सलमान साहब, मैं पहली चीज से जरूर तुम्हें जिक्र कर दूंगा कि आई हैव नेवर मेट यू बट आई हैव हाई रिस्पेक्ट फॉर यू, मैं और व्हेन आई से इट आई ऑनेस्टली मीन इट, मैं थोड़ा कदम नहीं मिलिया बट आई हैव हाई रिस्पेक्ट फॉर यू, मेरे तेजे विचार कितने मिलने भी कितने साढ़े मेरे तेजे विचार जोड़े अलग भी हो गए, पर तुसी स्पोर्ट्स के बड़े प्रेमी है हो, क्रिकेट के स्टेडियम की तुसी मेरी तरह हमेशा मांग करते हो और तुसी अपना एक्सरसाइज बड़ी करते हो, योगा भी तुसी करते हो, सो विच इज़ वेरी गुड, आई विश यू ऑल द बेस्ट एंड होपफुली कदे तुहाडे दर्शन भी करांगे, कदे तुहाडा चाह दा कप भी पियांगे। हुण आ जांदे जी मुद्दियां दे उत्ते, जिहड़ा मेरा सवाल सीगा तुहानूं पुछण दा, जिहड़ा मेरा मकसद सी, मैं उह वी तुहानूं दस दिंदा हैगा कि तुसी दस ही दित्ता कि जी अज मुस्लिम कम्युनिटी कितने भी तुहाडे मुताबिक, इह तुहाडी अपनी जाती राय हैगी है कि तुसी कहिंदे हो पाकिस्तान और इंडिया कितने भी सुरक्षित नहीं है। सो सवाल दो बनते हैं इत्थे, पहला पाकिस्तान लई सवाल है और एक फिर इंडिया लई भी सवाल है। जे तुसी कहने हो कि पाकिस्तान दे विच भी सुरक्षित नहीं है तो फिर वखरा मुल्क जिहड़ा बनाया गया सी ओह क्यों बनाया गया सी? फिर इहदा मतलब उहदा कोई फायदा ना ना होया? तुसी तुहाडे मुताबिक, मैं तुहाडी गल ते आ रहा, मैं नहीं कोई बयान दे रहा, बयान तुहाडा है, तुसी कहने हो ना पाकिस्तान सुरक्षित ने ना इंडिया च, तो फिर जिहड़ा वखरा मुल्क बनाया सी फिर उहदा कोई फायदा तो ना होया ना? सो इंडिया लई मैं दे दिंदा गल, जे इंडिया दे विच तुसी कहने इंडिया दे विच सुरक्षित हैगे तो फिर इंडिया दे विच फिर रिफ्यूजी क्यों असाइलम क्यों सीक करनगे? तुसी हुणे कहा भी इंडिया दे विच सुरक्षित नहीं हैगे, तो जो इंडिया सुरक्षित ही नहीं है तो फिर तो उत्थे असाइलम लैणगे ने, इंडिया की सिटीजनशिप लैणगे ने, तो फिर यह शोर शराबा जिहड़ा है वह क्यों हो रहा है? बट जमीनी हकीकत थोड़ी जी इस तो अलग हैगी है। इंडिया के मैं हमने तुम दस के हटिया है कि 2830 पाकिस्तानी सिटीजनस ने, पाकिस्तानिया ने आके इंडिया की सिटीजनशिप लई है, अपनी उत्थे की सिटीजनशिप छड़ दी है क्योंकि इंडिया डुअल सिटीजनशिप जी अलाउ नहीं करता, और मुस्लिम भी है। हालांकि तुहाडे मुताबिक तो तुसी कहंदे हो कि जी मुस्लिम जिहड़े है जी उत्थे सुरक्षित नहीं, पर उत्थे बिल्कुल रोहिंगा मुस्लिम्स भी बड़े सारे आंदे ने, बंगलादेश तो भी बड़े सारे मुस्लिम आंदे ने, अफगानिस्तान तो भी आंदे ने, पाकिस्तान तो भी आंदे ने, पारसी भी बड़े सारे आंदे ने, तो वह भी कहंदे जी सानू भी इत्थे तुसी जिहड़ी शरण है वो इंडिया दे विच दे दिओ, ठीक है? सो बहुत सारे लोग उत्थे आंदे ने। आफिया सदीकी साहब का जिहड़ा तुसी गल कर रहे हो, मैनू कोई करैक्ट कर सकदा है साडे कॉलर इफ आई एम रोंग, जे तक मेरी इंफॉर्मेशन है बैकडोर डिप्लोमेसी के जरिए गलबात हो रही है, पाकिस्तान की गवर्नमेंट ने शायद यह भी प्रपोजल दिता सगा कि आफिया सिद्दीकी जी की जगह असं इधरों शकील अफरीदी साहब, जिन्हों ने तुम पता है जो ओसामा बिन लादेन मारिया सगा वो डॉक्टर शकील अफरीदी, वो कहते उनकी जगह भी असं इन्हों इतने एक्सचेंज कर सकते हैं, स्वैपिंग की खबर भी मेरे को आ रही थी, पर हजे गल यह मुकम्मल नहीं हुई। तुहाडा सवाल सगा कि किन्हें आवाज उठानी है, क्यों नहीं आवाज उठाई जाती है, आवाज देखो इमरान खान साहब ने उठानी है या पाकिस्तान के जोड़े आर्मी जनरल ने उन्होंने उठानी है, क्योंकि 2000 और करते भी होंगे, मैं तुम दस ही दिता कि बैकडोर डिप्लोमेसी चल रही है, बट क्या वो इन्नी स्ट्रोंगली उठा सकते हैं आवाज? यदा जवाब जो सुनना ही चाहते हो तो मैं तुम्हें वह भी जवाब दे दिना कि नहीं स्ट्रोंगली नहीं उठा सकते। पाकिस्तान चाइना के जोड़ा 1 मिलियन मुस्लिम कम्युनिटी जो कुछ हो रहा है पाकिस्तान उसके बारे सवाल उठाने की तो गल दूर है, जो पत्रकार इमरान खान साहब को पूछते हैं दो बार तो उन्होंने पत्रकारों के सामने यही कह दिता, मतलब इदा कर दिता उन्होंने पता ही कुछ नहीं है, ही डज नॉट नो एनीथिंग। इंटरव्यू तुम देखे या मैं भी देखे, इमरान खान साहब ने 1 मिलियन मुस्लिम कम्युनिटी 1 मिलियन ਉਹ ਸਵਾਲ ਬੀਬੀਸੀ ਜਦੋਂ ਚਾਈਨਾ ਨੂੰ ਕਹਿੰਦੀ ਹੈ, ਚਾਈਨਾ ਕਹਿੰਦਾ ਜੀ ਇਹ ਸਭ ਉਹ ਟਰੰਪ ਸਟਾਈਲ ਜਵਾਬ ਦਿੰਦੇ ਨੇ, ਜਿੱਦਾਂ ਡੋਨਲਡ ਟਰੰਪ ਸਾਹਿਬ ਕਹਿ ਦਿੰਦੇ ਨੇ ਨਾ ਫੇਕ ਨਿਊਜ਼ ਆ, ਫੇਕ ਮੀਡੀਆ ਹੈ, ਉੱਦਾਂ ਹੀ ਚਾਈਨਾ ਵੀ ਬੀਬੀਸੀ ਨੂੰ ਸਭ ਨੂੰ ਕਹਿ ਦਿੰਦਾ ਹੈ ਜੀ ਤੁਹਾਡਾ ਬੀਬੀਸੀ ਵੀ ਫੇਕ ਮੀਡੀਆ, ਤੁਸੀਂ ਸਭ ਝੂਠ ਫੈਲਾ ਰਹੇ ਹੋ। ਉਹ ਕਹਿੰਦੇ ਜੀ ਸਾਡੇ ਉੱਥੇ ਐਸੀ ਕੋਈ ਗੱਲ ਨਹੀਂ ਹੈ। ਔਰ ਉਹਦੇ 'ਤੇ ਕੈਨੇਡੀਅਨ ਗਵਰਨਮੈਂਟ ਜ਼ਰੂਰ ਆਵਾਜ਼ ਉਠਾਉਂਦੀ ਹੈ, ਕੈਨੇਡਾ, ਆਸਟ੍ਰੇਲੀਆ, ਬੜੀਆਂ ਸਾਰੀਆਂ ਯੂਰਪ ਦੀਆਂ ਕੰਟਰੀਜ਼, ਉਹਨਾਂ ਨੇ ਯੂਨਾਈਟਿਡ ਨੇਸ਼ਨ 'ਚ ਆਵਾਜ਼ ਉਠਾਈ ਹੈ ਕਿ 1 ਮਿਲੀਅਨ ਮੁਸਲਿਮ ਜਿਹੜੇ ਨੇ ਉੱਥੇ ਚਾਈਨਾ 'ਚ, ਦੇਖੋ ਉਹਨਾਂ ਨਾਲ ਕੀ ਹੋ ਰਿਹਾ। ਲੇਕਿਨ ਸਾਊਦੀ ਅਰੇਬੀਆ, ਪਾਕਿਸਤਾਨ, ਉਹਨਾਂ ਨੇ ਕਿਹਾ ਨਹੀਂ ਜੀ ਨਹੀਂ, ਚੱਕ ਜੋ ਚਾਈਨਾ ਕਰ ਰਿਹਾ ਉਹ ਠੀਕ ਕਰ ਰਿਹਾ। ਕਿਉਂਕਿ ਇਸ ਵੇਲੇ ਦੇਖੋ ਹਰ ਕੰਟਰੀ ਜਿਹੜਾ ਆਪਣਾ ਫਾਇਦਾ ਦੇਖਦਾ। ਔਰ ਨਰਿੰਦਰ ਮੋਦੀ ਸਾਹਿਬ ਨੇ ਆਪਣੀ ਸਪੀਚ ਦੇ ਵਿੱਚ, ਜਿਹੜਾ ਰਾਮਲੀਲਾ ਮੈਦਾਨ 'ਚ ਸਪੀਚ ਦਿੱਤੀ ਇਸ ਵੀਕਐਂਡ ਦੇ ਉੱਤੇ, ਉਹਦੇ ਵਿੱਚ ਨਰਿੰਦਰ ਮੋਦੀ ਸਾਹਿਬ ਨੇ ਸਾਰੀਆਂ ਹੀ ਮੁਸਲਿਮ ਕੰਟਰੀਆਂ ਗਿਣਾਤੀਆਂ। ਉਹ ਕਹਿੰਦੇ ਸਾਊਦੀ ਅਰੇਬੀਆ ਤੋਂ ਲੈ ਕੇ ਅਤੇ UAE ਤੋਂ, ਕਤਰ, ਬਹਿਰੀਨ, ਕੁਵੈਤ, ਉਹ ਕਹਿੰਦੇ ਲਾਈਨ ਲਗਾ ਕੇ ਇਹਨਾਂ ਸਾਰਿਆਂ ਨੇ ਅਵਾਰਡ ਦਿੱਤੇ ਉਹਨਾਂ ਨੂੰ ਕਿ ਜੀ ਉਹਨਾਂ ਨੇ ਤਾਂ ਇਹ ਅਵਾਰਡ ਦਿੱਤੇ ਵੀ ਜਿੱਦਾਂ ਮੋਦੀ ਸਾਹਿਬ ਤੋਂ ਪਹਿਲਾਂ ਬੰਦਾ ਹੀ ਨਹੀਂ ਸੀ ਕੋਈ ਉਹਨਾਂ ਨੂੰ ਟੱਕਰਿਆ। ਮੈਨੂੰ ਨਹੀਂ ਯਾਦ ਪੈ ਰਿਹਾ ਕਿ ਇੰਨੇ ਅਵਾਰਡ ਟੋਟਲ ਵੀ, ਜੇ ਤੁਸੀਂ ਸਾਰੇ ਵਿੱਚ ਨਹਿਰੂ ਸਾਹਿਬ, ਇੰਦਰਾ ਗਾਂਧੀ ਜੀ ਦੇ, ਡਾਕਟਰ ਮਨਮੋਹਨ ਸਿੰਘ ਦੇ, ਸਾਰਿਆਂ ਦੇ ਅਵਾਰਡ ਇਕੱਠੇ ਕਰ ਲਏ ਨਾ, ਇੰਨੇ ਅਵਾਰਡ ਨਾ ਸਾਰਿਆਂ ਨੂੰ ਇਕੱਠੇ ਨਹੀਂ ਮਿਲਣੇ ਹੋਣੇ ਜਿੰਨੇ ਮੁਸਲਿਮ ਕੰਟਰੀਜ਼ ਨੇ ਨਰਿੰਦਰ ਮੋਦੀ ਨੂੰ ਅਵਾਰਡ ਦੇ ਦਿੱਤੇ ਨੇ। ਕਿਆ ਚੱਕੋ ਜੀ, ਇੱਕ ਤੋਂ ਬਾਅਦ ਇੱਕ। ਸਾਡੀ ਅਖਬਾਰ 'ਚ ਬਹਿਰੀਨ ਦੀ ਖਬਰ ਨਹੀਂ ਲੱਗ ਸਕੀ ਕਿਉਂਕਿ ਅਸੀਂ ਅਗਲੇ ਹਫ਼ਤੇ ਲਗਾਈ ਫਿਰ ਖਬਰ, ਵੀਕਲੀ ਪੇਪਰ ਨੂੰ। ਉਹ ਮੈਂ ਕਿਹਾ ਅਜੇ ਤਾਂ ਉਹ UAE ਨੇ ਅਜੇ ਅਵਾਰਡ ਦਿੱਤਾ। ਅੱਛਾ, ਬਹਿਰੀਨ ਨੇ ਵੀ ਕਹਿੰਦੇ ਦੇ ਦਿੱਤਾ ਜੀ ਅਵਾਰਡ। ਬਹਿਰੀਨ ਵੀ ਲਾਈਨ 'ਚ ਖੜਾ ਸੀਗਾ ਵੀ ਮੋਦੀ ਸਾਹਿਬ ਆਉਣ, ਅਸੀਂ ਵੀ ਹਾਰ ਪਾ ਦਈਏ, ਅਸੀਂ ਵੀ ਅਵਾਰਡ ਦੇ ਦਈਏ ਇਹਨਾਂ ਨੂੰ। ਇਹ ਤਾਂ ਆਲਮ ਸੀਗਾ। ਅਤੇ ਉਹ ਫਿਰ ਸਾਡੇ ਕੋਲ ਟਾਈਮ ਨਹੀਂ ਲੱਗਾ ਉਹਨਾਂ ਦੀ। ਮੈਂ ਕਿਹਾ ਕੋਈ ਨਹੀਂ, ਅਗਲੇ ਹਫ਼ਤੇ ਲੱਗ ਜਾਏਗੀ ਖਬਰ, ਜੇ ਇਸ ਹਫ਼ਤੇ ਉਹਨਾਂ ਦੀ ਖਬਰ ਜਿਹੜੀ ਆ ਉਹ ਨਹੀਂ ਲੱਗੀ। ਹਾਂਜੀ, ਅਗਲੀ ਕਾਲ ਵੱਲ ਵਧਦੇ ਆ ਜੀ। ਹਾਂਜੀ, ਜੁਗਾਰ ਸਿੰਘ ਜੀ, ਤੁਸੀਂ ਆਉਂਦੇ ਹੋ।
ਜਦਵੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਜਦਵੀ ਜੀ, ਪਹਿਲਾਂ ਮੈਂ ਡਾਕਟਰ ਪਰਮਿੰਦਰ ਖੁਣਾ ਦੀ ਮੌਤ ਦਾ ਬੜਾ ਅਫਸੋਸ ਆ। ਤੇ ਜਦਵੀ ਜੀ, ਜਿਹੜਾ ਹਰ ਪਲ ਆ ਜ਼ਿੰਦਗੀ ਦਾ, ਇਹ ਇੱਕ ਬਲੈਸਿੰਗ ਹੁੰਦੀ ਆ। ਇਹ ਗੱਲ ਸਾਡੇ ਦਿਮਾਗਾਂ 'ਚ ਸਦਾ ਚੱਲਦੀ ਰਹਿਣੀ ਚਾਹੀਦੀ, ਖਾਸ ਕਰਕੇ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਮੌਤਾਂ ਦੇਖਦੇ ਹਾਂ। ਤੇ ਬਾਕੀ ਜਦਵੀ ਜੀ, ਮੇਰਾ ਜਿਹੜਾ ਸਵਾਲ ਸੀਗਾ, ਉਹ ਜਿਹੜੇ ਝਾਰਖੰਡ ਦੇ ਵਿੱਚ ਭਾਜਪਾ ਦੀ ਜਿਹੜੀ ਹਾਰ ਹੋਈ ਆ, ਜਿਹੜੀ ਆਊਟ ਆਫ ਪਾਵਰ ਹੋਏ ਆ, ਉਹਦੇ ਬਾਰੇ ਸੀਗਾ। ਤੇ ਉਹ ਦੱਸਿਓ ਉਹਨਾਂ ਨੂੰ, ਜਿਹੜੀ ਉਹਨਾਂ ਦੀ ਸੀਟਾਂ ਦੀ ਗਿਣਤੀ ਕਿੰਨੀ ਕੁ ਆਈ ਆ ਹੁਣ, ਜਿਹੜੀ ਆ, ਜਿਹੜੀ ਹੁਣ ਇਲੈਕਸ਼ਨ ਹੋਈ ਆ ਉਹਦੇ ਵਿੱਚ। ਔਰ ਮੇਰੇ ਖਿਆਲ ਜੇ ਝਾਰਖੰਡ ਮੁਕਤੀ ਮੋਰਚਾ ਤੇ ਕਾਂਗਰਸ ਮਿਲ ਕੇ ਸਰਕਾਰ ਬਣਾਉਣ ਜਾ ਰਹੇ ਆ। ਤੇ ਬਾਕੀ ਜਿਹਦੇ ਵਿੱਚ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਸੀ, ਜਿਸ ਤਰ੍ਹਾਂ ਮਹਾਰਾਸ਼ਟਰ ਵਿੱਚ ਵੀ ਹੋਇਆ ਤੇ ਹੋਰ ਵੀ ਕਈ ਜਗ੍ਹਾ ਭਾਜਪਾ ਨਾਲ ਹੋਇਆ, ਤੇ ਉਹਦੇ ਵਿੱਚ ਜਿਹੜੀ ਇਹ ਗੱਲ ਸਾਹਮਣੇ ਆਈ, ਜਿਸ ਤਰ੍ਹਾਂ ਅੱਗੇ ਕਹਿਣ ਲੱਗ ਪਏ ਸੀ ਅਮਿਤ ਸ਼ਾਹ ਤੇ ਸਾਡੇ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਹਨਾਂ ਦੀ ਜੋੜੀ ਆ ਉਹਨੂੰ ਅਜਿੱਤ ਮੰਨਿਆ ਜਾਣ ਲੱਗਿਆ ਸੀ, ਪਰ ਜਿਹੜੇ ਝਾਰਖੰਡ ਦੇ ਇਲੈਕਸ਼ਨ ਨੇ ਇਹ ਗੱਲ ਮੇਰੇ ਖਿਆਲ ਗਲਤ ਸਾਬਤ ਕਰਦੀ ਆ। ਤੇ ਮੇਰੇ ਖਿਆਲ ਸਦਾ ਜਿੱਤਾਂ ਨਹੀਂ ਮਿਲਦੀਆਂ, ਹਾਰਾਂ ਵੀ ਸਾਡੇ ਕਾਰਨ ਜਿਹੜੇ ਕੰਮਾਂ ਕਰਕੇ ਸਾਨੂੰ ਨਸੀਬ ਹੋ ਜਾਂਦੀਆਂ। ਸੋ ਮੇਰੇ ਖਿਆਲ ਝਾਰਖੰਡ ਦੇ ਵਿੱਚ ਭਾਜਪਾ ਦੇ ਨਾਲ ਕੁਛ ਇਸ ਤਰ੍ਹਾਂ ਹੋਇਆ। ਤੇ ਬਾਕੀ ਜਦਵੀ ਜੀ, ਤੁਸੀਂ ਜਿਸ ਤਰ੍ਹਾਂ ਪਿਛਲੇ ਹਫ਼ਤੇ ਦੱਸਿਆ ਸੀ ਕਿ ਸਾਡੇ ਇੰਡੀਆ ਦੇ ਐਕਸਟਰਨਲ ਅਫੇਅਰਸ ਮਿਨਿਸਟਰ ਸੁਬਰਾਮਨੀਅਮ ਸ਼ੰਕਰਨ ਕੈਨੇਡਾ ਗਏ, ਤੇ ਬਾਅਦ ਵਿੱਚ ਉਹ ਵਾਸ਼ਿੰਗਟਨ DC ਵੀ ਗਏ। ਤੇ ਵਧੀਆ ਗੱਲ ਆ, ਅਸੀਂ ਚਾਹੁੰਦੇ ਹਾਂ ਕਿ ਇੰਡੋ ਕੈਨੇਡੀਅਨ ਰਿਲੇਸ਼ਨ ਵਧੀਆ ਹੋਣੇ ਚਾਹੀਦੇ। ਸਾਡਾ ਬਹੁਤ ਵੱਡੀ ਗਿਣਤੀ ਵਿੱਚ ਸਾਡਾ ਡਾਇਸਪੋਰਾ ਇੱਥੇ ਵੱਸਦਾ, ਔਰ ਇਹ ਦੋਨਾਂ ਮੁਲਕਾਂ ਲਈ ਚੰਗੀ ਆ। ਤੇ ਪਰ ਜਦੋਂ ਵਿੱਚ ਉੱਥੇ ਇੱਕ ਕੰਟਰੋਵਰਸੀ ਹੋਈ ਆ, ਮੇਰਾ ਖਿਆਲ ਕੋਈ ਪ੍ਰੋਮਿਲਾ JP ਨਾਂ ਦੀ ਕਾਂਗਰਸ ਵੂਮਨ ਆ ਉਹ, ਤੇ ਮੇਰਾ ਖਿਆਲ ਜਿਹੜਾ ਉਹਨਾਂ ਨੂੰ ਵਫ਼ਦ ਮਿਲਣਾ ਸੀ ਕਾਂਗਰਸਮੈਨ ਦਾ, ਉਹਦੇ ਵਿੱਚ ਉਹਨਾਂ ਨੂੰ ਕੱਢਣ ਦੀ ਗੱਲ ਕੀਤੀ ਜਾ ਰਹੀ ਸੀ। ਮੇਰਾ ਖਿਆਲ ਜਿਹੜੀ ਇੰਡੀਅਨ ਸਾਈਡ ਆ ਕਿ ਜਿਹੜੇ ਸਾਡੇ ਜਿਹੜੇ ਫੋਰਨ ਅਫੇਅਰਸ ਮਿਨਿਸਟਰ ਆ ਉਹਨਾਂ ਨੂੰ ਨਹੀਂ ਮਿਲਣਾ ਚਾਹੁੰਦੀ, ਕਿਉਂਕਿ ਉਹਨੇ ਮੇਰਾ ਖਿਆਲ ਕਸ਼ਮੀਰ ਦੇ ਮਸਲੇ 'ਤੇ ਕੋਈ ਇਹੋ ਜਿਹੀਆਂ ਟਿੱਪਣੀਆਂ ਕੀਤੀਆਂ ਸੀ ਜਿਹੜੀਆਂ ਜਿਹੜੀ ਇੰਡੀਅਨ ਸਾਈਡ ਆ ਉਹਨੂੰ ਵਾਲੀਆਂ ਚੰਗੀਆਂ ਨਹੀਂ ਲੱਗੀਆਂ ਸੀ। ਅਤੇ ਫਿਰ ਸਾਰੇ ਉਸ ਵਫ਼ਦ ਨੇ ਜਿਹੜੀ ਉਹਨਾਂ ਨੂੰ ਮਿਲਣ ਤੋਂ ਨਾ ਕਰਤੀ, ਜਾਂ ਇੰਡੀਅਨ ਸਾਈਡ ਤੋਂ ਉਹ ਨਾ ਹੋਈ ਆ। ਤੇ ਜਦਵੀ ਜੀ, ਤੁਸੀਂ ਜਿਹੜੀ ਇਹ ਜਿਹੜੀ ਡਿਪਲੋਮੇਸੀ ਆ ਇਹਨੂੰ ਕਿਸ ਤਰ੍ਹਾਂ ਦੇਖਦੇ ਆ, ਇਹਦੀ ਇਹ ਸਾਡੇ ਆ ਫੇਲਰ ਆ, ਜਾਂ ਮਤਲਬ ਸਾਨੂੰ ਜਿਹੜਾ ਜਿਹੜੀ ਇੰਡੀਅਨ ਸਾਈਡ ਆ ਉਹਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਕਿਸੇ ਚੁਣੀ ਹੋਈ। ਹੈਲੋ,
ਹਾਂਜੀ ਹਾਂਜੀ ਜੀ ਸਰ, ਤੁਸੀਂ ਆਪਣੀ ਗੱਲ ਮੁਕੰਮਲ ਕਰੋ ਜੀ। ਹਾਂਜੀ, ਮੈਂ ਸੁਣ ਰਿਹਾ ਚਾਹੁੰਦਾ ਸਾਰੀ ਗੱਲ। ਹਾਂਜੀ ਹਾਂਜੀ, ਜੁਗਾਰ ਜੀ, ਤੁਹਾਨੂੰ ਆਵਾਜ਼ ਆ ਰਹੀ ਹੈ? ਹੈਲੋ, ਹਾਂਜੀ ਜੁਗਾਰ ਸਿੰਘ ਜੀ, ਤੁਹਾਨੂੰ ਆਵਾਜ਼ ਆ ਰਹੀ ਹੈ? ਜੁਗਾਰ ਜੀ, ਮੈਨੂੰ ਤੁਹਾਡੀ ਸਾਰੀ ਆਵਾਜ਼ ਆ ਰਹੀ ਹੈ ਸਰ, ਮੈਂ ਤੁਹਾਡਾ ਸਾਰੇ ਪੁਆਇੰਟ ਸੁਣ ਰਿਹਾ ਜੀ। ਆਈ ਥਿੰਕ ਤੁਸੀਂ ਲਾਈਨ ਵਿੱਚ ਡਿਸਕਨੈਕਟ ਹੋ ਗਿਆ ਜੁਗਾਰ ਸਿੰਘ ਜੀ, ਤੁਸੀਂ ਦੁਬਾਰਾ ਸਾਨੂੰ ਦੁਬਾਰਾ ਤੋਂ ਕਾਲ ਕਰ ਲੈਣਾ। ਮੈਂ ਜਿਹੜੇ ਪੁਆਇੰਟ ਤੁਹਾਡੇ ਅੰਡਰਸਟੈਂਡ ਕੀਤੇ ਮੈਂ ਵਾਰੀ ਵਾਰੀ ਜਿਹੜਾ ਸਾਰੇ ਪੁਆਇੰਟ ਜ਼ਰੂਰ ਦੱਸ ਦਿੰਦਾ। ਹੈਡਲਾਈਨ ਸਰ, ਜਿਸ ਤਰ੍ਹਾਂ ਅਸੀਂ ਦੱਸਿਆ ਹੀ ਸੀਗਾ के झारखंड मुक्ति मोर्चा और कांग्रेस की जी सरकार बिल्कुल बनेगी, क्योंकि कारण बड़ा साफ है, 81 मैंबर की असैम्बली हैगी है, 41 तुम्हें चाहिए मेजोरिटी लिए, और जेएमएम तो कांग्रेस को 47 सीटा ने, सो जिद कारण के जोड़ा जेएमएम कांग्रेस का अलायंस है यह सरकार बिल्कुल बनाएगा। 22 सीटा उन्होंने पिछली बार नालों ज्यादा जीती है, बीजेपी 12 सीटा घट जीती उन्होंने, सो बीजेपी ने सिर्फ 25 सीटा जीतिया ने, जिद कारण के बीजेपी की सरकार चलेगी उत्थे, तो झारखंड जेएमएम से कांग्रेस की सरकार बनेगी। दूसरा तुसी पॉइंट किया कि जी अमित शाह और जी है झारखंड जी है जी रोक लग गई है, और जिद कारण कि अमित शाह और मोदी हुणी हार गए ने, सो हमेशा जी है जित है वो नहीं मिलती, ये दूसरा पॉइंट जोड़ा वो हाइलाइट किया। सो मैं जिथे थोड़ी इस गल सहमत है कि हमेशा जित नहीं मिलती, पर झारखंड च नहीं रोक लगी, रोक तो खैर पहले लग गई थी, और बिल्कुल तुम ठीक किया कि देखो मार्च 2018 जे तुम देखो मार्च 2018 इंडिया का 75% एरिया 75% इंडिया की एरिया 70% इंडिया की जी पॉपुलेशन है वो बीजेपी का राज है, तो हुण तुसीं मार्च 2018 तो जे तुसीं दिसंबर तक आ जाओ तो दिसंबर दे विच जिहड़ा 75% बीजेपी का राज सीगा वो 75% तो हुण मोदी और अमित शाह की जिहड़ी जोड़ी है वो 34% राज रह गया, जे मैं स्टेट असैम्बलीज की गल कर रहा, ठीक है, तो पॉपुलेशन जे असीं स्टेट असैम्बली के मुताबिक चलीए तो 70% तो राज जिहड़ा है वो बीजेपी का घट के 42.5% अधे तो भी घट गया राज उहनां दा, नैशनल लैवल ते उहनां दी सरकार है, क्योंकि उन्होंने काफी तुम देख ही लिया कि कई स्टेट के चाहे असं जे पहला गल करिए मध्य प्रदेश छत्तीसगढ़ राजस्थान उत्थे उन्होंने हार का सामना करना पाया 2018 हरियाणा च उम्मीद तो काफी घट रहा प्रदर्शन जिनी उम्मीद सी महाराष्ट्र के फिर सरकार उन्होंने चली गई है महाराष्ट्र हालांकि अलायंस सरकार बनाई थी पर महाराष्ट्र सरकार चली गई उन्होंने हथों फिर झारखंड अज उन्हों की सरकार जी उतों भी झारखंड भी चली गई है तो इस कारण बिल्कुल तुहाडी गल ठीक है कि कई बार नुकसान भी जिहड़ा वो हुंदा है। अगला पॉइंट सीगा कि जिहड़ा जयशंकर जी हैगे ने जी इंडिया के फॉरन उन्होंने मुलाकात नहीं की डेमोक्रेट्स की, यह बहुत वड्डी खबर है, तुहाडी गल बिल्कुल ठीक है, दुनिया भर के मेरा ख्याल है कि हर इंटरनेशनल मीडिया ने इस खबर को कवर किया है, क्योंकि इंडिया के फॉरन अफेयर मिनिस्टर द्वारा डेमोक्रेट सारे सारे का जी जिहड़ा पूरा वक्त सीगा पूरी जिहड़े डेलीगेशन सी डेमोक्रेट्स की उन्होंने नाल ना मुलाकात करना यह बड़ी वड्डी खबर रही है, और कारण बिल्कुल तुसी ठीक है, उन्होंने एक सैनेटर है नहीं जी प्रमिला जयपाल, उन्होंने एक सैनेटर प्रमिला जयपाल जिहड़े आ उन्होंने कश्मीर के मुद्दे से सवाल खड़े किए थे, सो उन्होंने मांग की थी कि जिहड़े प्रमिला जयपाल ने उन्होंने इस मीटिंग के ना शामिल किया जाए जिहड़े सैनेटर ने, तो डेमोक्रेट्स ने कहा कि नहीं असीं अपने एक मैंबर नहीं छड़ सकते हैं, हुण फर्ज कर लो भी कल कैप्टन अमरिंदर सिंह जदों कहिंदे सीगे कि जी उन्होंने हरजीत सज्जन हुण उन्हां नूं नहीं मिलना, तो जे हरजीत सज्जन उन्होंने नहीं मिलना फर्ज कर लो जी ट्रूडो साहब उत्थे जांदे ते कैप्टन अमरिंदर सिंह कहते जी मैं हरजीत सज्जन उन्होंने नहीं मिलना, तो बाकी ने भी किसी ने नहीं सी मिलना, उन्होंने कहना सी कि जे हरजीत सज्जन जी कहते कि मैं जे कैप्टन साहब कहते हैं कि मैं हरजीत सज्जन को नहीं मिलना तो बाकियों ने भी कहना सी फिर असं भी नहीं मुलाकात करांगे थोड़े नाल, सो यही गल कुछ उत्थे हुई है, डेमोक्रेट्स ने वो मंग मनन तो इनकार कर दिता और उन्होंने फिर जी किसी के नाल भी जी मुलाकात है वो नहीं की। मेरा जाती नजरिया की इस तरह करना चाहिए सी नहीं करना चाहिए सी वो थोड़ा जा अलग है, मेरा जाती नजरिया है कि बिल्कुल मिल लेना चाहिए सीगा, और जे प्रमिला जयपाल जी ने कोई ऑब्जेक्शन भी सी तो मिलके उत्थे क्लोज डोर मीटिंग होनी सी किहड़ा को पब्लिक छोड़नी सी उत्थे उन्होंने कंसर्न उन्होंने एड्रैस कर देंगे कि कश्मीर के कंसर्नस ने जी थोड़े दसो तुम असं तुम एड्रैस कर दें, बाकी मैं हैरानी कोई नहीं हुई इस गल की, हैरानी मैंने इसलिए नहीं हुई क्योंकि जिहड़े भी इंडिया तो लीडर आते हैं चाहे सुरेश प्रभु ने कैबिनेट मंत्री उन्होंने नाल गलबात हुई है मेरी आई मैठम जो इतने आए थे हरदीप पुरी जी के नाल बड़ी ब्रीफ इंटरैक्शन मेरी हुई है जो कैबिनेट मंत्री हरदीप सिंह पुरी साहब इतने आए थे एयर इंडिया मेमोरियल के उत्थे, हुण एस जयशंकर जी आए हैं तो उस दिन इतने डिनर से तकरीबन 40-50 बंदे उत्थे सीगे डिनर के उत्ते, सो आई वाज पार्ट ऑफ दैट डिनर जिहड़ा कि होस्ट किया गया सी उहदे विच बड़ी ब्रीफ इंटरैक्शन हुई 8-10 मिनट उन्होंने नाल गलबात हुई है जिहड़े साडे टेबल के उत्ते आके वो तकरीबन उन्होंने जिहड़े भी उत्थे 7-8 टेबल लगे सी वो सारे के नाल उन्होंने जाके वन ऑन वन सारे टेबल का गलबात की है, सो मैंने भी उत्थे 8-10 मिनट मिले फॉरन अफेयर मिनिस्टर के नाल गलबात करते, मेरा ज्यादा फोकस सीगा कि कैनेडा इंडिया रिलेशनशिप से, वो मैं तुम्हें दसागा उत्थे बड़ा मजाक भी होया कई कुछ ही होया तो कैनेडा इंडिया रिलेशन जी असी अगे किदां वधा रहे हां, मेरा ज्यादा फोकस वो दे सीगा, लेकिन जो मैं मूड देख रहा जे मैं पिछले साल 1.5 साल तो जिहड़ा इंडिया का मूड देख रहा जदों असीं गल उन्हां दे नाल कोई भी करदे आ इंडिया दे कोई डेलीगेशन आवे कोई कैबिनेट मंत्री आवे कोई इंडिया दा कोई लीडर आवे कोई भी आवे तो जदों असीं कोई गल करदे आ कोई पाकिस्तान दे पक्ष दी ਤੇ ਉਹਨਾਂ ਦਾ ਸਟਾਈਲ ਮੂਡ ਇਹ ਹੈਗਾ ਇਸ ਵੇਲੇ, ਮੈਂ ਇੱਕ ਵਾਰੀ ਕਿਹਾ ਵੀ ਸੀਗਾ ਵੀ ਨੋ ਨੋਨਸੈਂਸ ਐਂਡ ਨੋ ਨਿਊਸੈਂਸ, ਉਹਨਾਂ ਦਾ ਸਟਾਈਲ ਇਹ ਹੋ ਗਿਆ ਨੋ ਨੋਨਸੈਂਸ ਐਂਡ ਨੋ ਨਿਊਸੈਂਸ। ਉਹਦੇ ਵਿੱਚ ਜਦੋਂ ਅਸੀਂ ਪਾਕਿਸਤਾਨ ਦੀ ਵੀ ਗੱਲ ਕਰਦੇ ਹਾਂ ਨਾ, ਉਹ ਕਹਿੰਦੇ ਜੀ ਉਹ ਮਤਲਬ ਸਾਨੂੰ ਇਹ ਗੱਲ ਕਰਦੇ ਆ ਵੀ ਸ਼ਾਇਦ ਕਿਤੇ ਅਸੀਂ ਉਹ ਜਰਨਲਿਸਟ ਆ ਵੀ ਅਸੀਂ ਸ਼ਾਇਦ ਪਾਕਿਸਤਾਨ ਤੋਂ ਬਾਹਰ ਹੀ ਨਹੀਂ ਆਉਣਾ ਚਾਹੁੰਦੇ। ਉਹ ਕਹਿੰਦੇ ਜੀ ਛੋੜੋ ਪਾਕਿਸਤਾਨ ਕੀ ਬਾਤ ਆ, ਹਮ ਤੋਂ ਅਮਰੀਕਾ ਕੀ ਪਰਵਾਹ ਨਹੀਂ ਕਰਦੇ, ਹਮ ਆਪਣੇ ਤਰੀਕੇ ਸੇ ਕੰਮ ਕਰੇਂਗੇ, ਹਮੇ ਹਮੇ ਯੇ ਦੇਖਣਾ ਹਮਾਰਾ ਕਿਸਨੇ ਫਾਇਦਾ ਹੈ, ਵੀ ਡੋਂਟ। ਉਹ ਮਤਲਬ ਕਿ ਉਹਨਾਂ ਦਾ ਸਟਾਈਲ ਹੁਣ ਇਹ ਹੋ ਗਿਆ ਫੰਕਸ਼ਨਿੰਗ ਦਾ ਵੀ ਜੇ ਚਾਈਨਾ ਆਪਣਾ ਫਾਇਦਾ ਦੇਖਦਾ ਹਰ ਚੀਜ਼ ਦੇ ਵਿੱਚ ਕਿ ਚਾਈਨਾ ਪਰਵਾਹ ਨਹੀਂ ਕਰਦਾ ਅਮਰੀਕਾ ਦੀ, ਤੇ ਉਹ ਕਹਿੰਦੇ ਅਸੀਂ ਵੀ ਪਰਵਾਹ ਨਹੀਂ ਕਰਦੇ। ਔਰ ਹੁਣ ਉਹ ਕਹਿੰਦੇ ਜੀ ਬੜੇ ਸਾਰੇ ਗਲੋਬਲ ਲੈਵਲ ਦੇ ਉੱਤੇ ਇਸ਼ੂਜ਼ ਨੇ ਜਿੱਥੇ ਲੋਕਾਂ ਨੂੰ ਸਾਡੀ ਜ਼ਰੂਰਤ ਹੈ, ਚਾਈਨਾ ਦੇ ਵਿੱਚ ਕੋਈ ਡੈਮੋਕ੍ਰੇਸੀ ਨਹੀਂ ਹੈ, ਵੈਸਟਰਨ ਵੈਸਟ ਇਹ ਨਹੀਂ ਪਸੰਦ ਨਹੀਂ ਕਰਦਾ, ਵੈਸਟ ਵੈਸਟ ਦੇਖਦਾ ਜਿਹੜੀ ਯੂਰਪ ਹੈ ਸਾਰਾ ਉਹ ਹੁਣ ਤੁਸੀਂ ਜੇ ਨੈਸ਼ਨਲ ਪੋਸਟ ਦੇ ਇੱਕ ਬੜਾ ਵੱਡਾ ਆਰਟੀਕਲ ਨੈਸ਼ਨਲ ਪੋਸਟ ਨੇ ਛਾਪਿਆ ਐਸ ਜੈਸ਼ੰਕਰ ਹੋਣਾ ਦਾ, ਉਹ ਲਿਖਿਆ ਹੀ ਐਸ ਜੈਸ਼ੰਕਰ ਹੋਣਾ ਨੇ, ਨੈਸ਼ਨਲ ਪੋਸਟ 'ਚ ਆਰਟੀਕਲ ਆਇਆ ਨਾ ਪਿਛਲੇ ਹਫ਼ਤੇ, ਪੜ੍ਹ ਲਓ ਤੁਸੀਂ ਆਰਟੀਕਲ ਸਾਰਾ ਡਿਟੇਲ ਦੇ ਵਿੱਚ ਕੀ ਲਿਖਿਆ, ਉਹ ਐਜ਼ ਇਜ਼ ਉਹ ਆਰਟੀਕਲ ਹੀ ਐਸ ਜੈਸ਼ੰਕਰ ਨੇ ਲਿਖਿਆ, ਇੰਡੀਆ ਦੇ ਫੋਰਨ ਅਫੇਅਰਸ ਮਿਨਿਸਟਰ ਐਸ ਜੈਸ਼ੰਕਰ ਨੇ ਆਰਟੀਕਲ ਲਿਖਿਆ ਸਾਰਾ ਦਾ ਸਾਰਾ, ਔਰ ਨੈਸ਼ਨਲ ਪੋਸਟ 'ਤੇ ਛਾਪਿਆ। ਉਹਦੇ ਵਿੱਚ ਵੀ ਉਹੀ ਗੱਲ ਕਰ ਰਹੇ ਨੇ ਕਿ ਅੱਜ ਕੈਨੇਡਾ ਇੱਕ ਡੈਮੋਕ੍ਰੇਟਿਕ ਕੰਟਰੀ ਹੈ, ਇੰਡੀਆ ਇੱਕ ਡੈਮੋਕ੍ਰੇਟਿਕ ਕੰਟਰੀ ਹੈ, ਇੰਡੀਆ ਨੇ ਇੰਨੀ ਇਲੈਕਸ਼ਨ ਕਰਾਉਂਦੇ। ਹੁਣ ਜਿਹੜੀ ਇੰਡੀਆ ਦੀ ਇੱਕ ਡੈਮੋਕ੍ਰੇਸੀ ਹੈ ਨਾ, ਵੀ ਡੈਮੋਕ੍ਰੇਸੀ ਚੱਲ ਰਹੀ ਹੈ ਲਗਾਤਾਰ, ਜਦੋਂ ਆਜ਼ਾਦ ਹੋਇਆ ਉੱਥੇ ਕੋਈ ਕੂ ਨਹੀਂ ਹੋਇਆ, ਉੱਥੇ ਕੋਈ ਡਿਕਟੇਟਰ ਨਹੀਂ ਆਇਆ। ਅੱਜ ਰਸ਼ੀਆ ਦੇ ਵਿੱਚ ਪੁਤਿਨ ਸਾਹਿਬ ਕਹਿੰਦੇ ਆ ਮੈਂ ਬਾਦਸ਼ਾਹ ਦੀ ਤਰ੍ਹਾਂ ਰਾਜ ਕਰਨਾ ਹੈ, ਕਰ ਰਹੇ ਨੇ ਪੁਤਿਨ ਸਾਹਿਬ, ਕੋਈ ਰੋਕਣਾ ਚਾਹੁੰਦੀ ਹੈ ਵੈਸਟ, ਉਹਨਾਂ ਨੂੰ ਵੈਸਟਰਨ ਡੈਮੋਕ੍ਰੇਸੀ ਰੋਕਣਾ ਚਾਹੁੰਦੀਆਂ ਨੇ, ਕੈਨੇਡਾ ਅਮਰੀਕਾ ਸਾਡੇ ਦੇ ਇੱਥੇ ਅੱਧੇ ਬੰਦਿਆਂ ਦਾ ਤਾਂ ਵੀਜ਼ਾ ਹੀ ਰਸ਼ੀਆ ਦਾ ਰਿਫਿਊਜ਼ ਹੋ ਗਿਆ, ਸਾਡੇ ਅੱਧੇ ਬੰਦਿਆਂ ਦਾ ਵੀਜ਼ਾ, ਮੈਨੂੰ ਪਤਾ ਨਹੀਂ ਆਪਣੇ ਜਿਹੜੇ ਐਂਡਰੂ ਸ਼ੇਰ ਉਹਨਾਂ ਦਾ ਵੀ ਵੀਜ਼ਾ ਪਤਾ ਨਹੀਂ ਸੀਗਾ ਕਿ ਨਹੀਂ ਸੀਗਾ ਰਸ਼ੀਆ ਦਾ, ਕ੍ਰਿਸਟੀਆ ਫਰੀਲੈਂਡ, ਆਈ ਡੋਂਟ ਥਿੰਕ ਸੋ, ਸਾਡੇ ਕ੍ਰਿਸਟੀਆ ਫਰੀਲੈਂਡ ਡੈਪੂਟੀ ਪ੍ਰਾਈਮ ਮਿਨਿਸਟਰ, ਮੈਨੂੰ ਨਹੀਂ ਲੱਗਦਾ ਰਸ਼ੀਆ ਦਾ ਵੀਜ਼ਾ ਹੈ ਉਹਨਾਂ ਕੋਲ, ਰਸ਼ੀਆ ਮੈਨੂੰ ਲੱਗਦਾ ਨਹੀਂ ਕਿ ਜਾ ਸਕਦੇ ਰਸ਼ੀਆ। ਸੋ ਰਸ਼ੀਆ ਕਿਸ ਤਰੀਕੇ ਦੇ ਨਾਲ ਅੱਜ ਕੰਮ ਕਰਦਾ ਤੁਹਾਨੂੰ ਪਤਾ ਹੀ, ਉਹਦਾ ਸਟਾਈਲ ਹੀ ਵੱਖਰਾ ਰਸ਼ੀਆ ਦਾ, G8 ਤੋਂ ਬਾਹਰ ਕੱਢ ਦਿੱਤਾ ਗਿਆ ਸੀ ਜੇ ਤੁਹਾਨੂੰ ਯਾਦ ਹੋਵੇ, ਠੀਕ ਹੈ। ਔਰ ਸਾਡੇ ਇਸ ਵੇਲੇ G7 ਇਹਨਾਂ ਨੇ ਅਤੇ ਜੌਨ ਬੇਡ ਹੁੰਦੇ ਸੀ ਫੋਰਨ ਅਫੇਅਰਸ ਮਿਨਿਸਟਰ, ਉਹਨਾਂ ਨੇ ਪਹਿਲਾਂ G7 ਕਹਿਣਾ ਸ਼ੁਰੂ ਕਰਤਾ, ਹਜੇ ਰਸ਼ੀਆ ਨੂੰ ਬਾਹਰ ਵੀ ਨਹੀਂ ਕੱਢਿਆ ਸੀਗਾ, G8 ਤੋਂ ਉਹਨਾਂ ਨੂੰ ਬਾਹਰ ਕੱਢ ਦਿੱਤਾ, ਉਹ ਬਸ ਰਸ਼ੀਆ ਕਹਿੰਦਾ ਬਾਹਰ ਕੱਢੋ ਅੰਦਰ ਕਰੋ, ਮੈਨੂੰ ਕੀ ਹੈ। ਅੱਛਾ ਉੱਧਰ ਚਾਈਨਾ ਦੀ ਗੱਲ ਲੈ ਲਓ ਤੁਸੀਂ, ਚਾਈਨਾ ਜਿਹੜਾ ਉੱਥੇ ਜ਼ੀ ਸਾਹਿਬ ਨੇ ਐਲਾਨ ਕਰ ਦਿੱਤਾ ਵੀ ਜਦੋਂ ਤੱਕ ਚਾਈਨਾ ਮੈਂ ਠੀਕ ਨਹੀਂ ਕਰ ਲਾਂਗਾ ਮੈਂ ਆਪਣੇ ਹਿਸਾਬ ਨਾਲ ਚਲਾਉਣਾ, ਠੀਕ ਹੈ। ਅਤੇ ਉੱਥੇ ਵੀ ਕੋਈ ਡੈਮੋਕ੍ਰੇਸੀ ਨਾ ਦੀ ਚੀਜ਼ ਨੂੰ ਆਪਣੇ ਮਰਜ਼ੀ ਨਾਲ, ਸਾਡੇ ਆਪਣੇ ਕੈਨੇਡਾ ਦੇ 2 ਬੰਦੇ ਉਹਨਾਂ ਨੇ ਪਕੜ ਲਏ ਨੇ, ਹੁਣ ਕੈਨੇਡਾ ਰਿਕੁਐਸਟ ਕਰ ਰਿਹਾ ਕਿ ਪਲੀਜ਼ ਇਹਨਾਂ ਨੂੰ ਛੱਡੋ, ਚਾਈਨਾ ਕਿੱਥੇ ਸੁਣ ਰਿਹਾ ਕੈਨੇਡਾ ਦੀ, ਉਹ ਸੁਣ ਕੇ ਰਾਜੀ ਕੋਈ ਨਹੀਂ ਹੈ। ਔਰ ਮਿਡਲ ਈਸਟ ਤਾਂ ਛੱਡੋ ਹੀ ਰਹੇ ਨਾ, ਉਹ ਇਜਿਪਟ ਦੇ ਵਿੱਚ ਆਏ ਸੀ, ਹਾਂਜੀ ਜੀ ਉਹ ਅਰਬ ਸਪਰਿੰਗ ਦੀ ਗੱਲ ਹੋ ਰਹੀ ਸੀਗੀ, ਅਰਬ ਸਪਰਿੰਗ ਆ ਗਿਆ ਜੀ, ਡੈਮੋਕ੍ਰੇਸੀ ਆ ਜਾਣੀ ਜੀ, ਹੁਣ ਸਾਰੀਆਂ ਕੰਟਰੀਜ਼ ਦੇ ਵਿੱਚ ਇੱਥੇ ਉਹ ਜਿੱਦਾਂ 5,000 ਸਾਲ ਪਹਿਲਾਂ ਚੱਲਦਾ ਸੀ ਵੀ ਰਾਜੇ ਜਿਹਨੂੰ ਦਿਲ ਕਰਦਾ ਸੀ ਫਾਂਸੀ ਲਾ ਦਿਓ, ਜਿਹਨੂੰ ਦਿਲ ਕਰਦਾ ਸੀ ਉਹਨੂੰ ਨਿਵਾਜ਼ ਦਿਓ ਪੈਸੇ ਦੇ ਨਾਲ ਕਿ ਲਓ ਜੀ ਇਤਨੀ ਮੋਹਰੇ ਇਸ ਕੋ ਦੇ ਦੀ ਗਈ ਹੈ, ਉਹ ਸਾਰਾ ਮਿਡਲ ਈਸਟ ਉੱਦਾਂ ਹੀ ਚੱਲ ਰਿਹਾ ਹਜੇ ਵੀ, ਕੋਈ ਉੱਥੇ ਲੋਕਾਂ ਨੂੰ ਹੱਕ ਥੋੜ੍ਹੀ ਹੈ ਵੀ ਕੋਈ ਕੌਂਸਲਰ ਵੀ ਇਲੈਕਟ ਕਰ ਲੈਣ, ਸਭ ਰਾਜੇ ਆਪਣੇ ਹਿਸਾਬ ਨਾਲ, ਉੱਥੇ ਸਾਰਾ ਮਿਡਲ ਈਸਟ ਤੁਸੀਂ ਲਾ ਲਓ, ਆ ਸਾਊਦੀ ਅਰੇਬੀਆ ਤੋਂ ਸ਼ੁਰੂ ਕਰ ਲਓ, ਸਭ ਪ੍ਰਿੰਸ ਅਤੇ ਕਿੰਗ ਹੀ ਚੱਲ ਰਹੇ, ਅੱਜ ਵੀ ਕੋਈ ਕਿੰਗ ਬਣ ਕੇ ਬੈਠਾ ਉੱਥੇ ਤਾਂ ਕੋਈ ਪ੍ਰਿੰਸ ਬਣ ਕੇ ਬੈਠਾ, ਇਹ ਅੱਜ ਆ ਜਮਾਲ ਖਗੋਸ਼ੀ ਉਹਨਾਂ ਦਾ, ਮੈਂ ਅੱਜ ਪਹਿਲੀ ਖਬਰ ਜਾਣ ਕੇ ਦਿੱਤੀ ਹੈ ਕਿ ਇਹ ਵੈਸਟਰਨ ਕੰਟਰੀਜ਼ ਨੇ ਜਿੱਥੇ ਕਿ ਇੱਕ ਜਰਨਲਿਸਟ ਦੇ ਕਾਰਨ ਅਮਰੀਕਾ ਨੇ ਜਾਂ ਵੈਸਟਰਨ ਕੰਟਰੀਜ਼ ਦੇ ਪ੍ਰੈਸ਼ਰ ਹੇਠ ਉਹਨਾਂ ਨੇ ਸਜ਼ਾਏ ਮੌਤ ਦੇ ਦਿੱਤੀ ਹੈ 5 ਜਿਹੜੇ ਲੋਕ ਨੇ, ਅਦਰਵਾਈਜ਼ ਤਾਂ ਇੱਥੇ ਤਾਂ ਤੁਸੀਂ ਦੇਖ ਹੀ ਲਿਆ ਕਿ ਉਹ ਕਰਦੇ ਕੀ ਨੇ, ਇੱਕ ਟਰਕੀ ਦੇ ਕੌਂਸਲੇਟ ਆਫਿਸ ਜਾ ਕੇ, ਕਿੱਥੇ ਟਰਕੀ, ਉਹਦੇ ਕੌਂਸਲੇਟ ਆਫਿਸ ਜਾ ਕੇ ਇੱਥੋਂ ਸਾਊਦੀ ਅਰੇਬੀਆ ਤੋਂ ਏਜੰਟ ਭੇਜੇ ਗਏ ਨੇ, ਉਹਨਾਂ ਏਜੰਟ ਨੇ ਜਾ ਕੇ ਉੱਥੇ ਮਰਡਰ ਕਰ ਦਿੱਤਾ। ਅੱਜ 5 ਜਿਹੜਿਆਂ ਨੂੰ 5 ਏਜੰਟਸ ਨੂੰ ਸਜ਼ਾਏ ਮੌਤ ਦਿੱਤੀ ਗਈ ਹੈ, 3 ਜਿਹੜਿਆਂ ਨੂੰ ਉਹਨਾਂ ਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ। ਹਾਲਾਂਕਿ ਸਿਰਫ਼ ਇੱਕ ਕੋਲਮ ਸੀਗੇ ਵਾਸ਼ਿੰਗਟਨ ਪੋਸਟ ਦੇ ਵਿੱਚ, ਇੱਕ ਬਹੁਤ ਕੋਈ ਵੱਡੇ ਕਿਸੇ ਮੀਡੀਆ ਅਦਾਰੇ ਦੇ ਕੋਲ ਉਹ ਨਹੀਂ ਸੀਗੇ, ਲੇਕਿਨ ਇਹ ਵੈਸਟਰਨ ਕੰਟਰੀਜ਼ ਦੇ ਵਿੱਚ ਇਹਦੀ ਜਿਹੜੀ ਹੈ ਜੀ ਜਾਨੋ ਮਾਲ ਦੀ ਕਿੰਨੀ ਹਿਫਾਜ਼ਤ ਹੈ। ਸਾਡੇ ਪ੍ਰੀਵੀਅਸ ਵੀ ਗੱਲ ਹੋ ਰਹੀ ਸੀਗੀ ਕਿ ਜੀ ਹਾਂਜੀ ਕਿੰਨੀ ਕੁ ਅਸੀਂ ਕਰਦੇ ਹਾਂ, ਹਾਂਜੀ ਜੁਗਾਰ ਜੀ ਮੈਨੂੰ ਤੁਹਾਡੀ ਆਵਾਜ਼ ਆ ਗਈ ਸੀ, ਮੈਂ ਤੁਹਾਡੇ ਤਕਰੀਬਨ ਸਾਰੇ ਸਵਾਲ ਟੱਚ ਕਰ ਲਏ ਨੇ, ਜੇ ਹੋਰ ਕੋਈ ਤੁਹਾਡਾ ਕੁਸ਼ਚਨ ਹੈ ਤੁਸੀਂ ਕਰ ਲਓ, ਨਹੀਂ ਤਾਂ ਫਿਰ ਮੈਂ ਜਾਫਰੀ ਸਾਹਿਬ ਹੈ, ਫਿਰ ਅਮਨਦੀਪ ਸਿੰਘ ਹੈ, ਗਿਰੀਸ਼ ਜੀ ਹੈ, ਸਾਰੀਆਂ ਪਹੁੰਚ ਲੈਣੀਆਂ, ਹਾਂਜੀ ਜੁਗਾਰ ਜੀ।
ਮੈਂ ਕਹਿਣਾ ਸੀ ਜਦੂਰ ਜੀ, ਐਕਚੁਲੀ ਮੈਂ ਤੁਸੀਂ ਆਲਰੇਡੀ ਉਹ ਪੁਆਇੰਟ ਜਿਹੜਾ ਮੈਂ ਕਹਿਣਾ ਚਾਹੁੰਦਾ ਸੀ ਉਹ ਟੱਚ ਕਰਤਾ। ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ ਕਿ ਜਿਹੜੀ ਡਿਪਲੋਮੇਸੀ ਆ ਉਹਦੇ ਵਿੱਚ ਮੇਰੇ ਖਿਆਲ ਧੱਕੇ ਦਾ ਕੋਈ ਬਾਹਲਾ ਰੋਲ ਨਹੀਂ ਹੈਗਾ। ਐਸ ਜੈਸ਼ੰਕਰ ਬੜੇ ਸੀਜ਼ਨਲ, ਬਹੁਤ ਮਤਲਬ ਸਾਰੀ ਉਮਰ ਉਹਨੇ ਡਿਪਲੋਮੇਸੀ 'ਚ ਕੱਢੀ ਆ, ਪਰ ਮੇਰੇ ਖਿਆਲ ਉਹਨਾਂ ਨੂੰ ਇਹ ਜ਼ਰੂਰ ਸਮਝਣਾ ਚਾਹੀਦਾ ਕਿ ਜਿਹੜੇ ਅਮੈਰੀਕਨ ਆ ਉਹ ਆਪਣੇ ਚੁਣੇ ਹੋਏ ਨੁਮਾਇੰਦਿਆਂ ਨੂੰ ਬਹੁਤ ਸੀਰੀਅਸ ਲੈਂਦੇ ਆ। ਮੇਰੇ ਖਿਆਲ ਜਿਹੜੇ ਵਾਸ਼ਿੰਗਟਨ ਦੇ ਵਿੱਚ ਸਾਡੇ ਡਿਪਲੋਮੈਟ ਆ ਉਹ ਇਸ ਚੀਜ਼ ਨੂੰ ਜ਼ਰੂਰ ਸਮਝਣਗੇ, ਅਤੇ ਥੈਂਕ ਯੂ ਜਦਵੀਰ ਜੀ।
ਨਹੀਂ ਮੈਂ ਦੇਖੋ ਮੈਂ ਤਾਂ ਹਰੇਕ ਨਾਲ ਮਿਲਣਾ ਚਾਹੀਦਾ ਹੈ, ਗੱਲਬਾਤ ਕਰਨ 'ਚ ਕੋਈ ਹਰਜ ਨਹੀਂ ਹੁੰਦਾ। ਮੈਂ ਤਾਂ ਕਿੰਨੀ ਵਾਰ ਗੱਲ ਕਹਿ ਚੁੱਕਾ ਕਿ ਪਾਕਿਸਤਾਨ ਦੇ ਨਾਲ ਵੀ ਗੱਲਬਾਤ ਦੁਬਾਰਾ ਸ਼ੁਰੂ ਹੋਣੀ ਚਾਹੀਦੀ ਹੈ। ਠੀਕ ਹੈ, ਇੰਡੀਆ ਕਹਿੰਦਾ ਜੀ ਟੈਰਰਿਜ਼ਮ ਕਰਦੇ, ਫਿਰ ਉਹ ਟੇਬਲ 'ਤੇ ਜਾ ਕੇ ਗੱਲ ਹੋਣੀ ਹੈ। ਹੁਣ ਤੁਸੀਂ ਗੱਲ ਨਹੀਂ ਕਰੋਗੇ, ਉਹ ਕਹਿੰਦੇ ਠੀਕ ਹੈ ਫਿਰ ਤੁਸੀਂ ਵੀ ਨਹੀਂ ਕਰਨੀ, ਅਸੀਂ ਵੀ ਨਹੀਂ ਕਰਨੀ। ਸੋ ਇੰਡੀਆ ਸ਼ੁੱਡ ਸਟਾਰਟ ਅ ਡਾਇਲੋਗ ਵਿਦ ਪਾਕਿਸਤਾਨ, ਉੱਥੇ ਵੀ ਮਿਲਣ ਦੇ ਵਿੱਚ ਕੋਈ ਹਰਜ਼ ਨਹੀਂ ਹੈ। ਪਰ ਜਦ ਤੁਸੀਂ ਮੈਨੂੰ ਸਵਾਲ ਪੁੱਛਦੇ ਹੋ ਕਿ ਅਤੇ ਮੈਂ ਤੁਹਾਨੂੰ ਉਹਨਾਂ ਦਾ ਰਵੱਈਆ ਕੀ, ਉਹਨਾਂ ਦੀ ਸੋਚ ਕੀ ਹੈ, ਵੇਅਰ ਇੰਡੀਆ ਇਜ਼ ਕਮਿੰਗ ਫਰੋਮ, ਇੰਡੀਆ ਕੀ ਗੱਲ ਕਰ ਰਿਹਾ, ਮੈਂ ਤੁਹਾਡੇ ਨਾਲ ਉਹ ਵੀ ਸ਼ੇਅਰ ਕਰ ਦਿੱਤੀ ਹੈ ਕਿ ਉਹ ਕੀ ਗੱਲ ਕਰ ਰਹੇ ਨੇ। ਹਾਂਜੀ, ਅਗਲੀ ਕਾਲ ਜੀ ਜਾਫਰੀ ਸਾਹਿਬ, ਤੁਸੀਂ ਆਉਂਦੇ ਰਹੋ। ਜਾਫਰੀ ਸਾਹਿਬ ਗੋਇੰਦ।
ਹਾਂਜੀ, ਅਸਲਾਮ ਅਲੈਕਮ ਅਤੇ ਸਤਿ ਸ਼੍ਰੀ ਅਕਾਲ ਜੀ।
ਵਾਲੇਕੁਮ ਸਲਾਮ, ਸਤਿ ਸ਼੍ਰੀ ਅਕਾਲ ਸਾਹਿਬ ਜੀ।
ਯੁਧਵੀਰ ਜੀ, ਸਭ ਤੋਂ ਪਹਿਲਾਂ ਤੇ ਵੇਖ ਕੇ ਆਉਂਦੇ ਨੇ ਪੰਜਾਬੀ, ਤੁਸੀਂ ਵੀ ਜਾਣਦੇ ਹੋ, ਅਸੀਂ ਵੀ ਜਾਣਦੇ ਹਾਂ, ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ। ਕਿਤਨੀ ਕੁ ਜ਼ਿੰਦਗੀ ਹੈ ਤੁਹਾਡੇ ਸਾਹਮਣੇ, ਡਾਕਟਰ ਸਾਹਿਬ ਦੀ ਕਿਤਨੀ ਕੁ ਉਮਰ ਸੀ, ਯੰਗ ਨੇ, ਕਿੰਨੀ ਹੈ, 45-40 ਸਾਲ, ਕੋਈ ਉਮਰ ਤਾਂ ਨਹੀਂ ਹੁੰਦੀ। ਮਸਲਾ ਇਹ ਮੇਰੀ ਜਾਣ ਕੇ ਇੱਕ ਪਿੰਡ ਦੇ ਵਿੱਚ ਅਗਰ ਕੋਈ ਜਾਗੀਰਦਾਰ ਹੈ ਨਾ, ਉਹਨੇ ਬਦਮਾਸ਼ ਵੀ ਪਾ ਲਏ ਨੇ, ਉਹਦੇ ਕੋਲ ਅਸਲਾ ਵੀ ਹੈ, ਦੂਸਰਿਆਂ ਪਿੰਡ ਦੇ ਦੂਸਰਿਆਂ ਬੰਦਿਆਂ ਨੂੰ ਕਹੋ ਨਾ ਕਿ ਮੇਰੀ ਮਰਜ਼ੀ ਨਾਲ ਤੁਸੀਂ ਇੱਥੇ ਰਹਿਣਾ, ਔਰ ਮੇਰੀ ਮਰਜ਼ੀ ਦੇ ਖਿਲਾਫ ਤੁਸੀਂ ਨਹੀਂ ਚੱਲਣਾ, ਜੋ ਮੈਂ ਕਹਾਂ ਉਸ ਤਰੀਕੇ ਦੀ ਜ਼ਿੰਦਗੀ ਗੁਜ਼ਾਰਨੀ ਹੈ। ਜਦੋਂ ਮੇਰਾ ਵੀਰ ਉਹ ਬਾਹਰ ਨਿਕਲਣਗੇ ਨਾ, ਉਹਨਾਂ ਨੂੰ ਪਤਾ ਵੀ ਹੈ ਕਿ ਇਹਨਾਂ ਕੋਲ ਗੰਨਾ ਵੀ ਨੇ, ਇਹਦੇ ਬਦਮਾਸ਼ ਵੀ ਨੇ, ਤੇ ਉਹ ਜਦੋਂ ਨੱਕ ਤੱਕ ਆ ਜਾਏਗੀ ਨਾ, ਐਂਡ ਤੱਕ ਆ ਜਾਏਗੀ, ਤੇ ਉਹ ਪੱਥਰ ਲੈ ਕੇ ਆ ਜਾਣਗੇ ਬਾਹਰ ਕਿ ਬਾਈ ਆ ਹੁਣ ਸਾਨੂੰ ਮਾਰ। ਇੰਡੀਆ ਦੇ ਵਿੱਚ ਹੋ ਰਿਹਾ, ਸਾਨੂੰ ਖੁਸ਼ ਨਹੀਂ ਹੋਣਾ ਚਾਹੀਦਾ। ਪਾਕਿਸਤਾਨ 'ਚ ਅਗਰ ਕੋਈ ਮਰ ਰਹੇ ਨੇ, ਗਰੀਬ ਮਰ ਰਹੇ ਨੇ, ਤੁਸੀਂ ਕਹਿ ਰਹੇ ਜੀ ਰਕਸ਼ਿਆਂ ਨੂੰ ਅੱਗ ਲੱਗ ਗਈ ਹੈ, ਕੋਈ ਸ਼ੱਕ ਨਹੀਂ, ਜਿਹਨਾਂ ਦੇ ਕਾਰੋਬਾਰ ਤਬਾਹ ਹੋ ਗਏ ਨੇ, ਤੇ ਮੇਰਾ ਵੀਰ ਜਿਹਨਾਂ ਦੀਆਂ ਜਾਨਾਂ ਚੱਲੀਆਂ ਗਈਆਂ ਨੇ, ਜਿਹਨਾਂ ਦੇ ਜਵਾਨ ਚਲੇ ਗਏ ਨੇ, ਉਹਨਾਂ ਦਾ ਕੀ ਹਾਲ ਨੇ? ਰਕਸ਼ੇ ਤੇ ਫਿਰ ਵੀ ਆ ਜਾਣਗੇ, ਗੱਡੀਆਂ ਤੇ ਫਿਰ ਵੀ ਕਮਾ ਲਏਗਾ ਬੰਦੇ ਦੀ ਜ਼ਿੰਦਗੀ ਦੇ ਤੇ। ਮਕਸਦ ਇਹ ਕਿ ਤੁਸੀਂ ਕਹਿੰਦੇ ਹੋ ਟੈਰੋਰਿਸਟ, ਟੈਰੋਰਿਸਟ ਕਿਹਨੂੰ ਕਹਿੰਦੇ ਹੋ? ਟੈਰੋਰਿਸਟ ਉਹਨੂੰ ਕਹਿੰਦੇ ਹੋ ਜਿਹਦੇ ਕੋਲ ਅਸਲਾ ਹੁੰਦਾ ਹੈ, ਜਿਹੜਾ ਆਪਣੇ ਅਸਲੇ ਦੇ ਜ਼ੋਰ ਤੇ ਅਗਲੇ ਨੂੰ ਮਨਾ ਲੈਂਦਾ, ਅਤੇ ਆਮ ਆਦਮੀ ਜਿਹੜਾ ਹੈ ਉਹ ਡਰਦਾ ਹੈ ਕਿ ਬਾਈ ਇਹਦੇ ਕੋਲ ਅਸਲਾ ਹੈ। ਹੁਣ ਤੁਹਾਨੂੰ ਮੈਂ ਅੱਗੇ ਵੀ ਮਿਸਾਲ ਦਿੱਤੀ ਹੈ ਕਿ ਉਸ ਵਕਤ ਬਾਹਰ ਨਿਕਲਦੇ ਨੇ ਲੋਕ ਜਦੋਂ ਬਿਲਕੁਲ ਐਂਡ ਹੋ ਜਾਂਦਾ, ਜਦੋਂ ਤੁਸੀਂ ਕਿਸੇ ਤੇ ਥੋਪੋਗੇ ਨਾ ਕੋਈ ਚੀਜ਼ ਕਿ ਤੁਸੀਂ ਮੇਰੀ ਮਰਜ਼ੀ ਨਾਲ ਇਸ ਮੁਲਕ 'ਚ ਰਹਿਣਾ ਜਾਂ ਇਸ ਪਿੰਡ 'ਚ ਰਹਿਣਾ ਜਾਂ ਇਸ ਕਾਰ 'ਚ, ਕਾਰ ਦਾ ਵੀ ਹਿਸਾਬ ਲਾ ਲਓ, ਤੇ ਫਿਰ ਐਂਡ ਹੋਏਗਾ ਤੇ ਉਹ ਅਗਲੇ ਕਹਿਣਗੇ ਕਿ ਆ ਜਾ ਮੀਆਂ ਸਾਨੂੰ ਮਾਰ ਦੇ, ਅਸਾਂ ਮਰਨਾ ਤੇ ਇੱਕ ਦਿਨ ਹੈ ਹੀ ਹੈ, ਉਹ ਹੀ ਹੈ, ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ, ਸੱਜਣਾ ਵੀ। ਅਗਰ ਇਹ ਚੀਜ਼ਾਂ ਪਾਕਿਸਤਾਨ 'ਚ ਵੀ ਹੋਣ ਫਿਰ ਵੀ ਗਲਤ ਹੈ, ਅਗਰ ਇੰਡੀਆ 'ਚ ਹੋ ਰਹੀ ਹੈ, ਬੰਦੇ ਗਰੀਬ ਮਾਰੇ ਨੇ, ਮੁਸਲਮਾਨ ਛੋੜੋ, ਹਿੰਦੂ ਛੋੜੋ, ਸਿੱਖ ਛੋੜੋ, ਇਹ ਕੋਈ ਐਸੀ ਗੱਲ ਨਹੀਂ ਹੈ, ਲੇਕਿਨ ਅਗਰ ਇਨਸਾਨੀਅਤ ਦੇ ਨਾਤੇ ਬਣ ਕੇ ਸੋਚੇ ਨਾ ਇਨਸਾਨ, ਇੰਡੀਆ 'ਚ ਹੋ ਰਿਹਾ ਇਹ ਵੀ ਗਲਤ ਹੋ ਰਿਹਾ, ਸਾਨੂੰ ਉਹਨੂੰ ਆਪਣਾ ਸਪੋਰਟ ਨਹੀਂ ਕਰਨੀ ਚਾਹੀਦੀ, ਪਾਕਿਸਤਾਨ ਨੂੰ ਵੀ ਕਿ ਬੜਾ ਅੱਛਾ ਹੋ ਰਿਹਾ, ਨਹੀਂ, ਤੁਹਾਨੂੰ ਸ਼ੇਰ ਸੁਣਾ ਤੇ ਅੱਗੇ, ਲੇਕਿਨ ਇਨਸਾਨ ਨੂੰ ਉਹ ਚਾਹੀਦਾ, ਮੀਡੀਆ ਨੂੰ ਉਹ ਚਾਹੀਦਾ ਕਿ ਇਸ ਚੀਜ਼ ਨੂੰ ਠੰਡਿਆ ਕਿਵੇਂ ਕਰਨਾ ਹੈ ਕਿ ਬਾਈ ਜਿਹੜੇ ਲੋਕ ਉੱਥੇ ਰਹਿ ਰਹੇ ਨੇ, ਚਾਹੇ ਉਹ ਮੁਸਲਮਾਨ ਨੇ, ਚਾਹੇ ਉਹ ਸਿੱਖ ਨੇ, ਉਹਨਾਂ ਦੀ ਮਰਜ਼ੀ ਨਾਲ ਵੀ ਚੱਲੋ, ਇਹ ਨਹੀਂ ਕਿ ਤੇਰੇ ਕੋਲ ਤਾਕਤ ਆ ਗਈ ਹੈ ਤੇ ਤੂੰ ਹੁਣ ਆਪਣੀ ਤਾਕਤ ਜਿਹੜੀ ਇਹਨਾਂ ਤੇ ਆਪਣੇ ਜਿਹੜੇ ਗਰੀਬ ਲੋਕ ਨੇ ਜਾਂ ਜਿਹੜੇ ਮਾੜੇ ਲੋਕ ਨੇ, ਤੂੰ ਉਹਨਾਂ ਤੇ ਤਾਕਤ ਜਿਹੜੀ ਹੈ ਤੂੰ ਇਸਤੇਮਾਲ ਕਰਨੀ ਹੈ ਖੁਦਾ ਵਾਸਤੇ, ਭਗਵਾਨ ਜਾਂ ਅੱਲਾਹ ਇੱਕ ਬਹੁਤ ਬੜੀ ਤਾਕਤ ਹੈ, ਜਦੋਂ ਗੈਬੀ ਬੁਲਾਵਾ ਹੁੰਦੀਆਂ ਨਾ, ਫਿਰ ਉਹਨਾਂ ਮੁਲਕਾਂ 'ਚ, ਉਹਨਾਂ ਘਰਾਂ ਦੇ ਵਿੱਚ ਫਿਰ ਅਜ਼ਾਬ ਆਉਂਦਾ ਹੈ, ਅਜ਼ਾਬ ਸਮਝ ਰਹੇ ਹੋ ਕਿ ਉਹ ਇਸ ਤਰੀਕੇ ਨਾਲ ਆਉਂਦਾ ਕਿ ਤੁਸੀਂ ਕਹਿੰਦੇ ਹੋ ਆਵਾਮ ਨਹੀਂ ਸਮਝਦੀ, ਆਵਾਮ ਕਿਵੇਂ ਸਮਝੇ? ਜਦੋਂ ਭਗਵਾਨ ਵੱਲੋਂ ਕਿਸੇ ਦੇ ਨਾਲ ਜ਼ਿਆਦਾ ਕਰੋਗੇ ਨਾ, ਤੇ ਫਿਰ ਭਗਵਾਨ ਕੋਈ ਐਸੇ ਲੋਕਾਂ ਦੇ ਜ਼ਿਹਨਾਂ ਦੇ ਵਿੱਚ ਪਾ ਦਿੰਦਾ ਕਿ ਤੁਸੀਂ ਵੀ ਚਲੋ ਅੱਗਾ ਲਾਓ ਤੇ ਮਰੋ ਤੇ ਮਾਰੋ ਤੇ ਮੁਲਕੀ ਹਾਲਾਤ ਖਰਾਬ ਕਰੋ, ਫਿਰ ਚੀਜ਼ਾਂ ਮੇਰਾ ਵੀਰ ਇਹ ਹੁੰਦੀਆਂ ਨੇ। ਤੁਸੀਂ ਮੀਡੀਆ 'ਚ ਅਗਰ ਕੋਈ ਵੀ ਮੀਡੀਆ ਦੇ ਵਿੱਚ, ਪੂਰੇ ਇੰਡੀਆ ਦੇ ਵਿੱਚ, ਪੂਰੇ ਪਾਕਿਸਤਾਨ ਦੇ ਵਿੱਚ ਇਹਨੂੰ ਇਹਦੀ ਹਮਾਇਤ ਨਾ ਕਰਨ ਕਿ ਬੜਾ ਕੁਝ ਹੋ ਰਿਹਾ ਜੀ, ਬੜਾ ਅੱਛਾ ਹੋ ਰਿਹਾ ਇੰਡੀਆ ਦੇ ਵਿੱਚ, ਅੱਗਾਂ ਲੱਗ ਰਹੀਆਂ ਨੇ ਜੀ, ਇਹ ਹੋ ਰਿਹਾ, ਇਹਨੂੰ ਕੰਡਮ ਕਰੋ, ਇਹ ਆਪਣੇ ਲੋਕ ਜਿਹੜੇ ਤੁਹਾਡੇ ਨੇ ਉਹਨਾਂ ਨੂੰ ਸਮਝਾਓ ਐਸਾ ਨਹੀਂ ਹੋਣਾ ਚਾਹੀਦਾ, ਤੇ ਜਿਹੜੀ ਹਕੂਮਤ ਜਿਹਦੇ ਕੋਲ ਪਾਵਰ ਹੈ ਨਾ, ਉਹਨੂੰ ਵੀ ਅਕਲ ਦੇ ਨਾ ਹੁਣ ਲੈਣੇ ਚਾਹੀਦੇ ਨੇ ਕਿ ਮੈਂ ਐਵੇਂ ਥੋਪਾ ਨਾ, ਮੈਂ ਇਹਨਾਂ ਦੀ ਮਰਜ਼ੀ ਦੇ ਨਾਲ ਇਹਨਾਂ ਨੂੰ ਬੁਲਾ ਕੇ, ਇਹਨਾਂ ਨੂੰ ਬਿਠਾ ਕੇ ਤੇ ਕੋਈ ਗੱਲ ਕਰਾਂ, ਬਈ ਕੀ ਚਾਹੁੰਦੇ ਹੋ? ਜਿਸ ਤਰੀਕੇ ਨਾਲ ਜਾਇਜ਼ ਮੁਨਾਸਬ ਕਰਕੇ ਤੇ ਇਸ ਮਸਲੇ ਦਾ ਹੱਲ ਜਿਹੜਾ ਉਹ ਕਰਨਾ ਚਾਹੀਦਾ ਮੇਰਾ ਵੀਰ। ਥੈਂਕ ਯੂ ਸੋ ਮਚ
ਜਾਫਰੀ ਸਾਹਿਬ। ਜਿੱਥੇ ਤੱਕ ਗੱਲ ਹੈਗੀ ਹੈ ਕਿ ਜਿਹੜੀਆਂ ਲਾਈਵਜ਼ ਹੈਵ ਬੀਨ ਲੋਸਟ ਇਨ ਐਨੀ ਸੋਰਟ ਆਫ ਪ੍ਰੋਟੈਸਟ, ਬਿਲਕੁਲ ਜੀ ਇਹਨੂੰ ਸਟਰੋਂਗੈਸਟ ਸ਼ਬਦਾਂ ਦੇ ਵਿੱਚ ਅਸੀਂ ਕੰਡੈਮ ਕਰਦੇ ਹਾਂ, ਔਰ ਇਹ ਧਰਨਿਆਂ ਦੀ ਰਾਜਨੀਤੀ ਦੇ ਤੇ ਅਸੀਂ ਸ਼ੁਰੂ ਤੋਂ ਖਿਲਾਫ ਹੈ। ਜਿੱਦਾਂ ਤੁਸੀਂ ਜਾਫਰੀ ਸਾਹਿਬ ਕਿਹਾ ਨਾ ਕਿ ਚਾਹੇ ਉਹ ਪਾਕਿਸਤਾਨ ਦੇ ਵਿੱਚ ਹੋ ਰਹੀ ਹੈ ਚਾਹੇ ਇੰਡੀਆ 'ਚ ਹੋ ਰਹੀ ਹੈ, ਮੈਂ ਇਹਦੇ ਸਖ਼ਤ ਖਿਲਾਫ ਹੈ। ਧਰਨਿਆਂ ਦੀ ਜਿਹੜੀ ਰਾਜਨੀਤੀ ਹੈ, ਪ੍ਰੋਟੈਸਟ ਕਰਨ ਦਾ ਡੈਮੋਕ੍ਰੈਟਿਕ ਹੱਕ ਹਰੇਕ ਨੂੰ ਹੈ, ਬਟ ਪ੍ਰੋਟੈਸਟ ਸਿਰਫ ਇਸ ਲਈ ਕਰਨਾ ਕਿ ਜੀ ਹਾਂਜੀ ਅਸੀਂ ਸ਼ੋਰ ਸ਼ਰਾਬਾ ਪਾਉਣਾ ਔਰ ਜਿਹਦਾ ਕੋਈ ਫਰਕ ਨਾ ਹੋਵੇ ਲੋਕਾਂ ਨੂੰ ਅਸੀਂ ਨੁਕਸਾਨ ਪਹੁੰਚਾਉਣਾ, ਮੈਂ ਉਹਦੇ ਸਖ਼ਤ ਸਖ਼ਤ ਖਿਲਾਫ਼ ਹੈ। ਪਾਕਿਸਤਾਨ ਦੇ ਵਿੱਚ ਜਦੋਂ ਇਮਰਾਨ ਖਾਨ ਸਾਹਿਬ ਧਰਨੇ ਲਾ ਰਹੇ ਸੀ ਮੈਂ ਉਹਦੇ ਵੀ ਖਿਲਾਫ਼ ਬੋਲਿਆ ਸੀ ਕਿ ਗਲਤ ਕਰ ਰਹੇ ਆ, ਉਹ ਕਹਿੰਦੇ ਸੀ ਜੀ ਹਾਂਜੀ ਹਮ ਮਾਰਚ ਕਰ ਰਹੇ ਹਾਂ, ਇਮਰਾਨ ਖਾਨ ਸਾਹਿਬ ਇਕੱਠੇ ਹੋ ਕੇ ਆ ਗਏ ਸੀ ਜੀ ਉੱਥੇ ਕੰਟੇਨਰ ਤੇ ਚੜ੍ਹ ਕੇ ਬਹਿ ਜਾਣਾ ਇਮਰਾਨ ਖਾਨ ਸਾਹਿਬ ਨੇ ਕਿ ਜੀ ਸਰਕਾਰ ਹਟਾ ਦਿਓ, ਇੱਦਾਂ ਨਹੀਂ ਹਟਦੀ ਸਰਕਾਰ। ਤੇ ਅੱਜ ਜਦੋਂ ਇਮਰਾਨ ਖਾਨ ਸਾਹਿਬ ਦੇ ਖੁਦ ਦੇ ਖਿਲਾਫ਼ ਉੱਤੇ ਧਰਨੇ ਲੱਗ ਰਹੇ ਸੀਗੇ ਕਿ ਜੀ ਧਰਨੇ ਲਾ ਕੇ ਅਸੀਂ ਜੀ ਘੇਰਾਬੰਦੀ ਕਰ ਲਈ ਹੈ, ਇਮਰਾਨ ਖਾਨ ਸਾਹਿਬ ਇਸਤੀਫਾ ਦੇਣ, ਕਿਉਂ ਦੇ ਦੇਣੇ ਇਮਰਾਨ ਖਾਨ ਸਾਹਿਬ ਇਸਤੀਫਾ ਵੇ? ਲੋਕਾਂ ਨੇ ਇਲੈਕਟ ਕੀਤਾ, ਚਾਹੇ ਉਹ ਨਵਾਜ਼ ਸ਼ਰੀਫ ਨੇ ਇਲੈਕਟ ਕੀਤਾ ਸੀ ਚਾਹੇ ਇਮਰਾਨ ਖਾਨ ਸਾਹਿਬ ਨੂੰ, ਲੈਟ ਦਮ ਫਿਨਿਸ਼ ਦੇ ਟੈਨਿਓਰ, ਦੈਨ ਪੀਪਲ ਵਿਲ ਡਿਸਾਈਡ। ਠੀਕ ਹੈ ਕਿ ਹੁਣ ਕੀ ਮਤਲਬ ਕਿ ਹੋਣਾ ਚਾਹੀਦਾ ਹੈਗਾ, ਅਨਲੈਸ ਕਿਸੇ ਨੇ ਕੋਈ ਵੱਡੀ ਕਰਪਸ਼ਨ ਕਰਤੀ ਹੈ ਇਮਰਾਨ ਖਾਨ ਸਾਹਿਬ ਨੇ ਜਾਂ ਕੋਈ ਉਹ ਗੱਲ ਵੱਖਰੀ ਹੈ, ਅਦਰਵਾਈਜ਼ ਹਰੇਕ ਨੂੰ ਆਪਣਾ ਟੈਨਿਓਰ ਖਤਮ ਕਰ ਦਿਓ। ਇਨ ਇੰਡੀਆ ਆਲਸੋ ਇੱਕ ਮੈਂਡੇਟ ਮਿਲਿਆ ਗਵਰਨਮੈਂਟ ਨੂੰ, ਗਵਰਨਮੈਂਟ ਨੂੰ ਆਪਣਾ ਇੱਕ ਮੈਂਡੇਟ ਮਿਲਿਆ ਹੋਇਆ, ਤੁਸੀਂ ਪੀਸਫੁਲ ਪ੍ਰੋਟੈਸਟ ਕਰਨ ਦਾ ਪੂਰਾ ਹੱਕ ਹੈ, ਲੇਕਿਨ ਅੱਗਾਂ ਲਾਉਣੀਆਂ ਬੱਸਾਂ ਨੂੰ ਬਿਲਕੁਲ, ਜਿਹੜੀ ਵੀ ਕੋਈ ਵਾਇਲੈਂਸ ਕ੍ਰੀਏਟ ਕਰਨੀ ਅਸੀਂ ਉਹਦੇ ਸਖ਼ਤ ਖਿਲਾਫ਼ ਹੈ। ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿਹੜੀ ਵਾਇਲੈਂਸ ਹੈਗੀ ਹੈ ਉਹਦੇ ਅਸੀਂ ਸਖ਼ਤ ਖਿਲਾਫ਼ ਹੈ, ਔਰ ਬਿਲਕੁਲ ਕਿਸੇ ਤਰ੍ਹਾਂ ਦੀ ਵਾਇਲੈਂਸ ਜਿਹੜੀ ਉਹ ਨਹੀਂ ਹੋਣੀ ਚਾਹੀਦੀ। ਬਾਕੀ ਜਿਹੜਾ ਇਹ ਕੰਮ ਹੋਇਆ ਸਰ, ਇਹਦੇ ਵਿੱਚ ਤੁਸੀਂ ਦੇਖੋ ਸਭ ਤੋਂ ਪਹਿਲਾਂ ਤਾਂ 24,000 ਹਿੰਦੂ ਹੈਗੇ ਨੇ, 5-7,000 ਸਿੱਖ ਹੈਗੇ ਨੇ, ਉਹਨਾਂ ਨੇ 33,000 ਦੇ ਵਿੱਚ ਕੋਈ ਬੰਦਾ ਜਿਹੜਾ ਇਹ ਪਰਟੀਕੁਲਰ ਕੇਸ ਹੈ ਸੈਕਸ਼ਨ ਹੈ। ਹੁਣ ਦੇਖੋ ਜੇ ਕੋਈ ਫਰਜ਼ ਕਰ ਲਓ ਕੋਈ ਬੰਦਾ ਨੋਰਵੇ ਤੋਂ ਕਿਸੇ ਨੇ ਅਪਲਾਈ ਨਾ ਕੀਤਾ ਹੋਵੇ ਕਿ ਜੀ ਹਾਂਜੀ ਸਾਨੂੰ ਇੱਥੇ ਸਿਟੀਜ਼ਨਸ਼ਿਪ ਦੇ ਦਿਓ ਇੰਡੀਆ ਦੀ, ਅਤੇ ਅਸੀਂ ਵੈਸੇ ਹੀ ਰੌਲਾ ਪਾ ਦਈਏ ਜੀ, ਅਸੀਂ ਪ੍ਰੋਟੈਸਟ ਕਰਨ ਲੱਗ ਪਈਏ, ਅਸੀਂ ਸਰਕਾਰ ਨੂੰ ਬਿਲਕੁਲ ਕਹਿ ਸਕਦੇ ਹਾਂ ਮੈਂ ਇਸ ਗੱਲ ਦੇ ਹੱਕ 'ਚ ਆ ਕਿ ਇੰਡੀਆ ਉਹਦੇ ਵਿੱਚ ਮੁਸਲਿਮ ਵੀ ਸ਼ਾਮਿਲ ਕਰ ਦੇਵੇ ਅਤੇ ਅਹਿਮਦੀਆ ਕਮਿਊਨਿਟੀ ਵੀ ਸ਼ਾਮਿਲ ਕਰ ਦੇਵੇ। ਬਲਕਿ ਸਾਡੇ ਬੜੇ ਉੱਥੋਂ ਸੀਨੀਅਰ ਮੈਂਬਰ ਨੇ, ਰਾਜ ਸਭਾ ਦੇ ਮੈਂਬਰ ਪਾਰਲੀਮੈਂਟ ਪ੍ਰਤਾਪ ਸਿੰਘ ਬਾਜਵਾ ਸਾਹਿਬ, ਉਹਨਾਂ ਨੇ ਚਿੱਠੀ ਵੀ ਲਿਖੀ ਹੈ ਕਿ ਅਹਿਮਦੀਆ ਕਮਿਊਨਿਟੀ ਨੂੰ ਵੀ ਇਹਦੇ 'ਚ ਸ਼ਾਮਿਲ ਕਰ ਲਓ ਜੀ। ਉਹਨਾਂ ਕਿਹਾ ਜੀ ਅਹਿਮਦੀਆ ਕਮਿਊਨਿਟੀ, ਹਾਲਾਂਕਿ ਅਹਿਮਦੀਆ ਕਮਿਊਨਿਟੀ ਦੇ ਕਿਸੇ ਬੰਦੇ ਨੇ ਵੀ ਇੱਕ ਵੀ ਬੰਦੇ ਨੇ ਐਪਲੀਕੇਸ਼ਨ ਨਹੀਂ ਲੱਗੀ ਹੋਈ ਕੋਈ, ਜਿਹੜੀਆਂ 33,000 ਐਪਲੀਕੇਸ਼ਨ ਨੇ ਨਾ, ਕਿਉਂਕਿ ਉਹਨਾਂ ਦਾ ਤਰਕ ਹੈ ਕਿ ਜਿਹੜੇ ਅੱਜ ਕੱਲ੍ਹ ਉੱਥੇ ਪਾਕਿਸਤਾਨ ਦੇ ਵਿੱਚ ਜੇ ਕਿਸੇ ਨੂੰ ਕੋਈ ਇਸ਼ੂ ਆਉਂਦਾ ਹੈ ਤਾਂ ਉਹ ਇੱਧਰ ਰੈਫਿਊਜੀ ਸਟੇਟਸ ਦੀ ਬਜਾਏ ਉਹ ਕਹਿੰਦੇ ਚਲੋ ਉੱਧਰ ਮਿਡਲ ਈਸਟ ਵੱਲ ਨਿਕਲ ਜਾਓ ਜਾਂ ਦੁਬਈ ਨਿਕਲ ਜਾਓ, ਆਪਣਾ ਇੱਧਰ ਚਲੇ ਜਾਓ, ਕੈਨੇਡਾ ਚਲੇ ਜਾਓ, ਇੰਗਲੈਂਡ ਚਲੇ ਜਾਓ, ਅਮਰੀਕਾ ਚਲੇ ਜਾਓ, ਉੱਧਰੋਂ ਜ਼ਿਆਦਾ ਪ੍ਰੈਫਰ ਕਰਦੇ ਨੇ ਅਤੇ ਉਹ ਇੰਡੀਆ ਵਿੱਚ ਆਉਂਦੇ ਨੇ ਪਰ ਬਹੁਤ ਘੱਟ ਨੇ, ਔਰ ਐਪਲੀਕੇਸ਼ਨ ਕਿਸੇ ਦੀ ਪੈਂਡਿੰਗ ਨਹੀਂ ਹੈ ਐਜ਼ ਵੀ ਸਪੀਕ। ਦੋ ਭਾਰਤੀ ਨੇ ਉਹਦੇ ਵਿੱਚ ਮੇਰੇ ਖਿਆਲ ਨਾਲ, 2-3 ਬੁੱਧਿਸਟ ਨੇ, ਜੈਨ ਨੇ, ਅਤੇ ਮਤਲਬ ਉਹਨਾਂ ਦੀ ਗਿਣਤੀ ਮਤਲਬ ਬਾਕੀਆਂ ਦੀ ਜਿਹੜੀ ਈਵਨ ਪਾਰਸੀਆਂ ਦੀ ਵੀ ਗਿਣਤੀ 5 ਤੋਂ ਘੱਟ ਹੈ, ਬੁੱਧਿਸਟ ਦੀ ਗਿਣਤੀ 5 ਤੋਂ ਘੱਟ ਹੈ, ਜਿਹੜੇ ਬੁੱਧਿਸਟ ਕਮਿਊਨਿਟੀ ਦੇ ਲੋਕ ਨੇ, ਜਿਹੜੇ ਜੈਨ ਨੇ ਉਹ ਵੀ ਘੱਟ ਹੀ ਹੈ। ਮੇਨ ਜਿਹੜੀ ਹੈ 24,000 ਮੇਰੇ ਖਿਆਲ ਨਾਲ ਹਿੰਦੂ ਹੈ ਜਿਹੜਾ ਉੱਥੋਂ ਆਇਆ ਪਾਕਿਸਤਾਨ ਤੋਂ, ਬੰਗਲਾਦੇਸ਼ ਤੋਂ ਅਤੇ ਅਫਗਾਨਿਸਤਾਨ ਤੋਂ, ਕਿ 5,000 ਸਿੱਖ ਹੈਗੇ ਨੇ, ਸਿੱਖ ਬੜੇ ਆਏ ਨੇ ਉੱਥੋਂ ਅਫਗਾਨਿਸਤਾਨ ਤੋਂ ਪਾਕਿਸਤਾਨ ਤੋਂ, ਸੋ ਉਹ ਹੈਗੇ ਨੇ। ਹਾਲਾਂਕਿ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਇਹਦੇ ਵਿੱਚ ਜੇ ਸ਼ਾਮਿਲ ਕਰ ਦਿੰਦੇ ਬਾਕੀ ਧਰਮ ਦਾ ਵੀ ਤਾਂ ਇਹਦੇ 'ਚ ਕੋਈ ਵੱਡੀ ਗੱਲ ਨਹੀਂ ਸੀ, ਕਰ ਲੈਣਾ ਚਾਹੀਦਾ ਸੀ, ਬਟ ਉਹਦੇ ਪਿੱਛੇ ਇੰਨੇ ਵੱਡੇ ਪੈਮਾਨੇ ਦੇ ਉੱਤੇ ਪ੍ਰੋਪਰਟੀ ਨੂੰ ਅੱਗਾ ਲਾ ਦੇਣੀ ਹੈ, ਲੋਕਾਂ ਦਾ ਜਨਜੀਵਨ ਅਸਤ ਵਿਅਸਤ ਕਰ ਦੇਣਾ, ਉਹ ਹੁਣ ਪਟੀਸ਼ਨ ਲੱਗੀਆਂ ਨੇ, 50-60 ਪਟੀਸ਼ਨ ਲੱਗੀਆਂ ਨੇ ਅਦਾਲਤ ਦੇ ਵਿੱਚ, ਅਦਾਲਤ ਹੁਣ ਉਹਦੇ 'ਚ ਚੱਲਣ ਦਿਓ ਨਾ ਮਾਮਲਾ ਵੀ ਕੀ ਅਦਾਲਤ ਇਹਦਾ ਜਿਹੜਾ ਉਹ ਫੈਸਲਾ ਕਰੇਗੀ। ਹਾਂਜੀ ਅਮਨਦੀਪ ਸਾਹਿਬ ਤੁਸੀਂ ਆਉਂਦੇ ਰਹੋ ਜੀ, ਗੋ ਹੈਡ। ਹਾਂਜੀ ਹਾਂਜੀ ਅਮਨਦੀਪ ਜੀ, ਗੋ ਹੈਡ।
ਹੈਲੋ
ਹੈਲੋ ਹੈਲੋ ਹਾਂਜੀ ਅਮਨਦੀਪ ਜੀ,
ਸਰ ਮੈਂ ਗੱਲ ਕਰਨੀ ਚਾਹੁੰਦਾ ਜਿਹੜੇ ਕਿ ਹੁਣ ਪਿਛਲੇ ਕਾਲਰ ਕਰਕੇ ਗਏ, ਇੱਕ ਤੋਂ ਪਹਿਲਾਂ ਸਲਮਾਨ ਜੀ ਕਰਕੇ ਗਏ ਆ, ਸਰ ਇਹ ਕਹੀ ਜਾਂਦੇ ਬਈ ਜਦੋਂ ਅੱਤ ਹੁੰਦੀ ਹੈ ਤਾਂ ਲੋਕ ਬਾਹਰ ਆਉਂਦੇ ਆ ਤੇ ਮੈਂ ਕਰ ਰਿਹਾ, ਸਰ ਪਹਿਲੀ ਗੱਲ ਤਾਂ ਮੈਂ ਬਈ ਕਿਸ ਚੀਜ਼ ਦੀ ਅੱਤ ਹੋਈ ਹੈ, ਬਈ ਆਹ ਜਿਹੜੀ ਆ ਬੀਜੇਪੀ ਦੀ ਸੈਕਿੰਡ ਟਰਮ ਆਈ ਹੈ, ਇਹਨਾਂ ਦਾ ਕਿਹੜਾ ਫੈਸਲਾ ਹੋਇਆ ਤੱਕ 6.5 ਸਾਲਾਂ ਦੇ ਵਿੱਚ, ਜਿਹੜਾ ਕਿ ਸਿਰਫ ਮੁਸਲਮਾਨਾਂ ਦੇ ਖਿਲਾਫ਼ ਗਿਆ, ਜਿਹੜਾ ਵੀ ਕੋਈ ਫੈਸਲਾ ਇਹਨਾਂ ਨੇ ਪੋਲਿਸੀ ਕੋਈ ਵੀ ਡਰਾਈਵ ਹੋਈ ਹੈ ਉਹ ਇਕੁਅਲੀ ਜੀ ਸਾਰਿਆਂ ਵਾਸਤੇ ਇੱਕੋ ਤਰ੍ਹਾਂ ਨਹੀਂ ਹੋਈ ਹੈ, ਕਿਸੇ ਵਾਸਤੇ ਕੋਈ ਅਲੱਗ ਅਲੱਗ ਨਹੀਂ ਹੋਈ ਹੈਗੀ। ਉੱਪਰੋਂ ਉਹ ਸਲਮਾਨ ਜੀ ਦਾ ਆਪੇ ਪਤਾ ਲੱਗਿਆ ਸੀਗਾ, ਹੀ ਵਾਜ ਨੋਟ ਈਵਨ 1%, ਜਿਹੜਾ ਤੁਸੀਂ ਕੁਛ ਪੁੱਛ ਰਹੇ ਹੋ ਸ਼ੋਅ ਨਹੀਂ ਸੀਗੇ ਵੀ ਮੈਂ ਪਾਕਿਸਤਾਨ ਦਾ ਨਾਮ ਲੈ ਦੇਵਾਂ ਵੀ ਉੱਥੇ ਮੁਸਲਮਾਨ ਸਿਕਿਓਰ ਹੈਗੀ ਹੈ, ਅਤੇ ਉਹ ਨਾਲ ਇੰਡੀਆ ਨੂੰ ਕੜੀ ਸੀਗਾ, ਨਾਲ ਹੋਰਾਂ ਨੂੰ ਹੋਰ ਗੱਲਾਂ ਨੂੰ ਕੜੀ ਸੀਗਾ, ਉਹਨਾਂ 'ਚ 1% ਉਹ ਨਹੀਂ ਸੀਗੇ, ਅਖੀਰ ਜਾ ਕੇ ਕਹਿੰਦਾ ਵੀ ਉੱਥੇ ਦੋਨੋਂ ਪਾਸੇ ਨਹੀਂ ਹੈਗੇ, ਸਿਰਫ ਉਹਨਾਂ ਨੂੰ ਨਾ ਸਿਰਫ 2-4 ਮਹੀਨੇ ਇੰਡੀਆ ਜਾ ਕੇ ਰਹਿ ਲੈਣਾ ਚਾਹੀਦਾ, ਉੱਥੇ ਪਤਾ ਲੱਗ ਜਾਓ ਵੀ ਮੁਸਲਮਾਨ ਉੱਥੇ ਮੁਸਲਮਾਨ ਨਹੀਂ, ਉੱਥੇ ਹਰੇਕ ਪਿੱਛੇ ਮਤਲਬ ਜੇ ਕਿਸੇ ਵਾਸਤੇ ਕੋਈ ਖਤਰਾ ਹੈਗਾ ਸਾਰੇ ਵਾਸਤੇ ਉਨਾ ਖਤਰਾ ਹੈਗਾ, ਉਹ ਕੋਈ ਪਰਟੀਕੁਲਰ ਕਮਿਊਨਿਟੀ ਵਾਸਤੇ ਕੋਈ ਇਹ ਨਹੀਂ ਵੀ ਕੋਈ ਅਲੱਗ ਖਤਰਾ ਹੈਗਾ।
ਠੀਕ ਹੈ ਠੀਕ ਹੈ ਜੀ, ਬਿਲਕੁਲ ਠੀਕ ਹੈ, ਮੈਂ ਤੁਹਾਡੇ ਸਵਾਲ ਦਾ ਜਵਾਬ ਵੀ ਦੇ ਦਿੰਦਾ ਮਨਦੀਪ ਸਾਹਿਬ, ਬਿਲਕੁਲ ਬਿਲਕੁਲ ਦੇ ਰਿਹਾ, ਹਾਂਜੀ ਦੇ ਰਿਹਾ। ਹਾਂਜੀ हाँ जी सरबजीत जी थोड़ी कॉल होगी अगली, फिर हरपाल जी थोड़ी कॉल है, हरपाल सिंह होना तो बाद फिर गिरीश जी थोड़ी कॉल है, बारी बारी सारी कॉल इस तरह ऑन दियर करते जाएंगे। सुविना जी साढ़े नाल जिहड़े गुरदीप सिंह जी थोड़ी कॉल भी बिल्कुल ऑन दियर करांगे, तुसीं भी प्लीज होल्ड कर लो। सुविना जी साढ़े जिहड़े स्पॉन्सर्स ने उहनां नाल पहलां गल कर ली जावे, फिर असीं गलबात अगे तोरांगे। जी
जी यूपी जी स्पॉन्सर ਤੁਸੀਂ ਲੈ ਲੈਣੇ ਆ, ਪਰ ਉਸ ਤੋਂ ਪਹਿਲਾਂ ਅਸੀਂ ਫੈਮਿਲੀ ਹੋਂਡਾ ਦੀ ਗੱਲ ਕਰ ਲਈਏ। ਫੈਮਿਲੀ ਹੋਂਡਾ ਦੋਸਤੋ ਤੁਹਾਡੇ ਲਈ ਲੈ ਕੇ ਆਇਆ ਮੌਕਾ ਟੂ ਬ੍ਰਿੰਗ ਹੋਮ ਹੋਂਡਾ, ਟੂ ਬ੍ਰਿੰਗ ਹੋਮ ਸੇਫਟੀ ਵਿਦ ਸਟੈਂਡਰਡ ਹੋਂਡਾ ਸੈਂਸਿੰਗ ਟੈਕਨੋਲੋਜੀਜ਼, ਮਿਟੀਗੇਸ਼ਨ ਬ੍ਰੇਕਿੰਗ ਸਿਸਟਮ ਐਂਡ ਫੋਰਵਰਡ ਕੋਲੀਜ਼ਨ ਵਾਰਨਿੰਗ ਸਿਸਟਮ। ਨਿਊ ਹੋਂਡਾ ਅਕੋਰਡ ਜੇਕਰ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੀ ਹੋ ਸਕਦੀ ਹੈ $91 ਵੀਕਲੀ ਲੀਜ਼ ਫੋਰ 16 ਮੰਥ ਐਟ 4.99। ਫੋਰ ਇੰਟਰਸਟਿੰਗ ਆਫਿਸ ਲਈ ਤੁਸੀਂ ਕਾਲ ਕਰ ਸਕਦੇ ਹੋ 1-833-288-0187 ਜਾਂ ਫਿਰ ਵਿਜ਼ਿਟ ਕਰੋ ਫੈਮਿਲੀ ਹੋਂਡਾ ਕੁਈਨ ਸਟਰੀਟ ਐਂਡ ਏਅਰਪੋਰਟ ਰੋਡ ਮੇਜਰ ਇੰਟਰਸੈਕਸ਼ਨ ਹੈ। ਹੁਣ ਤੁਸੀਂ ਕਾਰ ਖਰੀਦੀ ਹੈ ਤੇ ਕਾਰ ਖਰੀਦ ਕੇ ਜਾਣਾ ਕਿੱਥੇ ਜਾਣਾ ਜੀ, ਤੁਸੀਂ ਲੇਕ ਦੇ ਨੇੜੇ ਜੇਕਰ ਰਿਹਾਇਸ਼ ਲਈ ਘਰ ਦੇਖ ਰਹੇ ਹੋ ਤਾਂ ਦ ਕੋਵ ਤੁਹਾਡੇ ਇਸ ਖਾਹਿਸ਼ ਨੂੰ ਪੂਰਾ ਕਰਦੇ ਆ। ਮੈਂ ਕਿਹਾ ਤੁਹਾਡੇ ਲਈ 36-42-50 ਦੇ ਡਿਟੈਚਡ ਹੋਮਸ 2 ਕਾਰ ਗਰਾਜ ਦੇ ਨਾਲ ਕੇਵਲ $5.79-$9.90 ਦੇ ਵਿੱਚ। ਹੋਰ ਜਾਣਕਾਰੀ ਲਈ ਵਿਜ਼ਿਟ ਕਰੋ ਦ ਕੋਵ ਇਨਸਫਿਲ.ca। ਹੁਣ ਤੁਸੀਂ ਕਾਰ ਵੀ ਲੈ ਲਈ ਹੈ, ਤੁਸੀਂ ਰਿਹਾਇਸ਼ ਲਈ ਘਰ ਵੀ ਦੇਖ ਲਿਆ, ਹੁਣ ਉਸਨੂੰ ਫਰਨਿਸ਼ ਕਰਵਾਉਣਾ ਤਾਂ ਸੋਫਾ ਸਟੂਡੀਓ ਤੁਸੀਂ ਜ਼ਰੂਰ ਜਾਣਾ। ਸੋਫਾ ਸਟੂਡੀਓ ਤੋਂ ਵਾਈ ਮੀਡੀਆ ਗਰੁੱਪ ਦੇ ਸਟੂਡੀਓ ਨਾਲ ਜੁੜ ਚੁੱਕੇ ਨੇ ਸਗਨਦੀਪ ਜੀ, ਆਓ ਕਰਦੇ ਉਹਨਾਂ ਨਾਲ ਗੱਲਬਾਤ। ਹੈਲੋ
ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਗਨਦੀਪ ਜੀ ਸਤਿ ਸ਼੍ਰੀ ਅਕਾਲ, ਵੈਲਕਮ ਟੂ ਦ ਸ਼ੋਅ।
ਥੈਂਕ ਯੂ ਸੋ ਵੈਰੀ ਮਚ ਜੀ, ਤੁਹਾਡਾ ਤੇ ਸਾਰੇ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਪਹਿਲਾਂ ਤਾਂ ਮੈਂ ਥੈਂਕ ਯੂ ਕਰਨਾ ਚਾਹੁੰਦਾ ਸਾਰਿਆਂ ਦਾ ਜਿਹੜੇ ਇੰਨੀ ਜ਼ਿਆਦਾ ਸਪੋਰਟ ਕਰਦੇ। ਆਪਾਂ ਕਦੀ ਕੋਈ ਸੇਲਸ ਡਿਸਕਾਊਂਟ ਦਾ ਲਾਲਚ ਨਹੀਂ ਦਿੱਤਾ, ਫਿਰ ਵੀ ਉਹ ਆਉਂਦੇ ਆਪਣੇ ਕੋਲ ਸਿਰਫ ਇਸ ਕਰਕੇ ਕਿ ਸਗਨਦੀਪ ਕੋਲ ਜਾ ਕੇ ਸਾਨੂੰ ਇੱਕ ਚੀਜ਼ ਦਾ ਪਤਾ ਹੈ ਕਿ ਕੁਆਲਿਟੀ 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 ਹਰ ਇੱਕ ਚੀਜ਼ ਦੇ ਵਿੱਚ ਮਿਲਣੀ ਆ। ਸੋ ਜਿੰਨੇ ਵੀ ਲਿਸਨਰ ਸੁਣ ਰਹੇ ਨੇ ਜੋ ਆਪਣੇ ਘਰ ਦੇ ਵਿੱਚ ਵਧੀਆ ਹੰਢਣਸਾਰ ਟੋਪ ਕੁਆਲਿਟੀ ਦਾ ਸੋਫਾ ਲੈ ਕੇ ਜਾਣਾ ਚਾਹੁੰਦੇ ਆ, ਫੈਬਰਿਕ ਦਾ ਜਾਂ ਪਿਓਰ ਲੈਦਰ ਦਾ ਆਪਣੀ ਮਨ ਮਰਜ਼ੀ ਦੇ ਕਲਰ ਦੇ ਵਿੱਚ, ਤਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ ਟੋਰਬਰਮ ਤੇ ਕਲਾਰਕ ਦਾ ਮੇਜਰ ਇੰਟਰਸੈਕਸ਼ਨ ਆ। ਵਿਦਆਊਟ ਐਨੀ ਕੰਡੀਸ਼ਨ ਆਪਣੀ ਵਾਰੰਟੀ ਹੁੰਦੀ ਆ ਸਾਰੇ ਦੇ ਸਾਰੇ ਸੋਫਿਆਂ ਦੀ। ਜੇ ਕਿਤੇ ਕੋਈ ਪ੍ਰੋਬਲਮ ਆ ਵੀ ਜਾਵੇ, ਅਸੀਂ ਕਦੀ ਕੋਈ ਬਹਾਨਾ ਨਹੀਂ ਲਗਾਉਂਦੇ ਕਿ ਤੁਸੀਂ ਇਹਨੂੰ ਇਸ ਤਰ੍ਹਾਂ ਯੂਜ਼ ਕੀਤਾ ਨਾ ਤਾਂ ਇਹਦੇ 'ਚ ਪ੍ਰੋਬਲਮ ਆਈ ਆ ਜਾਂ ਫੋਮ ਇਹਦੀ ਬੈਟਰੀ ਆ ਜਾਂ ਸਪਰਿੰਗਾਂ 'ਚ ਕੋਈ ਪ੍ਰੋਬਲਮ ਆਈ ਆ। ਵਿਦਆਊਟ ਐਨੀ ਕੰਡੀਸ਼ਨ ਆਪਣੀ ਵਾਰੰਟੀ ਹੁੰਦੀ ਆ। ਮੇਰਾ ਬਣਿਆ ਸੋਫਾ ਜਿੱਦਾਂ ਮਰਜ਼ੀ ਯੂਜ਼ ਕਰੋ, 5 ਸਾਲ ਦੀ ਫੋਮ ਦੀ, 10 ਸਾਲ ਦੀ ਸਪਰਿੰਗਾਂ ਦੀ, 10 ਸਾਲ ਦੀ ਫਰੇਮ ਦੀ, ਰਿਟਰਨ ਵਾਰੰਟੀ ਹੁੰਦੀ ਆ। ਪੇਪਰ ਦੇ ਉੱਪਰ ਵਾਰੰਟੀ ਲਿਖ ਕੇ ਦਿੰਦੇ ਆ, ਆਪਣੇ ਰੂਮ ਦੀ ਮੈਜ਼ਰਮੈਂਟ ਲੈ ਕੇ ਆਓ, ਪਿਕਚਰਸ ਲੈ ਕੇ ਆਓ, ਉਹਦੇ ਹਿਸਾਬ ਨਾਲ ਤੁਹਾਨੂੰ ਪ੍ਰੋਪਰ ਸੋਫਾ ਡਿਜ਼ਾਈਨ ਕਰਕੇ ਦੇਵਾਂਗੇ। ਆਪਣੀ ਵੈਬਸਾਈਟ ਵਿਜ਼ਿਟ ਕਰ ਲਓ sofastudio.ca, ਜਿਹਦੇ ਤੇ ਆਪਾਂ ਰੀਅਲ ਪਿਕਚਰ ਜੋ ਸੋਫੇ ਡਿਲੀਵਰ ਕੀਤੇ ਆ ਉਹਨਾਂ ਦੀਆਂ ਪਾਉਂਦੇ ਰਹਿੰਦੇ ਆ। ਤੁਹਾਨੂੰ ਆਈਡੀਆ ਹੋਜੂਗਾ ਵੀ ਅਸੀਂ ਕਿਸ ਤਰ੍ਹਾਂ ਦੀ ਕੁਆਲਿਟੀ ਤੇ ਕਿੱਦਾਂ ਦੇ ਸੋਫੇ, ਕਿੱਦਾਂ ਦੇ ਡਿਜ਼ਾਈਨ ਅਸੀਂ ਬਣਾਉਂਦੇ ਹਾਂ। sofastudio.ca 905-799-8870 ਤੇ ਕਾਲ ਕਰ ਸਕਦੇ ਹੋ, ਜਾਂ ਆਪਣਾ ਡਿਜ਼ਾਈਨ ਸੈਂਟਰ ਦਾ ਐਡਰੈਸ ਹੈਗਾ ਆ 8550 ਟੋਰਬਰਮ ਰੋਡ ਯੂਨਿਟ ਨੰਬਰ 1। ਇੱਥੇ ਆਣ ਕੇ ਤੁਸੀਂ ਬਹਿ ਕੇ ਆਰਾਮ ਨਾਲ 10-15 ਮਿੰਟ, ਅੱਧਾ ਘੰਟਾ, ਪੌਣਾ ਘੰਟਾ ਲਾ ਕੇ ਤੁਸੀਂ ਜਿੱਦਾਂ ਦਾ ਸੋਫਾ ਕਹੋਗੇ ਉੱਦਾਂ ਦਾ ਤੁਹਾਨੂੰ ਬਣਾ ਦਾਂਗੇ। 905-799-8877। ਥੈਂਕ ਯੂ ਸੋ ਵੈਰੀ ਮਚ ਜੀ, ਥੈਂਕ ਯੂ।
ਥੈਂਕ ਯੂ ਸਗਨਦੀਪ ਜੀ। ਜੇਕਰ ਤੁਸੀਂ ਇੱਕ ਵਾਰੀ ਫੇਰ ਸਾਨੂੰ ਮੇਜਰ ਇੰਟਰਸੈਕਸ਼ਨ ਤੇ ਫੋਨ ਨੰਬਰ ਪੰਜਾਬੀ ਤੇ ਅੰਗਰੇਜ਼ੀ ਦੋਵਾਂ ਵਿੱਚ ਦੱਸ ਦਿਓ ਪਲੀਜ਼।
ਹਾਂਜੀ, ਇਹ ਮੇਜਰ ਇੰਟਰਸੈਕਸ਼ਨ ਹੈਗਾ ਜੀ ਟੋਰਬਰਮ ਤੇ ਕਲਾਰਕ। ਫੋਨ ਨੰਬਰ ਹੈ 905-799-8877, 905-799-8870। ਥੈਂਕ ਯੂ ਜੀ, ਥੈਂਕ ਯੂ,
ਥੈਂਕ ਯੂ, ਥੈਂਕ ਯੂ ਸਗਨਦੀਪ ਜੀ ਸਟੂਡੀਓ 'ਚ ਸਾਡੇ ਨਾਲ ਜੁੜਨ ਲਈ।
ਠੀਕ
ਸੋ ਦੋਸਤੋ, ਹੁਣ ਤੁਸੀਂ ਫੈਮਿਲੀ ਹੋਂਡਾ ਜਾ ਕੇ ਆਪਣੇ ਲਈ ਕਾਰ ਖਰੀਦ ਲਈ ਹੈ ਜਾਂ ਕਾਰ ਦੇਖ ਲਈ ਹੈ, ਦ ਕੋਵ ਚਲੇ ਗਏ ਹੋ ਤੇ ਤੁਸੀਂ ਡਿਟੈਚਡ ਹੋਮਸ ਵੀ ਪੁੱਛ ਰਹੇ ਨੇ ਕਿ ਕਿਸ ਤਰ੍ਹਾਂ ਦਾ ਤੁਹਾਨੂੰ ਡਿਟੈਚ ਹੋਮ ਜਿਹੜਾ ਉਹ ਚਾਹੀਦਾ। ਹੁਣ ਤੁਸੀਂ ਥੱਕ ਕੇ ਹੋਵੋਗੇ ਕਿਉਂਕਿ ਤੁਸੀਂ ਸੋਫਾ ਦੀ ਸੈਟਿੰਗ ਵੀ ਕਰ ਲਈ ਹੈ। ਜਾਣਾ ਚਾਹੋਗੇ ਤੁਸੀਂ ਕਿਸੇ ਐਸੀ ਜਗ੍ਹਾ ਜਿਹਦੀ ਬਹੁਤ ਖੂਬਸੂਰਤ ਆਂਬੀਅੰਸ ਹੋਵੇ, ਸਵਾਦਿਸ਼ਟ ਜਿਹੜਾ ਉੱਥੇ ਭੋਜਨ ਮਿਲਦਾ ਹੋਵੇ, ਤਾਂ ਤੁਸੀਂ ਪਹੁੰਚਣਾ ਅਨੋਖੀ ਰੈਸਟੋਰੈਂਟ 905-459-8200। ਤੁਸੀਂ ਜੇਕਰ ਬੁਕਿੰਗ ਕਰਵਾਉਣਾ ਚਾਹੁੰਦੇ ਐਡਵਾਂਸ ਜਾਂ ਰਿਜ਼ਰਵੇਸ਼ਨ ਕਰਵਾਉਣਾ ਚਾਹੁੰਦੇ ਹੋ, ਦਿਸ ਇਜ਼ ਦ ਨੰਬਰ ਟੂ ਕਾਲ
905-489-8200 ਅਨੋਖੀ ਰੈਸਟੋਰੈਂਟ ਜੀ ਯੂਪੀ ਜੀ। ਬਿਲਕੁਲ ਜੀ, ਔਰ ਅਗਲੀ ਕਾਲ ਤੇ ਜਾਣ ਤੋਂ ਪਹਿਲਾਂ ਰਮਨਦੀਪ ਸਾਹਿਬ ਨੇ ਜਿਹੜਾ ਪੁਆਇੰਟ ਰੱਖਿਆ ਮੈਂ ਉਸ ਤੇ ਕਰਨ ਤੋਂ ਪਹਿਲਾਂ ਮੈਂ ਦੱਸਦਾ ਕਿ ਕੁਇਕ ਟਰੱਕ ਲਿਊਬ ਸਾਡੇ ਪ੍ਰੋਗਰਾਮ ਦੇ ਸਿਲਸਿਲੇ ਦੇ ਜਿਹੜਾ ਉਹਨਾਂ ਦੀ ਸਰਵਿਸ ਇੰਨੀ ਜ਼ਬਰਦਸਤ ਹੈ ਕਿ ਹਰ ਕੋਈ ਬੰਦਾ ਉਹਨਾਂ ਦੀ ਤਾਰੀਫ ਕਰਦਾ ਹੈ। ਸੋ ਤਿੰਨ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ। ਮੈਪਲੀ ਦੇ ਵਿੱਚ ਉਹਨਾਂ ਦੀ ਨਵੀਂ ਲੋਕੇਸ਼ਨ ਖੁੱਲ੍ਹ ਗਈ ਹੈ। ਕੁਇਕ ਟਰੱਕ ਲਿਊਬ ਸਾਡੇ ਪ੍ਰੋਗਰਾਮ ਦੇ ਇਸ ਹਿੱਸੇ ਦੇ ਮੇਨ ਸਪੋਂਸਰ ਨੇ। ਉਸ ਤੋਂ ਇਲਾਵਾ ਬ੍ਰੈਂਪਟਨ ਕ੍ਰਿਮਟੋਰੀਅਮ ਐਂਡ ਵਿਜ਼ਿਟੇਸ਼ਨ ਸੈਂਟਰ, ਸਰਦਾਰ ਇੰਦਰਜੀਤ ਸਿੰਘ ਬੱਲ ਔਰ ਉਹਨਾਂ ਦੀ ਸਾਰੀ ਟੀਮ ਦੀ ਅਗਵਾਈ ਹੇਠ ਜਿਹੜਾ ਉਹ ਇਹ ਸਾਰਾ ਸਿਲਸਿਲਾ ਚੱਲਦਾ, ਔਰ ਆਪਣੇ ਕਮਿਊਨਿਟੀ ਜਿਹੜੀ ਹੈ ਉਹ ਬਹੁਤ ਬਹੁਤ ਵਧੀਆ ਤਰੀਕੇ ਨਾਲ ਦੇਰ ਬੀਂਗ ਵੈਰੀ ਵੈਲ ਸਰਵਡ। ਬ੍ਰੈਂਪਟਨ ਕ੍ਰਿਮਟੋਰੀਅਮ ਐਂਡ ਕ੍ਰਿਮੀਨੇਸ਼ਨ ਸੈਂਟਰ 30 ਬ੍ਰੈਮਨ ਕੋਰਟ, ਸਰਦਾਰ ਇੰਦਰਜੀਤ ਸਿੰਘ ਬੱਲ ਔਰ ਉਹਨਾਂ ਦੀ ਟੀਮ ਜਿਹੜੀ ਹੈ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਜ਼ਿਕਰ ਕਰ ਰਿਹਾ ਸੀ ਕਿ ਬਹੁਤ ਬਹੁਤ ਵਧੀਆ ਉਹਨਾਂ ਦੀ ਸਾਰੀ ਟੀਮ ਦੀ ਸਰਵਿਸ ਹੈਗੀ ਹੈ, ਔਰ ਆਪਣੇ ਕਮਿਊਨਿਟੀ ਦੇ ਵਿੱਚ ਹੁਣ ਉਹਨਾਂ ਦੀ ਜ਼ਰੂਰ ਗੱਲਬਾਤ ਕੀਤੀ ਜਾਂਦੀ ਹੈ। 30 ਬ੍ਰੈਮਨ ਕੋਰਟ ਬ੍ਰੈਂਪਟਨ, 905-4658-2222, 905-4658-2222, ਜਾਂ ਫਿਰ ਵੈਬਸਾਈਟ ਵੀ ਤੁਸੀਂ ਵੈਸੇ ਇਹਨਾਂ ਦੀ ਨੋਟ ਕਰ ਲਓ, bcvc.info, www.bcvc.info। ਸਪੀਰਨ ਮਕੇ ਬਾਰੇ ਮੈਂ ਤੁਹਾਨੂੰ ਜ਼ਰੂਰ ਦੱਸਦਾ, ਸਪੀਰਨ ਮਕੇ ਜੇ ਤੁਸੀਂ ਵਧੀਆ ਮੈਨ ਸ਼ੂਟਿੰਗ ਸ਼ਰਟਿੰਗ ਲੈਣਾ ਚਾਹੁੰਦੇ ਹੋ ਤਾਂ ਸਪੀਰਨ ਮਕੇ ਦੇ ਉੱਤੇ ਤੁਸੀਂ ਜਾਣਾ ਹੈਗਾ। ਨਾਲ ਹੀ ਅਸੀਂ ਜ਼ਿਕਰ ਕਰਨਾ ਚਾਹੁੰਦੇ ਹੈਗੇ ਸਾਡੇ ਪ੍ਰੋਗਰਾਮ ਦੇ ਇਸ ਹਿੱਸੇ ਦੇ ਮੇਨ ਸਪੋਂਸਰ ਸਮੋਸਾ ਐਂਡ ਸਵੀਟ ਫੈਕਟਰੀ, ਹਰਪਾਲ ਸੰਧੂ ਸਾਹਿਬ ਔਰ ਉਹਨਾਂ ਦੀ ਟੀਮ ਬੜੀ ਮਿਹਨਤ ਕਰਦੀ ਹੈ ਜੀ ਸਮੋਸਾ ਐਂਡ ਸਵੀਟ ਫੈਕਟਰੀ, ਜਿੱਥੇ ਕਿ ਹਰ ਤਰ੍ਹਾਂ ਦਾ ਵਧੀਆ ਤੁਹਾਨੂੰ ਖਾਣਾ ਸਰਵ ਕੀਤਾ ਜਾਂਦਾ, ਸਵੀਟਸ ਜਿਹੜੀਆਂ ਉਹ ਸਰਵ ਕੀਤੀਆਂ ਜਾਂਦੀਆਂ। ਸਮੋਸਾ ਐਂਡ ਸਵੀਟ ਫੈਕਟਰੀ ਔਰ ਇਲੀਟ ਬੈਂਕਟ ਹਾਲ ਸਾਡੇ ਇਸ ਹਿੱਸੇ ਦੇ ਮੇਨ ਸਪੋਂਸਰ ਨੇ। ਅਮਨਜੀਤ ਸਾਹਿਬ, ਜਿਸ ਤਰ੍ਹਾਂ ਕਿ ਤੁਸੀਂ ਗੱਲ ਕਰ ਹੀ ਰਹੇ ਸੀਗੇ ਕਿ ਯੈਸ, ਇੰਡੀਆ ਐਂਡ ਪਾਕਿਸਤਾਨ ਦੇ ਬੋਥ ਹੈਵ ਇਨਫ ਔਨ ਦੇਅਰ ਪਲੇਟ, ਉਹਨਾਂ ਦੋਨਾਂ ਨੂੰ ਆਪਣੇ ਵੱਲ ਜ਼ਿਆਦਾ ਫੋਕਸ ਜਿਹੜਾ ਉਹ ਜ਼ਰੂਰ ਕਰਨਾ ਚਾਹੀਦਾ, ਔਰ ਇਹ ਜਿਹੜਾ ਰੂਲ ਲੈ ਕੇ ਆਏ ਨੇ ਇਹਦੇ ਵਿੱਚ ਜਿਸ ਪੈਮਾਨੇ 'ਤੇ ਮੈਂ ਦੇਖ ਰਿਹਾ ਪ੍ਰੋਟੈਸਟ ਹੋ ਰਹੇ ਨੇ, ਆਈ ਥਿੰਕ ਪੀਸਫੁਲ ਹੋਣ ਔਰ ਰੂਲ ਦੇ ਅੰਦਰ ਹੋਣ ਜ਼ਿਆਦਾ ਬਿਹਤਰ ਹੈ। ਹਰਪਾਲ ਸਿੰਘ ਜੀ, ਤੁਸੀਂ ਆਉਂਦੇ ਹੋ, ਹਰਪਾਲ ਸਿੰਘ ਜੀ ਗੋ ਹੈਡ।
ਖੁਸ਼ੀ ਮੈਂ ਦੇਖ ਰਿਹਾ ਜਦੋਂ ਝਾਰਖੰਡ ਦੇ ਵਿੱਚ ਮੋਦੀ ਬੀਜੇਪੀ ਹਾਰੀ ਤੇ ਉਹਨਾਂ ਨੇ ਮੋਦੀ ਤੇ ਅਮਿਤ ਸ਼ਾਹ ਦੀ ਹਾਰ ਐਲਾਨ ਕਰਨ ਦੇ ਵਿੱਚ ਇੱਕ ਮਿੰਟ ਵੀ ਲਾਇਆ ਨਹੀਂ, ਪਰ ਉਹਨਾਂ ਦੀ ਕਾਲ ਘੱਟ ਹੋ ਗਈ ਸੀ। ਉਹਨਾਂ ਨੇ ਭਾਜੀ ਈਵੀਐਮ ਬਾਰੇ ਤਾਂ ਨੀ ਕੁਛ ਕਿਹਾ, ਮਰਿਆ ਪੁੱਛ ਲਈਓ ਨੈਕਸਟ ਟਾਈਮ ਜਦੋਂ ਉਹਨਾਂ ਨੇ ਕਾਲ ਆਈ, ਕਿਉਂਕਿ ਲਾਸਟ ਟਾਈਮ ਜਦੋਂ ਬੀਜੇਪੀ ਜਿੱਤੀ ਸੀ ਤਾਂ ਈਵੀਐਮ ਨੂੰ ਜਾਂ ਏਜੰਸੀਆਂ ਨੂੰ ਬੀਜੇਪੀ ਨੂੰ ਫੇਵਰ ਕਰਨ ਦਾ ਉਹਨਾਂ ਨੇ ਇਲਜ਼ਾਮ ਲਾਇਆ ਸੀ। ਐਤਕੀ ਮਤਲਬ ਮੈਨੂੰ ਈਵੀਐਮ ਦਾ ਤੇ ਏਜੰਸੀਆਂ ਦਾ ਪਤਾ ਨੀ ਲੱਗਾ ਉਹਨਾਂ ਦਾ ਮਤਲਬ। ਨੰਬਰ 2 ਤੇ ਇਹਨਾਂ ਨੇ ਇੱਕ ਹੋਰ ਵੀ ਗੱਲ ਕੀਤੀ ਸੀ ਵੀ ਇਲੈਕਟਡ ਮੈਂਬਰਸ ਦੀ ਬਹੁਤ ਰਿਸਪੈਕਟ ਕਰਦਾ US ਤੇ ਜੋ ਇੰਡੀਆ ਦਾ ਸਟੈਂਡ ਸੀ, ਪਰ ਮੈਨੂੰ ਇਹ ਗੱਲ ਸਮਝ ਨੀ ਲੱਗਦੀ ਕਿ ਇਹਨਾਂ ਦੇ ਲਿਬਰਲ ਜਿਹੜੇ ਹੈਗੇ, ਸੂਡੋ ਲਿਬਰਲ ਜਿਹੜੇ ਹੈਗੇ, ਇਹਨਾਂ ਦੇ ਮੂੰਹ ਤੇ ਉਦੋਂ ਤਾਲੇ ਕਿਉਂ ਲੱਗ ਗਏ ਸੀ ਜਦੋਂ ਮੋਦੀ ਨੂੰ US ਨੇ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀਗਾ ਫੋਰ ਨੋ ਰੀਜ਼ਨ ਜਾਂ ਕੁਛ ਬੰਦਿਆਂ ਨੇ ਲਿਖਿਆ ਸੀ US ਨੂੰ, ਤੇ ਉਦੋਂ ਇਲੈਕਟਡ ਮੋਦੀ ਇਲੈਕਟਡ ਨਹੀਂ ਸੀ, ਉਦੋਂ ਇਹਨਾਂ ਦੇ ਮੂੰਹ ਤੇ ਤਾਲੇ ਕਿਉਂ ਲੱਗੇ ਹੋਏ ਸੀਗੇ। ਇਹ ਜਿਹੜੀ ਸਿਲੈਕਟਿਵ ਲਿਬਰਲਿਜ਼ਮ ਹੈਗੀ ਹੈ ਨਾ ਯੁੱਧਵੀਰ ਜੀ, ਇਟ ਲੀਡਸ ਟੂ ਨੋ ਵੇਅਰ। ਤੇ ਹੋਰ ਵੀ ਕਈ ਮੁੱਦੇ ਜਿੱਦਾਂ ਹੁਣ ਚਲੋ ਇਹਨਾਂ ਨੇ ਖੁਸ਼ੀ ਪ੍ਰਗਟ ਕੀਤੀ ਹੈ ਕਿ ਝਾਰਖੰਡ ਦੇ ਵਿੱਚ ਬੀਜੇਪੀ ਹਾਰ ਗਈ, ਮੋਦੀ ਹਾਰ ਗਿਆ, ਪਰ ਇਹਨਾਂ ਨੇ ਵਿੱਚ ਜੇ ਮਹਾਰਾਸ਼ਟਰ ਦਾ ਨਾਂ ਵੀ ਲਿਆ, ਚਲੋ ਮਹਾਰਾਸ਼ਟਰ ਦਾ ਜਦੋਂ ਨਾਂ ਲਿਆ ਵੀ ਸ਼ਿਵ ਸੈਨਾ ਤੇ ਕਾਂਗਰਸ ਮਿਲ ਗਈ ਆ, ਪਰ ਫਿਰ ਇਹਨਾਂ ਨੇ ਉਦੋਂ ਕੰਡੈਮ ਕਿਉਂ ਕਰਦੇ ਆ ਜਦੋਂ ਗੋਆ ਦੇ ਵਿੱਚ ਬੀਜੇਪੀ ਨੇ ਕਿਸੇ ਹੋਰ ਨਾਲ ਅਲਾਇੰਸ ਕਰਕੇ ਗੌਰਮੈਂਟ ਬਣਾ ਲਈ ਸੀ, ਉਦੋਂ ਇਹਨਾਂ ਨੂੰ ਬਹੁਤ ਦਰਦ ਹੋਇਆ ਸੀਗਾ, ਦਿੱਲੀ ਇਹਨਾਂ ਨੂੰ ਤਕਲੀਫ ਹੋਈ ਸੀ, ਜਾਂ ਜਦੋਂ ਤ੍ਰਿਪੁਰਾ ਦੇ ਵਿੱਚ ਬੀਜੇਪੀ ਨੇ ਦੂਜੇ ਤਰੀਕੇ ਨਾਲ ਸਰਕਾਰ ਬਣਾਈ ਸੀ ਉਦੋਂ ਵੀ ਇਹਨਾਂ ਨੂੰ ਦਿੱਲੀ ਤਕਲੀਫ ਹੋਈ ਸੀ, ਪਰ ਜਦੋਂ ਕਰਨਾਟਕਾ ਦੇ ਵਿੱਚ ਬੀਜੇਪੀ ਸਿੰਗਲ ਲਾਰਜੈਸਟ ਸੀ ਜਾਂ ਮਹਾਰਾਸ਼ਟਰ ਦੇ ਵਿੱਚ ਸਿੰਗਲ ਲਾਰਜੈਸਟ ਸੀ ਜਾਂ ਤ੍ਰਿਪੁਰਾ ਨੂੰ ਸੀ, ਉਦੋਂ ਬੀਜੇਪੀ ਸਰਕਾਰ ਨਹੀਂ ਬਣਾ ਸਕੀ ਤੇ ਉਹਨਾਂ ਨੂੰ ਬੜੀ ਖੁਸ਼ੀ ਹੋਈ। ਸਤਿਰਮ ਮੇਰੇ ਕਹਿਣ ਤੋਂ ਭਾਵ ਹੈਗਾ ਇੱਦਾਂ ਦੀ ਜਿਹੜੀ ਸਿਲੈਕਟਿਵ ਲਿਬਰਲਿਜ਼ਮ ਹੈਗੀ ਆ ਇਹ ਦੇ ਲੀਡ ਟੂ ਨੋ ਵੇਅਰ, ਇਹ ਸਿਰਫ ਆਪਣੇ ਕਿਤਾਬੀ ਵਿਚਾਰ ਹੀ ਪੇਸ਼ ਕਰ ਸਕਦੇ ਆ, ਹੋਰ ਕੁਛ ਨਹੀਂ ਕਰ ਸਕਦੇ ਜੀ। ਬਾਕੀ ਤੁਸੀਂ ਆਪਣੇ ਵਿਚਾਰ ਦੱਸ ਦਿਓ ਜੀ।
ਦੇਖੋ, ਮੈਂ ਇੱਕ ਚੀਜ਼ ਜ਼ਰੂਰ ਰਿਕੁਐਸਟ ਕਰਨਾ ਚਾਹਾਂਗਾ ਕਿ ਅਸੀਂ ਜਿਹੜੇ ਸਾਡੇ ਕੋਈ ਵੀ ਪ੍ਰੀਵੀਅਸ ਕਾਲਰ ਕਾਲ ਕਰਦੇ ਨੇ ਨਾ, ਅਸੀਂ ਆਪਣੀ ਗੱਲ ਜ਼ਰੂਰ ਕਰੀਏ, ਉਹਨਾਂ ਦੇ ਉੱਤੇ ਅਸੀਂ ਨਾ ਕਹੀਏ ਕਿ ਕੌਣ ਕੀ ਜਿਹੜਾ ਜੀ ਉਹ ਕਮੈਂਟ ਕਰ ਰਿਹਾ ਹੈਗਾ। ਬਾਕੀ ਤੁਹਾਡਾ ਪੁਆਇੰਟ ਠੀਕ ਹੈ ਕਿ ਜਿਹੜਾ ਈਵੀਐਮ ਦਾ ਜਿਹੜਾ ਪੁਆਇੰਟ ਹੈ ਉਹ ਕਈ ਵਾਰ ਓਪੋਜੀਸ਼ਨ ਵੱਲੋਂ ਉਸ ਵੇਲੇ ਬਿਲਕੁਲ ਵਰਤਿਆ ਜਾਂਦਾ ਜਦੋਂ ਹਾਰ ਹੋ ਜਾਂਦੀ ਹੈ, ਉਸ ਵੇਲੇ ਈਵੀਐਮ ਦਾ ਸ਼ੋਰ ਸ਼ਰਾਬਾ ਪਾ ਦਿੰਦੇ ਆ, ਜਦੋਂ ਜਿੱਤ ਹੁੰਦੀ ਹੈ ਉਸ ਵੇਲੇ ਫਿਰ ਉਹ ਈਵੀਐਮ ਦੀ ਗੱਲ ਜਿਹੜੀ ਉਹ ਨਹੀਂ ਕਰਦੇ। ਸੋ ਈਵੀਐਮ ਹਾਰਨ ਦੇ ਹੀ ਕਿਉਂ ਉੱਠਦੀ ਹੈ, ਔਰ ਜਿੱਤਣ ਦੇ ਉੱਤੇ ਜਦੋਂ ਕੋਈ ਓਪੋਜੀਸ਼ਨ ਵਿੱਚ ਜਿੱਦਾਂ ਉਹ ਉਸ ਵੇਲੇ ਨਹੀਂ ਉੱਠਦੀ, ਤਾਂ ਪੁਆਇੰਟ ਤੁਹਾਡਾ ਠੀਕ ਹੈ। ਅਗਲੀ ਕਾਲ ਵੱਲ ਵੱਧਦੇ ਹਾਂ ਜੀ। ਹਾਂਜੀ, ਗਰੀਸ਼ ਜੀ ਤੁਸੀਂ ਆਉਂਦੇ ਰਹੋ ਜੀ, ਗਰੀਸ਼ ਜੀ ਗੋ ਹੈਡ।
ਹਾਂਜੀ ਯੁੱਧਵੀਰ ਜੀ, ਗੁੱਡ ਮਾਰਨਿੰਗ ਜੀ, ਕੀ ਹਾਲ ਚਾਲ ਹੈ ਜੀ?
ਗੁੱਡ ਮਾਰਨਿੰਗ ਸਰ, ਬਿਲਕੁਲ ਠੀਕ ਹੈ ਜੀ।
ਯੁੱਧਵੀਰ ਜੀ, ਇਹ ਗੱਲ ਬਿਲਕੁਲ ਸਹੀ ਹੈ, ਬੀਜੇਪੀ ਨੂੰ ਉੱਥੇ ਸੀਟਾਂ ਲੂਜ਼ ਹੋਈਆਂ, ਪਰ ਯੁੱਧਵੀਰ ਜੀ ਹੁਣ ਅਲਾਇੰਸ ਪਾਰਟੀ ਦੀ ਸੀਟਾਂ ਜ਼ਿਆਦਾ ਵਾ, ਜੇ ਅੱਜ ਵੀ ਆਪਾਂ ਦੇਖੀਏ ਨਾ ਸਿੰਗਲ ਲਾਰਜੈਸਟ ਪਾਰਟੀ ਉੱਥੇ ਬੀਜੇਪੀ ਹੈ, ਤੇ ਮੈਂ ਯੁੱਧਵੀਰ ਜੀ ਇਹ ਵੀ ਕਹਿਣਾ ਚਾਹੁੰਦਾ ਵਾਂ ਕਿਉਂਕਿ ਸਟੇਟ ਦੇ ਜਿਹੜੇ ਇਸ਼ੂ ਹੁੰਦੇ ਆ ਤੇ ਸੈਂਟਰ ਦੇ ਇਸ਼ੂ ਦੋਨੇ ਵੱਖਰੇ ਵੱਖਰੇ ਹੁੰਦੇ ਆ, ਹੁਣ ਲੋਕ ਸਭਾ ਚੋਣਾਂ ਤੋਂ ਪਹਿਲਾਂ ਯੁੱਧਵੀਰ ਜੀ ਤਿੰਨ ਸਟੇਟਾਂ 'ਚ ਇਲੈਕਸ਼ਨ ਹੋਏ ਸੀ, ਛੱਤੀਸਗੜ੍ਹ, ਮੱਧ ਪ੍ਰਦੇਸ਼ ਤੇ ਰਾਜਸਥਾਨ। ਮੱਧ ਪ੍ਰਦੇਸ਼ 'ਚ ਬੀਜੇਪੀ ਨੇ ਥੋੜ੍ਹੀ ਫਾਈਟ ਕੀਤੀ ਸੀ, ਬਾਕੀ ਦੋਨੇ ਸੂਬਿਆਂ 'ਚ ਬੀਜੇਪੀ ਕਰਾਰੀ ਹਾਰ ਮਿਲੀ ਸੀ ਬੀਜੇਪੀ ਨੂੰ। ਉਦੋਂ ਆਪੋਜੀਸ਼ਨ ਕਹਿ ਰਹੀ ਸੀ ਲੈ ਵੀ ਆਪਾਂ ਤੇ ਬੀਜੇਪੀ ਨੂੰ ਢਾਹ ਲਾ ਸੀ, ਲੋਕ ਸਭਾ ਇਲੈਕਸ਼ਨ ਦਾ ਰਿਜ਼ਲਟ ਵੀ ਯੁੱਧਵੀਰ ਜੀ ਤੁਹਾਡੇ ਸਾਹਮਣੇ ਹੀ ਹੈ, ਸਾਰੇ ਲੋਕਾਂ ਸਾਹਮਣੇ ਹੈ, ਇਸ ਲਈ ਸਾਨੂੰ ਕਿਸੇ ਦੀ ਹਾਰ ਤੇ ਕਿਸੇ ਦੀ ਖੁਸ਼ੀ ਤੇ ਇੰਨੀ ਖੁਸ਼ ਨਹੀਂ ਹੋਣਾ ਚਾਹੀਦਾ। ਮੇਰਾ ਸਿਰਫ ਕਹਿਣਾ ਇੱਥੇ ਇਹੀ ਹੈ ਵੀ ਸਟੇਟ ਦੇ ਜਿਹੜੇ ਇਸ਼ੂ ਹੈ ਉਹ ਅਲੱਗ ਹੁੰਦੇ ਆ, ਜਿਹੜੇ ਸੈਂਟਰ ਦੇ ਇਸ਼ੂ ਉਹ ਅਲੱਗ ਹੁੰਦੇ ਆ, ਆਉਣ ਵਾਲੇ 2024 'ਚ ਸਭ ਨੂੰ ਪਤਾ ਚੱਲ ਜਾਏਗਾ। ਬਾਕੀ ਯੁੱਧਵੀਰ ਜੀ ਮੇਰਾ ਤੁਹਾਡੇ ਕੋਲ ਕੁਐਸਚਨ ਹੈਗਾ AGI ਗੈਂਗ ਬਾਰੇ, AIG ਗੈਂਗ ਬਾਰੇ। ਯੁੱਧਵੀਰ ਜੀ ਇਹ AIG ਗੈਂਗ ਜਿਹੜਾ ਨਾ ਯੁੱਧਵੀਰ ਜੀ, ਇਹਨੂੰ ਪਹਿਲਾਂ ਲੀਡ ਕੀਤਾ ਜਾਂਦਾ ਸੀ ਜਾਵੇਦ ਅਖਤਰ ਵੱਲੋਂ, ਨਸੀਰੁਦੀਨ ਸ਼ਾਹ ਵੱਲੋਂ, ਕਿਰਨ ਰਾਓ, ਆਮਿਰ ਖਾਨ ਜੀ ਦੇ ਜਿਹੜੇ ਵਾਈਫ ਹੈ, ਤੇ ਸ਼ਾਹਰੁਖ ਖਾਨ ਵੱਲੋਂ। ਅੱਜ ਕੱਲ੍ਹ ਇਹਨਾਂ ਦੀ ਲੀਡ ਯੁੱਧਵੀਰ ਜੀ ਲੈ ਲਈ ਹੈ ਫਰਾਨ ਅਖਤਰ ਨੇ, ਉਮਾ ਕੁਰੇਸ਼ੀ ਨੇ, ਜਾਵੇਦ ਜਾਫਰੀ ਨੇ। ਹੁਣ ਯੁੱਧਵੀਰ ਜੀ ਜਿਹੜੇ ਲੋਕੀ ਇਹਨਾਂ ਨੂੰ ਫੋਲੋ ਕਰਦੇ ਨਾ ਉਹ ਇਹਨਾਂ ਨੂੰ ਆਈਡੀਅਲ ਮੰਨਦੇ ਆ ਬਾਲੀਵੁੱਡ 'ਚ, ਚਲੋ ਮੈਂ ਇਹਨਾਂ ਨੂੰ ਨਹੀਂ ਮੰਨਦਾ, ਮੇਰਾ ਕੋਈ ਹੋਰ ਹੋਏਗਾ, ਤੁਹਾਡਾ ਕੋਈ ਹੋਰ ਹੋਏਗਾ। ਯੁੱਧਵੀਰ ਜੀ ਜਦੋਂ ਬਾਲੀਵੁੱਡ ਫਿਲਮਾਂ ਬਣਦੀਆਂ ਨਾ ਉਹ 'ਚ ਬਹੁਤ ਵਧੀਆ ਮੈਸੇਜ ਦੇ ਕੇ ਜਾਂਦੇ ਆ, ਹਿਊਮੈਨਿਟੀ ਦਾ ਮੈਸੇਜ ਹੁੰਦਾ ਵਾ, ਪੀਸ ਦਾ ਮੈਸੇਜ ਹੁੰਦਾ, ਪਿਆਰ ਦਾ ਮੈਸੇਜ ਹੁੰਦਾ ਵਾ। ਜਦੋਂ ਯੁੱਧਵੀਰ ਜੀ ਇਹ ਗੱਲ ਪ੍ਰੈਕਟੀਕਲ ਤੇ ਆਉਂਦੀ ਹੈ ਨਾ, ਆਹ ਫਰਾਨ ਅਖਤਰ ਨੇ ਦੇਖ ਕੀ ਬਿਆਨ ਦਿੱਤਾ, ਇਹ ਤੇ FIR ਦਰਜ ਹੋ ਗਈ ਹੈ ਯੁੱਧਵੀਰ ਜੀ। ਜੇ ਇਹਨਾਂ ਨੂੰ CAA ਦਾ ਪਤਾ ਹੀ ਨਹੀਂ ਹੈਗਾ ਤੇ ਇਹ ਭੀੜ ਦੇ ਵਿੱਚ ਆ ਕੇ ਉਹਨਾਂ ਨੂੰ ਕਿਉਂ ਉਕਸਾ ਰਹੇ ਆ? ਉਮਾ ਕੁਰੇਸ਼ੀ ਦਾ ਬਿਆਨ ਆਇਆ ਵੀ ਸਾਨੂੰ ਇਹ ਹੁਣ ਡਰ ਲੱਗ ਰਿਹਾ, ਇੱਥੇ ਇੰਡੀਆ ਦੇ ਵਿੱਚ ਡਰ ਲੱਗ ਰਿਹਾ। ਯੁੱਧਵੀਰ ਜੀ 26/11 ਨੂੰ ਜਦੋਂ ਅਟੈਕ ਹੋਇਆ ਸੀ ਮੁੰਬਈ 'ਚ ਉਦੋਂ ਉਮਾ ਕੁਰੇਸ਼ੀ ਕਿੱਥੇ ਸੀਗੀ ਜਦੋਂ ਲੋਕਲ ਪੁਲਿਸ ਨੇ ਇੱਥੇ ਮੋਟਿਵ ਲਿਆ ਸੀਗਾ? ਉਦੋਂ ਉਮਾ ਕੁਰੇਸ਼ੀ ਕਿੱਥੇ ਸੀਗੀ? ਅੱਜ ਜਾਵੇਦ ਜਾਫਰੀ ਬਿਆਨ ਦੇ ਰਹੇ ਆ। ਯੁੱਧਵੀਰ ਜੀ ਇਹ ਜਿਹੜੇ ਐਂਟੀ ਇੰਡੀਆ ਗੈਂਗ ਜਿਹੜਾ ਨਾ ਜਿਹੜੇ ਇੰਡੀਆ ਦੇ ਵਿੱਚ ਰਹਿ ਰਿਹਾ, ਇਹਨਾਂ ਤੋਂ ਸਾਨੂੰ ਬਚਣ ਦੀ ਬਹੁਤ ਲੋੜ ਆ ਯੁੱਧਵੀਰ ਜੀ। ਹੁਣ ਯੁੱਧਵੀਰ ਜੀ ਤੁਸੀਂ ਮੈਨੂੰ ਦੱਸੋ, ਜਾਵੇਦ ਜਾਫਰੀ ਇਹਨਾਂ ਤਿੰਨਾਂ ਦਾ ਆ ਕੇ ਇੱਦਾਂ ਦੇ ਬਿਆਨ ਦੇਣਾ ਬਿਲਕੁਲ ਸਹੀ ਸੀਗਾ ਵੀ ਇਹਨਾਂ ਨੇ ਭੀੜ ਨੂੰ ਉਕਸਾਇਆ ਵੈ? ਅੱਜ ਯੁੱਧਵੀਰ ਜੀ ਕੀ ਹੋ ਰਿਹਾ, ਜਿਹੜੇ ਲੋਕ CAA ਨੂੰ ਸਪੋਰਟ ਕਰ ਰਹੇ ਆ ਉਹ ਵੀ ਸੜਕਾਂ ਤੇ ਆ ਰਹੇ ਆ, ਉਹ ਵੀ ਰੈਲੀਆਂ ਹੋ ਰਹੀਆਂ, NDTV ਦੀ ਗੱਡੀ ਤੇ ਜਿਹੜੀ ਪ੍ਰੈਸ ਦੀ ਗੱਡੀ ਆ ਉਹਨਾਂ ਦੇ ਪੋਸਟਰ ਲਾਤੇ ਵੀ ਸਪੋਰਟ CAA। ਇਹਨਾਂ ਨੂੰ ਯੁੱਧਵੀਰ ਜੀ ਠੰਡਾ ਕਰਨ ਦੀ ਬਜਾਏ ਨਾ, ਇਹ ਬਾਲੀਵੁੱਡ ਸਟਾਰ ਦਾ ਕੰਮ ਆ, ਇਹ ਇਨਵੋਲਵ ਜੇ ਹੋਣਾ ਹੀ ਆ, ਇਹਨਾਂ ਨੂੰ ਸ਼ਾਂਤੀ ਦਾ ਸੰਦੇਸ਼ ਦੇਣਾ ਚਾਹੀਦਾ ਜੋ ਬਾਲੀਵੁੱਡ ਫਿਲਮਾਂ 'ਚ ਦਿੰਦੇ ਆ। ਜੇ ਯੁੱਧਵੀਰ ਜੀ ਅਸੀਂ ਪੁਲਿਸ ਨੂੰ, ਲੋਕਲ ਪੁਲਿਸ ਨੂੰ, ਆਪਣੀ ਮਿਲਟਰੀ ਨੂੰ ਨਹੀਂ ਸਪੋਰਟ ਕਰਾਂਗੇ ਯੁੱਧਵੀਰ ਜੀ, ਫਿਰ ਤੇ ਯੁੱਧਵੀਰ ਜੀ ਆਪਾਂ ਕੁਛ ਨਹੀਂ ਕਰ ਸਕਦੇ ਇੰਡੀਆ ਦਾ। ਤੁਹਾਡੇ ਵਿਚਾਰ ਮੈਂ ਜਾਣਨਾ ਚਾਹੂੰਗਾ। ਥੈਂਕ ਯੂ ਸੋ ਮਚ ਯੁੱਧਵੀਰ ਜੀ ਟਾਈਮ ਦੇ ਲਈ, ਥੈਂਕ ਯੂ ਸੋ ਮਚ।
ਥੈਂਕ ਯੂ ਜੀ। ਉਸ ਵੇਲੇ ਜਿਹੜੀ ਤੁਸੀਂ ਇਲੈਕਸ਼ਨ ਦੀ ਗੱਲ ਕਰ ਰਹੇ ਹੋ, ਉਸ ਵੇਲੇ ਤਿੰਨ ਹੀ ਸੀ ਟੋਟਲ ਸੀਗੀਆਂ, 5 ਸਟੇਟ ਦੀਆਂ ਇਲੈਕਸ਼ਨ ਸੀਗੀਆਂ ਜਿਹੜੀਆਂ ਤੁਸੀਂ ਗੱਲ ਕਰ ਰਹੇ ਹੋ, ਸਟੇਟ ਇਲੈਕਸ਼ਨ ਸੀ। ਉਹਦੇ ਵਿੱਚ 3 ਸਟੇਟ ਤੁਸੀਂ ਬਿਲਕੁਲ ਠੀਕ ਕਹੀਆਂ ਹੈਗੀਆਂ, ਜਿਹਦੇ ਵਿੱਚ ਕਿ ਰਾਜਸਥਾਨ, ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ਸੀਗੀਆਂ। ਨਾਲ ਮੈਂ 2 ਹੋਰ ਐਡ ਕਰ ਦਿੰਦਾ, ਤੇਲੰਗਾਨਾ ਤੇ ਮਿਜ਼ੋਰਮ, ਉਹ ਵੀ ਉਹਦੇ ਵਿੱਚ ਉਸ ਵੇਲੇ ਸ਼ਾਮਿਲ ਸੀਗੀਆਂ। ਤੇ ਬਾਕੀ ਤੁਹਾਡੀ ਗੱਲ ਠੀਕ ਹੈ ਕਿ ਯੈਸ, ਉਸ ਵੇਲੇ ਜਦੋਂ 5 ਸਟੇਟਸ ਦੇ ਵਿੱਚੋਂ ਤੇਲੰਗਾਨਾ ਵੀ ਹਾਰ ਗਈ, ਤੇਲੰਗਾਨਾ ਤਾਂ ਵੈਸੇ ਵੀ ਬੀਜੇਪੀ ਨੇ ਜਿੱਤਣਾ ਵੀ ਨਹੀਂ ਸੀਗਾ, ਉੱਥੇ ਪਹਿਲਾਂ ਵੀ ਸਰਕਾਰ ਹੈ ਨਹੀਂ ਸੀ ਇਹਨਾਂ ਦੀ ਕੋਈ, ਪਰ ਤੇਲੰਗਾਨਾ ਤੋਂ ਇਲਾਵਾ ਜਿਹੜੀਆਂ ਬਾਕੀ ਸਟੇਟਸ ਹਾਰ ਗਈ, ਮੇਨਲੀ ਤਾਂ ਤੁਹਾਡੀ ਗੱਲ ਸਹੀ ਹੈ, ਹਿੰਦੀ ਹਾਰਟਲੈਂਡ ਏਰੀਆ ਸਪੈਸ਼ਲੀ ਰਾਜਸਥਾਨ, ਮੱਧ ਪ੍ਰਦੇਸ਼ ਔਰ ਇਹ ਸਟੇਟਸ ਦੇ ਵਿੱਚ ਜਦੋਂ ਹਾਰੇ ਨੇ ਤੇ ਉਸ ਵੇਲੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਕਾਫੀ ਜ਼ਿਆਦਾ ਸਵਾਲ ਖੜੇ ਹੋ ਰਹੇ ਸੀਗੇ ਕਿ ਜੀ ਕਿਆ ਉਹ ਜਿੱਤੇਗੀ ਕਿ ਨਹੀਂ ਜਿੱਤੇਗੀ ਬੀਜੇਪੀ। ਔਰ ਸਟੇਟ ਦੇ ਮੁੱਦੇ ਜਿਹੜੇ ਨੇ ਜੀ ਬਿਲਕੁਲ ਅਲੱਗ ਹੁੰਦੇ ਨੇ, ਨੈਸ਼ਨਲ ਲੈਵਲ ਦੇ ਉੱਤੇ ਇਸ਼ੂਜ਼ ਅਲੱਗ ਹੁੰਦੇ ਨੇ, ਪਰ ਵਿਦ ਡਿਊ ਰਿਸਪੈਕਟ ਮੈਂ ਇੱਥੇ ਵੀ ਕਹਾਂਗਾ ਕਿ ਬੀਜੇਪੀ ਨੂੰ ਫਿਰ ਇਹੀ ਤੇ ਮੈਂ ਗੱਲ ਕਹਿ ਰਿਹਾ ਕਿ ਬੀਜੇਪੀ ਨੂੰ ਇਸ ਮੁੱਦੇ ਦੇ ਉੱਤੇ ਸਿੱਖਣਾ ਵੀ ਪਏਗਾ ਬੀਜੇਪੀ ਨੂੰ ਕਿ ਜੀ ਹਾਂਜੀ ਉਹਨਾਂ ਨੂੰ ਸਟੇਟ ਦੇ ਜਿਹੜੇ ਮੁੱਦੇ ਨੇ ਆਮ ਲੋਕਾਂ ਨੂੰ ਜਿਹੜੇ ਇਫੈਕਟ ਕਰਦੇ ਨੇ, ਚਾਹੇ ਉਹ ਨੌਕਰੀਆਂ ਹੈ, ਚਾਹੇ ਉਹ ਹੈਲਥ ਕੇਅਰ ਦਾ ਇਨਫਰਾਸਟਰਕਚਰ ਹੈ, ਐਜੂਕੇਸ਼ਨ ਦਾ ਇਨਫਰਾਸਟਰਕਚਰ ਹੈ, ਕ੍ਰਾਈਮ ਹੈਗਾ, ਕਰਪਸ਼ਨ ਹੈ, ਇਹ ਲੋਕਾਂ ਨੂੰ ਬੜਾ ਇਫੈਕਟ ਕਰਦੀ ਹੈ। ਸੋ ਇਹਦੇ ਉੱਤੇ ਵੀ ਉਹਨਾਂ ਨੂੰ ਆਪਣੀ ਜਿਹੜੀਆਂ ਸਟੇਟਸ ਨੇ ਉਹਨਾਂ ਦੀਆਂ ਉਹਦੇ ਤੇ ਵਧੀਆ ਕਾਰਗੁਜ਼ਾਰੀ ਕਰਨੀ ਪਏਗੀ। ਵਿਦ ਡਿਊ ਰਿਸਪੈਕਟ ਯੋਗੀ ਆਦਿੱਤਿਆ ਨਾਥ ਜੀ ਕ੍ਰਾਈਮ ਵੀ ਨਹੀਂ ਕੰਟਰੋਲ ਕਰ ਸਕੇ, ਹਰਿਆਣਾ ਦੇ ਵਿੱਚ ਚੀਫ ਮਿਨਿਸਟਰ ਮਨੋਹਰ ਲਾਲ ਖੱਟਰ ਉਹਨਾਂ ਦੀ ਪਰਫਾਰਮੈਂਸ ਚੰਗੀ ਨਹੀਂ ਸੀ ਤਾਂ ਹੀ ਸਾਰਾ ਮਾਮਲਾ ਖਰਾਬ ਹੋਇਆ। ਮਹਾਰਾਸ਼ਟਰ ਦੇ ਵਿੱਚ ਦਵਿੰਦਰ ਫਾਡਨਿਸ ਹੀਜ਼ ਅ ਗੁੱਡ ਗਾਏ, ਵੈਰੀ ਕੰਪੀਟੀਟਿਵ ਗਾਏ ਐਜ਼ ਵੈਲ ਦਵਿੰਦਰ ਫਾਡਨਿਸ, ਪਰ ਜਿਸ ਲੈਵਲ ਤੇ ਮਹਾਰਾਸ਼ਟਰ ਬਹੁਤ ਬੜੀ ਸਟੇਟ ਹੈ, ਜਿਸ ਲੈਵਲ ਦੇ ਉੱਤੇ ਉਹ ਚਾਹੁੰਦੇ ਨੇ ਕਿ ਜੀ ਕਾਰਗੁਜ਼ਾਰੀ ਵਧੀਆ ਕਰਨੀ ਚਾਹੀਦੀ ਸੀ, ਉਹ ਕਾਰਗੁਜ਼ਾਰੀ ਉਹਨਾਂ ਨੇ ਵਧੀਆ ਨਹੀਂ ਕੀਤੀ। ਬੀਜੇਪੀ ਦਾ ਅਗਲਾ ਟਾਰਗੇਟ ਵੀ ਮੈਨੂੰ ਪਤਾ ਕੀ ਹੈ, ਬੀਜੇਪੀ ਦੇਖੋ ਇੱਕ ਤਾਂ ਇਮੀਡੀਏਟ ਟਾਰਗੇਟ ਹੈ ਬੀਜੇਪੀ ਦਾ 2020, ਬੀਜੇਪੀ ਨੇ 2020 ਦੇ ਵਿੱਚ ਦਿੱਲੀ ਜਿੱਤਣ ਲਈ ਪੂਰਾ ਜ਼ੋਰ ਲਾਉਣਾ, ਫਿਰ 2021 ਦੇ ਵਿੱਚ ਵੈਸਟ ਬੰਗਾਲ ਜਿਹੜੀ ਕਿ ਇੰਡੀਆ ਦੀ ਤੀਸਰੀ ਸਭ ਤੋਂ ਬੜੀ ਸਟੇਟ ਹੈ, 2021 ਦੇ ਵਿੱਚ ਬੀਜੇਪੀ ਦਾ ਜ਼ੋਰ ਲੱਗੇਗਾ ਵੈਸਟ ਬੰਗਾਲ ਦੇ ਵਿੱਚ, ਔਰ ਫਿਰ 2022 ਦੇ ਵਿੱਚ ਬੀਜੇਪੀ ਦਾ ਜ਼ੋਰ ਲੱਗੇਗਾ ਪੰਜਾਬ ਦੇ ਵਿੱਚ। ਸੋ ਇਹ ਅਗਲੇ 3 ਸਾਲ ਜਿਹੜਾ ਹਿੰਦੀ ਹਾਰਟਲੈਂਡ ਹੈ, ਚਾਹੇ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਹੈ ਜਾਂ ਇਹਨਾਂ ਦੀ ਆਪਣੀ ਆਧਾਰ ਵਾਲੀ ਸਟੇਟ ਹਿਮਾਚਲ ਪ੍ਰਦੇਸ਼, ਹਰਿਆਣਾ ਹੈ ਜਾਂ ਮਹਾਰਾਸ਼ਟਰ ਹੈ, ਉਹਦੇ ਵਿੱਚ ਇਹਨਾਂ ਨੂੰ ਹੋਰ ਜ਼ਿਆਦਾ ਸਟਰੋਂਗ ਹੋਣਾ ਪਏਗਾ। ਕਿਤੇ ਇੱਦਾਂ ਨਾ ਹੋਵੇ ਕਿ ਆਪ ਨਵੀਆਂ ਸਟੇਟਾਂ 'ਤੇ ਮਿਲਣ ਅਤੇ ਜਿਹੜੀਆਂ ਆਪਣੀਆਂ ਸਟੇਟਸ ਨੇ ਜਿੱਥੇ ਕਿ ਸਟਰੋਂਗ ਉਹਨਾਂ ਦਾ ਹੋਲਡ ਹੈ, ਉੱਤਰ ਪ੍ਰਦੇਸ਼ ਵੀ ਹੈ ਉਹਦੇ ਵਿੱਚ ਹੀ ਗਿਣ ਲੈਂਦਾ ਮੈਂ, ਅਤੇ ਉੱਥੋਂ ਵੀ ਇਹਨਾਂ ਦਾ ਹੋਲਡ ਘੱਟਦਾ ਨਾ ਜਾਵੇ। ਬਿਹਾਰ ਦੇ ਵਿੱਚ ਨਿਤੀਸ਼ ਕੁਮਾਰ ਹੋਣਾਂ ਦੇ ਸਿਰ 'ਤੇ ਚੱਲ ਰਹੀ ਸਰਕਾਰ ਨਿਤੀਸ਼ ਕੁਮਾਰ ਹੋਣਾਂ ਨੇ ਐੱਨ ਆਰ ਸੀ ਲਾਗੂ ਕਰਨ ਤੋਂ ਨਾ ਕਰ ਦਿੱਤੀ ਹੈ। ਨਿਤੀਸ਼ ਕੁਮਾਰ ਹੋਣਾਂ ਨੇ ਹਾਲਾਂਕਿ ਸੀ ਏ ਏ ਦੇ ਹੱਕ 'ਚ ਵੋਟ ਪਾਈ ਹੈ, ਪਰ ਐੱਨ ਆਰ ਸੀ ਲਾਗੂ ਕਰਨ ਤੋਂ ਮਨਾ ਕਰਦਾ ਕਿ ਐੱਨ ਆਰ ਸੀ ਅਸੀਂ ਨਹੀਂ ਲੈ ਕੇ ਆਵਾਂਗੇ ਇੱਥੇ, ਠੀਕ ਹੈ। ਔਰ ਨਿਤੀਸ਼ ਕੁਮਾਰ ਹੋਣਾਂ ਨੇ ਆਪਣੀ ਸਰਕਾਰ ਵੀ ਬਚਾਉਣੀ ਹੈ। ਸੋ ਆਈ ਥਿੰਕ ਥੋੜ੍ਹਾ ਜਿਹਾ ਇਹ ਸਾਰੀਆਂ ਚੀਜ਼ਾਂ ਬੀਜੇਪੀ ਨੂੰ ਜਿਹੜੀਆਂ ਜ਼ਰੂਰ ਦੇਖਣੀਆਂ ਪੈਣਗੀਆਂ। ਬਾਕੀ ਜਿਹੜੀ ਤੁਹਾਡੀ ਗੱਲ ਹੈ, ਜਿਹੜੇ ਬਾਲੀਵੁੱਡ ਸਟਾਰਸ ਹੈਗੇ ਨੇ, ਹਰੇਕ ਨੂੰ ਦੇਖੋ ਆਪਣਾ ਪ੍ਰੋਟੈਸਟ ਕਰਨ ਦਾ ਹੱਕ ਹੈ। ਮੈਂ ਕਿਸੇ ਨੂੰ ਇਹ ਨਹੀਂ ਕਹਾਂਗਾ ਕਿ ਕੋਈ ਸਹੀ ਹੈ ਜਾਂ ਗਲਤ ਹੈ। ਔਰ ਇੱਕ ਮੈਂ ਥੋੜ੍ਹੀ ਜਿਹੀ ਗੱਲ ਹੋਰ ਕਹਾਂਗਾ ਕਿ ਜਿੱਦਾਂ ਮੈਂ ਅੱਜ ਪਹਿਲਾਂ ਵੀ ਕਿਹਾ ਹੈਗਾ ਕਿ ਇਹਨਾਂ ਦਾ ਸਟੈਂਸ, ਕੋਈ ਸਟੈਂਸ ਐਂਟੀ ਇੰਡੀਆ ਨਹੀਂ ਹੈ। ਪਲੀਜ਼, ਮੈਂ ਵੀ ਹੋ ਸਕਦਾ ਸ਼ਾਇਦ ਤੁਹਾਨੂੰ ਮੇਰੀ ਗੱਲ ਠੀਕ ਨਾ ਲੱਗੇ, ਕੋਈ ਵੀ ਜਿਹੜਾ ਸਟੈਂਸ ਹੈ, ਕੋਈ ਵੀ ਪੋਜੀਸ਼ਨ ਹੈ ਉਹ ਐਂਟੀ। ਦੇਖੋ, ਅਸੀਂ ਜੇ ਫਰਜ਼ ਕਰ ਲਓ ਅੱਜ ਕੋਈ ਗੱਲ ਕਰਦਾ ਸੀ ਏ ਦੇ ਖਿਲਾਫ, ਅਸੀਂ ਕਹਿ ਦਿਓ ਜੀ ਐਂਟੀ ਇੰਡੀਆ, ਦੇਸ਼ ਦਾ ਗੱਦਾਰ ਹੈ, ਇਨਕੋ ਪਾਕਿਸਤਾਨ ਭੇਜ ਦਿਓ, ਇਨ ਲੋਕੋ ਕੇ ਲੀਏ ਪਾਕਿਸਤਾਨ ਬਣਾ ਥਾ। ਨਹੀਂ, ਇਹ ਸਾਰੀਆਂ ਗੱਲਾਂ ਗਲਤ ਨੇ। ਮੈਂ ਦੇਖੋ, ਮੁੱਦੇ ਨੂੰ ਮੁੱਦੇ ਨਾਲ ਕਾਊਂਟਰ ਕਰੋ। ਅਗਲੇ ਨੇ ਗੱਲ ਕੀਤੀ ਹੈ ਕਿ ਜੀ ਸੀ ਏ ਗਲਤ ਹੈ, ਉਹਨਾਂ ਨੂੰ ਪੁੱਛੋ ਕਿਸ ਗੱਲ 'ਤੇ ਗਲਤ ਹੈ, ਔਰ ਉਹਦੇ 'ਤੇ ਗੱਲ ਕਰੋ, ਉਹਦੇ 'ਤੇ ਦਲੀਲ ਦਿਓ। ਔਰ ਇੱਕ ਚੀਜ਼ ਹੋਰ ਬੜੀ ਇੰਪੋਰਟੈਂਟ ਹੈ, ਬੀਇੰਗ ਇਨ ਜਰਨਲਿਜ਼ਮ, ਦਿਸ ਇਜ਼ ਵਨ ਥਿੰਗ ਦੈਟ ਆਈ ਹੈਵ ਲਰਨਡ, ਕਿ ਸਾਨੂੰ ਨਾਲ ਦੀ ਨਾਲ ਹਮੇਸ਼ਾ ਇਸ ਗੱਲ ਲਈ ਤਿਆਰ ਰਹਿਣਾ ਪੈਂਦਾ ਜਦੋਂ ਵੀ ਅਸੀਂ ਡਿਸਕਸ਼ਨ 'ਚ ਐਂਟਰ ਕਰਨਾ, ਕਿ ਮੇ ਵੀ ਦੂਸਰਾ ਬੰਦਾ, ਦੂਸਰੇ ਬੰਦੇ ਦੀ ਦਲੀਲ ਠੀਕ ਹੋ ਸਕਦੀ ਹੈ, ਅਤੇ ਸ਼ਾਇਦ ਫਿਰ ਮੈਨੂੰ ਕੱਲ੍ਹ ਉਹਦੀ ਦਲੀਲ ਮੰਨਣੀ ਪਵੇ। ਅਤੇ ਜੇ ਅਸੀਂ ਕਿਸੇ ਨੂੰ ਅੱਜ ਕਹਿ ਦਾਂਗੇ ਜੀ ਇੰਡੀਆ ਦਾ ਗੱਦਾਰ ਹੈ, ਇੰਡੀਆ ਦੇ ਖਿਲਾਫ ਬੋਲਦਾ ਹੈ, ਐਂਟੀ ਇੰਡੀਆ ਹੈ, ਅਤੇ ਕੱਲ੍ਹ ਨੂੰ ਉਹਦੀ ਦਲੀਲ ਠੀਕ ਨਿਕਲੀ, ਤਾਂ ਫਿਰ ਵਿਲ ਵੀ ਟੇਕ ਆਵਰ ਵਰਡਸ ਬੈਕ। ਹਾਲਾਂਕਿ ਮੈਂ ਅੱਜ ਸੀ ਏ ਦਾ ਜਿਹੜੀ ਚੀਜ਼ ਹੈ, ਮੈਂ ਇਹਦੇ ਵਿੱਚ ਕਹਿ ਦਿੰਦਾ ਕਿ ਜੇ ਉਹ ਸ਼ਾਮਿਲ ਕਰ ਦਿੰਦੇ ਮੁਸਲਿਮ ਔਰ ਇੰਡੀਆ ਤਾਂ ਕੋਈ ਹਰਜ ਨਹੀਂ ਸੀਗਾ, ਬਟ ਅੱਜ ਦੀ ਡੇਟ ਦੇ ਵਿੱਚ ਜਿਹੜਾ 35,000 ਲੋਕਾਂ ਨੂੰ ਫਾਇਦਾ ਪਹੁੰਚ ਰਿਹਾ, ਅੱਜ ਨੁਕਸਾਨ ਤਾਂ ਕਿਸੇ ਦਾ ਨਹੀਂ ਨਾ ਹੋਇਆ, ਇਸ ਕਾਨੂੰਨ ਨਾਲ ਕਿਸੇ ਦਾ ਨੁਕਸਾਨ ਨਹੀਂ ਹੋ ਰਿਹਾ। ਅੱਜ 35,000 ਲੋਕਾਂ ਨੂੰ ਜਾ ਕੇ ਉਹਨਾਂ ਹਿੰਦੂ ਪਰਿਵਾਰਾਂ ਨੂੰ ਪੁੱਛੋ ਜਿਹੜੇ ਪਾਕਿਸਤਾਨ ਤੋਂ ਆਏ ਨੇ, ਜਾ ਕੇ ਉਹਨਾਂ ਸਿੱਖ ਪਰਿਵਾਰਾਂ ਨੂੰ ਪੁੱਛੋ ਜਿਹੜੇ ਪਾਕਿਸਤਾਨ, ਅਫਗਾਨਿਸਤਾਨ ਤੋਂ ਆਏ ਨੇ, ਉਹ ਤਾਂ ਅੱਜ ਸੁੱਖ ਦੀ ਘੜੀ ਦਾ ਸਾਹ ਲੈ ਰਹੇ ਨੇ ਕਿ ਜੀ ਹਾਂਜੀ ਉਹ ਸਾਨੂੰ, ਵਰਨਾ ਤਾਂ ਅੰਮ੍ਰਿਤਸਰ ਤੋਂ ਮੈਂ, ਸਾਡੇ ਤਾਂ ਪੱਤਰਕਾਰ ਨੇ ਕਵਰ ਕੀਤਾ, ਉੱਥੇ ਤਾਂ ਉਹ ਕਹਿੰਦੇ ਸਾਡਾ ਤਾਂ ਇੱਥੇ ਅੰਮ੍ਰਿਤਸਰ ਕੋਈ ਵਿਆਹ ਨਹੀਂ ਕਰਾ ਕੇ ਰਾਜੀ ਸਾਡੇ ਨਿਆਣਿਆਂ ਨਾਲ, ਸਾਨੂੰ ਕੋਈ ਘਰ ਨਹੀਂ ਮਿਲ ਰਿਹਾ, ਕੋਈ ਨੌਕਰੀਆਂ ਨਹੀਂ ਮਿਲ ਰਹੀਆਂ। ਕਿੰਨੇ ਵਿਚਾਰੇ ਪਰੇਸ਼ਾਨ ਸੀਗੇ, ਦਿੱਲੀ ਦੇ ਵਿੱਚ ਬੜੀ ਸਾਰੀਆਂ ਹਿੰਦੂ ਦੀ ਕੌਲਮੀ ਸੀਗੀਆਂ ਜਿਹੜੀਆਂ ਪਰੇਸ਼ਾਨ ਸੀਗੀਆਂ। ਹਾਂਜੀ, ਅਗਲੀ ਕਾਲ ਵੱਧ ਜੀ, ਤੁਸੀਂ ਆਉਂਦੇ ਹੋ ਜਸਜੀਤ ਜੀ, ਕੋ ਹੈਡ ਜਸਜੀਤ ਜੀ।
ਹਾਂਜੀ ਯੁਧਵੀਰ ਜੀ, ਗੱਲ ਇਹ ਹੈ ਜੀ, ਦੇਖੋ ਮੋਦੀ ਸਾਹਿਬ ਦੀ ਜਿਹੜੀ ਪਾਪੂਲਾਰਿਟੀ ਹੈ ਨਾ ਨੈਸ਼ਨਲ ਲੈਵਲ 'ਤੇ, ਉਹ ਇੰਟੈਕਟ ਹੈ ਜੀ, ਉਹਦੇ ਲਈ ਕੋਈ ਦੋ ਰਾਏ ਨਹੀਂ ਹੈਗੀ ਜੀ, ਕਿਉਂਕਿ ਕੋਈ ਕੰਪੀਟੀਸ਼ਨ ਨਹੀਂ ਹੈ ਉਹਨਾਂ ਦਾ ਪੋਲੀਟੀਸ਼ਨ ਕੋਲ, ਨਾ ਇਕੱਠੇ ਨੇ ਨਾ ਉਹਨਾਂ ਕੋਲ ਲੀਡਰ ਆਈ ਜਿਹੜਾ ਉਹਨਾਂ ਨੂੰ ਕੰਪੀਟ ਕਰ ਸਕੇ। ਰੀਜਨਲ ਲੈਵਲ ਉੱਤੇ ਲੋਕਲ ਲੀਡਰ ਹੈਗੇ ਜਿਹੜੇ ਜਿਹੜੇ ਬੀਜੇਪੀ ਦੇ ਲੀਡਰਾਂ ਤੋਂ ਵਧੀਆ ਲੀਡਰ ਨੇ ਜੀ, ਜਿਹੜਾ ਵੀ ਕੰਪੀਟ ਕਰ ਸਕਦੇ ਨੇ। ਉੱਥੇ ਸਭ ਤੋਂ ਵੱਡੀ ਗੱਲ ਹੁੰਦੀ ਬੀਜੇਪੀ ਜਾ ਕੇ ਜਦੋਂ ਜਾਂਦੀ ਹੈ ਆਪਣਾ ਸਟੇਟ ਦੇ ਵਿੱਚ, ਉੱਥੇ ਜਾ ਕੇ ਉਹ ਨੈਸ਼ਨਲਿਸ਼ਨ ਦੀ ਗੱਲ ਕਰਦੀ ਹੈ, ਲੋਕਲ ਗੱਲ ਨਹੀਂ ਕਰਦੀ। ਹੁਣ ਤੁਸੀਂ ਦੇਖੋ ਝਾਰਖੰਡ ਦੇ ਵਿੱਚ ਸਰਯੂ ਖਾਨ ਇੱਕ ਆਨੈਸਟ ਪਰਸਨ ਹੈ, ਆਨੈਸਟ ਪਰਸਨ, ਸਰਯੂ ਕੁਮਾਰ ਜੋ ਵੀ ਹੈ ਜੀ, ਮੈਂ ਸੋਰੀ ਖਾਨ ਕਹਿ ਗਿਆ, ਉਹ ਦੇਖੋ ਉਹਨੇ ਚੀਫ ਮਿਨਿਸਟਰ ਨੂੰ ਉਹਨੇ ਹਰਾਤਾ ਜੀ, ਤੇ ਉਹਨੂੰ ਕੋਈ ਸੀਟ ਟਿਕਟ ਦਿੱਤੀ, ਤੇ ਆਪਾਂ ਕਿੱਦਾਂ ਕਹਿ ਸਕਦੇ ਹਾਂ ਬੀਜੇਪੀ ਦਾ ਹਰ ਡਿਸੀਜਨ ਵਾਈਸ ਹੁੰਦਾ, ਤੇ ਉਹ ਪਾਰਟੀ ਬਹੁਤ ਵਧੀਆ ਇਮਾਨਦਾਰ ਪਾਰਟੀ ਹੈ ਜੀ। ਤੁਸੀਂ ਆਪਣੇ ਹੀ ਪਾਰਟੀ ਦੇ ਆਪਣੇ ਹੀ ਬੰਦੇ ਨੂੰ, ਇਮਾਨਦਾਰ ਬੰਦੇ ਨੂੰ, ਜਿਹੜਾ ਕਿ ਜਿਹਨੇ ਇੰਨੇ ਸਕੈਮ ਵਾਲੇ ਉਹ ਮਤਲਬ ਕਿ ਲੋਕਾਂ ਦੇ ਸਾਹਮਣੇ ਲੈ ਕੇ ਆਉਂਦੇ, ਉਹਦੇ ਟਿਕਟ ਨਹੀਂ ਦਿੱਤੀ, ਹਾਰ ਕੇ ਉਹ ਬੰਦਾ ਅਗੇਂਸਟ ਖੜਾ ਹੋਇਆ ਤੇ ਉਹ ਜਿੱਤ ਗਿਆ ਜੀ। ਤੇ ਇਹ ਗੱਲ ਹੈ ਜੀ, ਕਿਉਂਕਿ ਜੇ ਆਪਣੇ ਨੈਸ਼ਨਲ ਲੈਵਲ ਦੀ ਗੱਲ ਕਰਦੇ ਨੇ, ਤੇ ਦੂਜੀ ਗੱਲ ਇਹ ਹੈ ਜੀ, ਦੇਖੋ ਜਿਹੜਾ ਤਾਂ ਕੋਈ ਬੰਦਾ, ਕੋਈ ਮੁਸਲਮਾਨ ਬੰਦਾ, ਮੁਸਲਿਮ ਬੰਦਾ ਜਿਹੜਾ ਬੀਜੇਪੀ ਦੀ ਸੋਚ ਦੇ ਨਾਲ ਨਹੀਂ ਮਿਲਦਾ, ਉਹ ਤਾਂ ਚਲੋ ਬੰਦਾ ਕਹਿ ਦਿੰਦਾ ਭਾਈ ਇਹ ਦੂਜੀ ਸੋਚ ਹੈ, ਦੂਜੀ ਹੈ ਪਾਕਿਸਤਾਨੀ ਹੈ ਕਹਿ ਦਿੰਦਾ। ਜੇ ਕੋਈ ਹਿੰਦੂ ਭਾਈ ਜਾਂ ਜਿਹੜੇ ਹਰ ਇੱਕ ਥਿੰਕਿੰਗ ਆਪਣੀ ਆਪਣੀ ਹੈ, ਹਰ ਇੱਕ ਬੰਦੇ ਨੇ ਆਪਣੇ ਹਿਸਾਬ ਨਾਲ ਸੋਚਿਆ, ਜ਼ਰੂਰੀ ਨਹੀਂ ਹੈ ਵੀ ਜੇ ਬੀਜੇਪੀ ਦੀ ਮਾਇੰਡ ਹੈ ਤਾਂ ਆਪਾਂ, ਮੈਂ ਵੀ ਉੱਦਾਂ ਹੀ ਸੋਚਿਆ ਜੀ, ਕਿ ਹਰ ਇੱਕ ਬ੍ਰੇਨ ਹੈਗਾ ਹੀ ਸੋਚਣ ਦਾ, ਕੈਲਕੂਲੇਸ਼ਨ ਕਰਨ ਦਾ। ਤੇ ਜੇ ਕੋਈ ਹਿੰਦੂ ਜਾਂ ਹੋਰ ਰਿਲੀਜਨ ਦਾ ਬੰਦਾ ਕਹਿੰਦਾ, ਉਹਨੂੰ ਕਹਿੰਦੇ ਅਰਬਨ ਐਕਸਲਾਈਟ ਹੈ ਜੀ, ਇਹ ਲੈਫਟਿਸਟ ਹੈ ਜੀ। ਕਹਿਣ ਦਾ ਮਤਲਬ ਇਹ ਵੀ ਜਿਹੜਾ ਤੁਹਾਡੀ ਸੋਚਣਾ ਬੰਦਾ ਉਹ ਤੁਹਾਡੇ ਨਾਲ ਹੈ, ਬਾਕੀ ਸਾਰੇ ਅਰਬਨ ਐਕਸਲਾਈਟ ਹੋ ਜਾਂ ਹੋ ਗਏ ਜੀ। ਮਤਲਬ ਜੇ ਤੁਸੀਂ ਦੇਸ਼ ਦੀ ਗੱਲ ਕਰਦੇ ਹੋ, ਸਭ ਦਾ ਸਾਥ, ਸਭ ਦਾ ਵਿਕਾਸ ਦੀ ਗੱਲ ਕਰਦੇ ਹੋ, ਤਾਂ ਤੁਹਾਡਾ ਫਰਜ਼ ਬਣਦਾ ਜੀ ਫਿਰ ਤੁਸੀਂ ਗੱਲ ਵੀ ਉਹ ਉੱਦਾਂ ਬਣ ਕੇ ਵੀ ਦਿਖਾਉਣਾ ਜੀ, ਉੱਦਾਂ ਬਣਦੇ ਨਹੀਂ ਜੀ। ਠੀਕ ਹੈ, ਤੁਹਾਡੇ ਕੋਲ ਸਭ ਕੁਛ, ਤੁਸੀਂ ਇੱਕ ਪਾਸੇ ਕਹਿੰਦੇ ਪਏ ਹੋ ਨੋ ਐੱਨ ਆਰ ਸੀ, ਨੋ ਸੀ ਆਰ ਏ, ਸੀ ਏ ਸੀ ਏ ਗੁਰ ਸਿੰਘ ਜੀ, ਪਰ ਐੱਨ ਆਰ ਸੀ ਗੱਲ ਕਰਦੇ ਨੇ, ਪਰ ਅਸੀਂ ਕਰਨੀ ਨਹੀਂ, ਜਦਕਿ ਪਾਰਲੀਮੈਂਟ ਦੇ ਵਿੱਚ ਉਹ ਬੋਲ ਰਹੇ ਨੇ। ਅਮਿਤ ਸ਼ਾਹ ਦੀ ਵਰਡਿੰਗ ਸੀ, ਮੈਂ ਆਪਣੇ ਕੱਲਣ ਆਪ ਸੁਣੀ ਸਾਹਮਣੇ। ਹਰ ਬੰਦਾ ਉਹਨਾਂ ਦੀ ਗੱਲ ਸੁਣਦਾ ਵੀ ਸੀਗਾ ਤੇ ਉਹਨਾਂ ਦੀ ਗੱਲ ਨੂੰ ਉਹ ਉਹਦੀ ਗੱਲ ਤੋਂ ਇਕੱਲੇ ਸੀ ਹੁੰਦਾ ਸੀਗਾ ਜੀ। ਇਹ ਸਾਰੀਆਂ ਗੱਲਾਂ ਨੇ ਜੀ, ਹੋਰ ਕੁਛ ਨੀ ਜੀ। ਔਰ ਦੂਜੀ ਗੱਲ, ਆਪਾਂ ਇੱਥੇ ਬੈਠੇ ਹਾਂ ਜੀ, ਆਪਾਂ ਵੀ ਉਹ ਕੰਟਰੀ ਤੋਂ ਬਾਹਰ ਬੈਠੇ ਹਾਂ ਜੀ, ਤੇ ਹੁਣ ਤੁਸੀਂ ਥਿੰਕ ਕਰੋ ਤੁਹਾਡੇ ਨਾਲ ਇੱਦਾਂ ਹੋਏ ਜੀ ਕੱਲ੍ਹ ਇੱਥੇ ਜੀ, ਆਉਣ ਵਾਲੇ 50 ਸਾਲ ਨੂੰ ਕੋਈ ਇੱਦਾਂ ਲੀਡਰ ਆ ਗਿਆ, ਤੁਹਾਡੇ ਬੱਚਿਆਂ ਨੂੰ ਉਹਨਾਂ ਕਹੇ ਇੱਦਾਂ ਕਰਨਾ ਪਊਗਾ, ਉਹ ਜਾਣ ਨਾ ਜਾਣ ਬਾਅਦ ਦੀ ਗੱਲ ਹੈ। ਤੁਹਾਡਾ ਕੀ ਸਿਚੁਏਸ਼ਨ ਹੋਊਗੀ ਉਸ ਟਾਈਮ ਜੀ, ਤੁਹਾਡੇ ਬੱਚਿਆਂ ਬਾਰੇ, ਤੁਹਾਡੇ ਫਿਊਚਰ ਜਨਰੇਸ਼ਨ ਕੀ ਸਿਚੁਏਸ਼ਨ ਹੋਊਗੀ ਜੀ। ਆਪਾਂ ਸਾਰੇ ਇਹ ਨਹੀਂ ਕਰਦਾ, ਆਪਾਂ ਆਪਾਂ ਸੋਚੋ ਜੀ ਰੈਸ਼ਨਲ ਤਰੀਕੇ ਨਾਲ, ਨਾ ਕਿ ਆਪਾਂ ਆਪਣੇ ਇੱਕ ਤਰਫਾ ਸੋਚੋ ਵੀ ਮੈਂ ਸਿੱਖ ਹਾਂ ਜਾਂ ਮੈਂ ਹਿੰਦੂ ਜਾਂ ਮੁਸਲਮਾਨ ਹਾਂ ਜੀ। ਆਪਾਂ ਰੈਸ਼ਨਲ ਤਰੀਕੇ ਨਾਲ ਗੱਲ ਕਰੋ ਵੀ ਆਪਾਂ ਵੀ ਇੱਥੇ ਬੈਠੇ ਹਾਂ, ਸਾਡੇ ਨਾਲ ਵੀ ਕੱਲ੍ਹ ਹੋ ਸਕਦਾ ਜੀ ਕੰਮ, ਅਤੇ ਕੱਲ੍ਹ ਨਾਲ ਅਸੀਂ ਆਉਂਦੀ ਸੀ, ਇਹਦੀ ਕਿਸੇ ਨੂੰ ਪ੍ਰੋਬਲਮ ਨਹੀਂ ਜੀ। ਅਸੀਂ ਤਾਂ ਮਾਈਨੋਰਟੀ ਚੱਕਰ ਹੈਗਾ ਜੀ, ਮੈਂ ਕਿਹਾ ਕੋਈ ਵੱਡਾ ਇਸ਼ੂ ਨਹੀਂ ਸੀਗਾ ਜੀ, ਠੀਕ ਹੈ ਜੀ। ਬਟ ਜਿਹੜੀ ਪ੍ਰੋਬਲਮ ਐਨ ਆਰ ਐਸ ਸੀ ਦੀ ਆ ਰਹੀ ਹੈ, ਉਹ ਕਹਿੰਦੇ ਅਸੀਂ ਲਾਗੂ ਨਹੀਂ ਕਰਨਾ ਅਤੇ ਨਾਲੇ ਪਾਰਲੀਮੈਂਟ 'ਚ ਬੋਲ ਰਹੇ ਨੇ ਅਸੀਂ ਲਾਗੂ ਕਰਾਂਗੇ, ਠੀਕ ਹੈ ਜੀ। ਇਹ ਮੈਂ ਆਪਦੀ ਤੁਹਾਡੇ ਵਿਚਾਰ ਸੁਣਦਾ।
ਪਹਿਲੀ ਚੀਜ਼ ਤਾਂ ਜਿਹੜੀ ਜੀ ਤੁਸੀਂ ਇਹ ਕਹੀ ਹੈ ਕਿ ਅਰਬਨ ਨੈਕਸਲਾਈਟ ਕਿਸੇ ਨੂੰ ਕਹਿ ਦੇਣਾ, ਜਿਹਦੇ ਨਾਲ ਵਿਚਾਰ ਨਹੀਂ ਮਿਲਦੇ ਉਹਨੂੰ ਗਲਤ ਕਹਿ ਦੇਣਾ, ਇਹ ਗਲਤ ਹੈ। ਔਰ ਇਹ ਰੁਝਾਨ ਇੰਡੀਆ 'ਚ ਵੀ ਹੁਣ ਮੈਂ ਥੋੜ੍ਹਾ ਜ਼ਿਆਦਾ ਦੇਖ ਰਿਹਾ ਕਿ ਜੇ ਤੁਹਾਨੂੰ ਨਹੀਂ ਪਸੰਦ ਆ ਤਾਂ ਤੁਸੀਂ ਪਾਕਿਸਤਾਨ ਚਲੇ ਜਾਓ। ਮੈਂ ਚੰਗੀ ਗੱਲ ਇੱਕ ਹੋਰ ਦੇਖ ਰਿਹਾ, ਚੰਗੀ ਗੱਲ ਇਹ ਦੇਖ ਰਿਹਾ ਕਿ ਜਿਹੜੇ ਇੰਡੀਅਨ ਮੁਸਲਿਮਸ ਨੇ ਉਹ ਇੰਡੀਆ ਦਾ ਝੰਡਾ ਲਹਿਰਾ ਕੇ ਜਨਗਣਮਨ ਗਾ ਕੇ ਬੜੇ ਪੀਸਫੁਲ ਤਰੀਕੇ ਦੇ ਨਾਲ ਉਹ ਲੋਕ, ਕਿਉਂਕਿ ਸਰ ਆਪਾਂ ਇੱਕ ਗੱਲ ਨਾ ਭੁੱਲੀਏ ਕਿ ਇੰਡੀਆ ਦਾ ਵੈਰੀ ਇਥੋਸ ਆਫ ਇੰਡੀਆ ਇਜ਼ ਮਲਟੀਕਲਚਰਲਿਜ਼ਮ। ਬਹੁਤ ਸਾਰੇ ਵੱਖ ਵੱਖ ਧਰਮ ਜਿਹੜੇ ਨੇ, ਜੌਨ ਬੇਡ ਸਾਹਿਬ ਸਾਡੇ ਫੋਰਮਰ ਫੋਰਨ ਅਫੇਅਰਸ ਮਿਨਿਸਟਰ ਦਾ ਬਿਆਨ ਮੈਂ ਕੋਟ ਕਰ ਰਿਹਾ, ਉਹ ਕਹਿੰਦੇ ਜਦ ਮੈਂ ਇੰਡੀਆ ਗਿਆ ਅਸਲੀ ਮਲਟੀਕਲਚਰਲਿਜ਼ਮ ਤਾਂ ਮੈਂ ਇੰਡੀਆ 'ਚ ਦੇਖਿਆ, ਕਿਉਂਕਿ ਨਾ ਸਿਰਫ ਇੰਡੀਆ ਬਲਕਿ ਇੰਡੀਆ ਪਾਕਿਸਤਾਨ ਉਹ ਸਾਰਾ ਇਲਾਕਾ ਹੀ ਐਸਾ ਆ ਕਿ ਉੱਥੇ ਮਲਟੀਕਲਚਰਲਿਜ਼ਮ, ਇੰਡੀਆ ਪਾਕਿਸਤਾਨ ਬੰਗਲਾਦੇਸ਼, ਇਟਸ ਅ ਕੰਪਲੀਟ ਏਰੀਆ ਆਫ ਮਲਟੀਕਲਚਰਲਿਜ਼ਮ। ਸੋ ਇਹਦੇ ਵਿੱਚ ਇਹ ਕਹਿ ਦੇਣਾ ਕਿ ਜੀ ਜਿਹੜਾ ਕੋਈ ਬੰਦਾ ਬੀਜੇਪੀ ਦੀ ਗੱਲ ਦੇ ਨਾਲ ਸਹਿਮਤ ਨਹੀਂ ਹੈ ਜਾਂ ਮੋਦੀ ਸਾਹਿਬ ਦੀ ਗੱਲ ਦੇ ਨਾਲ ਸਹਿਮਤ ਨਹੀਂ ਹੈ ਉਹ ਐਂਟੀ ਇੰਡੀਆ ਹੋ ਗਿਆ, ਨੋ ਦੈਟਸ ਰੋਂਗ, ਉਹ ਨਹੀਂ ਤੁਸੀਂ ਕਹਿ ਸਕਦੇ। ਔਰ ਮੈਂ ਜਸਜੀਤ ਸਾਹਿਬ ਤੁਹਾਡੀ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ ਕਿ ਕਿਸੇ ਨੂੰ ਅਰਬਨ ਨੈਕਸਲਿਸਟ ਕਹਿਣਾ, ਆਪਾਂ ਮੈਂ ਹੁਣੇ ਥੋੜ੍ਹੀ ਦੇਰ ਪਹਿਲਾਂ ਕਹਿ ਕੇ ਹਟਿਆ ਕਿ ਨੇਮ ਕਾਲਿੰਗ 'ਤੇ ਬਿਲਕੁਲ ਗਰੇਜ਼ ਕਰੀਏ। ਆਪਾਂ ਇੱਕ ਇੰਡੀਆ 'ਚ ਜੋ ਹੁੰਦਾ ਹੋਈ ਜਾਂਦੇ ਉੱਥੇ ਅਸੀਂ ਤਾਂ ਸਿਰਫ ਕਹਿ ਹੀ ਸਕਦੇ ਹਾਂ ਕਿ ਐਸਾ ਨਹੀਂ ਹੋਣਾ ਚਾਹੀਦਾ। ਮੈਂ ਤਾਂ ਹੁਣੇ ਦੱਸ ਕੇ ਹਟਿਆ ਵੀ ਇੰਡੀਆ 'ਚ ਕੀ ਪਾਕਿਸਤਾਨ 'ਚ ਵੀ ਇਹੀ ਕੰਮ ਹੈ। ਮੈਂ ਤਾਂ ਹਾਸਾ ਉਸ ਵੇਲੇ ਆ ਰਿਹਾ ਸੀ ਜਦੋਂ ਇਮਰਾਨ ਖਾਨ ਸਾਹਿਬ ਨੂੰ ਕਹਿੰਦੇ ਜੀ ਇਹ ਜੂਇਸ਼ ਏਜੰਟ ਵੀ ਆ, ਅਤੇ ਉਸੇ ਇਨ ਦਾ ਸੇਮ ਬ੍ਰੈਥ ਦੇ ਆਰ ਸੇਇੰਗ ਹੀ ਇਜ਼ ਤਾਲਿਬਾਨ ਖਾਨ। ਮਤਲਬ ਲੁੱਕ ਐਟ ਦ ਆਈਡੀਓਲੋਜੀ, ਜੂਇਸ਼ ਆਈਡੀਓਲੋਜੀ ਔਰ ਤਾਲਿਬਾਨ ਦੀ ਆਈਡੀਓਲੋਜੀ ਇਟਸ ਡਾਇਮੈਟ੍ਰਿਕਲੀ ਆਪੋਜ਼ਿਟ। ਹਾਊ ਕੈਨ ਯੂ ਕਾਲ ਹਿਮ ਵਿਦ ਟੂ ਨੇਮਸ ਇਨ ਦਾ ਸੇਮ ਬ੍ਰੈਥ? ਯੂ ਕੈਨ ਨਾਟ ਡੂ ਦੈਟ। ਸੋ ਇੰਡੀਆ ਦੇ ਵਿੱਚ ਵੀ ਇਹੀ ਸਭ ਕੁਛ ਹੋ ਰਿਹਾ ਕਿ ਜਿਹੜੇ ਇੰਡੀਆ ਦੇ ਮੁਸਲਿਮ ਨੇ ਉਹ ਕਹਿੰਦੇ ਹਮ ਨਹੀਂ ਜਾਏਂਗੇ, ਕਿੱਥੇ ਜਾਏਂਗੇ, ਹਮ ਕਹਿੰਦੇ ਅਸੀਂ ਇੱਥੇ ਰਹਿਣਾ, ਇਹ ਸਾਡਾ ਮੁਲਕ ਹੈ, ਅਸੀਂ ਬਣਾਇਆ, ਅਸੀਂ ਵੀ ਉਨਾ ਹੀ ਯੋਗਦਾਨ ਦਿੱਤਾ ਜਿੰਨਾ ਕਿਸੇ ਨੇ ਹਿੰਦੂ ਨੇ ਦਿੱਤਾ, ਸਿੱਖ ਨੇ ਦਿੱਤਾ, ਕਿਸੇ ਕ੍ਰਿਸਚਨ ਨੇ ਦਿੱਤਾ, ਕਿਸੇ ਜਿਊ ਨੇ ਦਿੱਤਾ, ਪਾਰਸੀ ਨੇ ਦਿੱਤਾ, ਉਹ ਮੁਸਲਿਮ ਕਹਿੰਦੇ ਸਾਡਾ ਵੀ ਇਹੀ ਕੰਟਰੀ ਹੈ, ਇੱਥੇ ਅਸੀਂ ਵੀ। ਔਰ ਚੰਗੀ ਗੱਲ ਹੈ, ਆਈ ਐਪਰੀਸ਼ੀਏਟ ਦੈਟ, ਐਂਡ ਯੂਅਰ ਡਿਫਰੈਂਸ ਆਫ ਓਪੀਨੀਅਨ ਵਿਲ ਆਲਵੇਜ਼ ਬੀ ਦੇਅਰ, ਬਟ ਇਟ ਸ਼ੁੱਡ ਬੀ ਰਿਸਪੈਕਟਫੁਲ। ਹੁਣ ਸਾਡੇ ਇੱਥੇ ਪਲੈਟਫਾਰਮ 'ਤੇ ਵੀ ਮੈਂ ਜੋ ਪਹਿਲਾਂ ਵੀ ਰਿਕੁਐਸਟ ਕੀਤੀ ਹੈ, ਹੋ ਸਕਦਾ ਕਿਸੇ ਨੂੰ ਸ਼ਾਇਦ ਥੋੜ੍ਹੀ ਸਾਡੀ ਸਟ੍ਰਿਕਟ ਵੀ ਲੱਗੀ, ਬਿਲਕੁਲ ਤੁਸੀਂ ਆਪਣੇ ਵਿਚਾਰ ਦਿਓ, ਬੇਝਿਜਕ ਹੋ ਕੇ ਖੁੱਲ੍ਹ ਕੇ ਮੈਂ ਕਦੇ ਤੁਹਾਨੂੰ ਇੰਟਰਵਿਊ ਨਹੀਂ ਕਰਾਂਗਾ, ਨਾ ਕਰਦਾ ਨਾ ਕਰਾਂਗਾ। ਹਾਂ, ਹਲਕੀ ਮੋਟੀ ਕਰੈਕਸ਼ਨ ਜਿਹੜੀ ਹੈ ਉਹ ਮੈਂ ਜ਼ਰੂਰ ਕਰਦਿਆਂ ਕਰਾਂਗਾ। ਹੁਣ ਜਿਸ ਤਰ੍ਹਾਂ ਗਿਰੀ ਸਾਹਿਬ ਨੇ ਉਹ 3 ਸਟੇਟਸ ਉੱਦਾਂ ਕਹਿਤਾ ਜਨਰਲੀ, ਪਰ ਮੈਂ ਕਿਹਾ ਸੀ ਨਹੀਂ ਜੀ ਉੱਥੇ 5 ਸਟੇਟਸ ਨੇ। ਸਾਡੇ ਜੁਝਾਰ ਸਿੰਘ ਜੀ ਨੇ ਅੱਜ ਗੱਲ ਕਹੀ ਹੈ, ਮੈਂ ਹਲਕੀ ਜੀ ਉਹਦੇ 'ਚ ਵੀ ਕਰੈਕਸ਼ਨ ਜੋੜ ਦਿੰਦਾ। ਉਹਨਾਂ ਨੇ ਕਿਹਾ ਕਿ ਸਾਡੇ ਫੋਰਨ ਅਫੇਅਰਸ ਮਿਨਿਸਟਰ ਕੈਨੇਡਾ ਆਏ ਸੀ, ਫਿਰ ਅਮਰੀਕਾ ਗਏ ਸੀ, ਉਹ ਹਲਕੀ ਜਿਹੀ ਮੈਂ ਕਰੈਕਸ਼ਨ ਕਰ ਦਿੰਦਾ ਵਿਦ ਡਿਊ ਰਿਸਪੈਕਟ, ਮਾਈਂਡ ਨਾ ਕਰਨਾ, ਉਹ ਪਹਿਲਾਂ ਅਮਰੀਕਾ ਗਏ ਸੀਗੇ ਫਿਰ ਕੈਨੇਡਾ ਆਏ ਸੀਗੇ। ਸੋ ਹਲਕੀ ਜੀ ਜਿਹੜੀ ਕਰੈਕਸ਼ਨ ਮੈਨੂੰ ਥੋੜ੍ਹੀ ਬਹੁਤੀ ਪਤਾ ਹੋਇਆ ਕਰੇਗੀ ਮੈਂ ਦੇ ਦਿਆ ਕਰਾਂਗਾ। ਮੈਂ ਨਹੀਂ ਸਾਊਂਡ ਕਰਨਾ ਚਾਹੁੰਦਾ ਕਿ ਮੈਨੂੰ ਬਹੁਤ ਪਤਾ ਹੈ, ਕਿਉਂਕਿ ਸਾਡਾ ਇਹ ਪੇਸ਼ਾ, ਅਸੀਂ ਸਵੇਰੇ ਸ਼ਾਮ ਖਬਰਾਂ ਹੀ ਪੜ੍ਹਦੇ ਰਹਿੰਦੇ ਹਾਂ, ਘੰਟੇ ਲਾਉਂਦੇ ਹਾਂ, ਤਾਂ ਸਾਨੂੰ ਥੋੜ੍ਹਾ ਜਿਹਾ ਪਤਾ ਹੁੰਦਾ। ਬਾਕੀ ਕੋਈ ਵੀ ਜਰਨਲਿਸਟ ਇਹ ਦਾਅਵਾ ਨਹੀਂ ਕਰ ਸਕਦਾ ਕਿ ਉਹਨੂੰ ਦੁਨੀਆ ਦੀ 1% ਚੀਜ਼ ਵੀ ਪਤਾ ਹੈ, ਸਾਨੂੰ 0.5% ਜਾਂ 0.25% ਵੀ ਸ਼ਾਇਦ ਹੀ ਪਤਾ ਹੋਵੇ, ਕਿਉਂਕਿ ਦੁਨੀਆ 'ਚ ਇੰਨਾ ਕੁਛ ਹੋ ਰਿਹਾ। ਹਾਂ, ਕਿਉਂਕਿ ਸਰ ਸਾਡਾ ਇਹ ਕੰਮ ਹੈ, ਸਾਡੀ ਪ੍ਰੋਫੈਸ਼ਨ ਹੈ, ਅਤੇ ਮੈਂ ਜਿਹੜਾ ਜੇ 4-5-6 ਘੰਟੇ ਰੋਜ਼ ਦੇ ਪੜ੍ਹਨਾ, ਤਾਂ ਥੋੜ੍ਹੀ ਜਿਹੀ ਗੱਲ ਮੈਨੂੰ ਮਾੜੀ ਮੋਟੀ ਕੁਛ ਪਤਾ ਹੋ ਸਕੀ। ਉਹ ਮੈਂ ਕਰੈਕਸ਼ਨ ਅਸੀਂ ਇੱਕ ਦੂਸਰੇ ਦੀ ਕਰ ਸਕਦੇ ਹਾਂ ਫੈਕਟ ਦੇ ਆਧਾਰ 'ਤੇ, ਠੀਕ ਹੈ, ਲੇਕਿਨ ਨੇਮ ਕਾਲਿੰਗ ਇੱਕ ਦੂਸਰੇ ਨੂੰ, ਔਰ ਉਹ ਬਿਲਕੁਲ ਪਲੀਜ਼, ਅਸੀਂ ਇਸ ਪਲੈਟਫਾਰਮ 'ਤੇ ਫਿਰ ਕਈ ਵਾਰ ਸਾਨੂੰ ਲੋਕ ਮਤਲਬ ਕਿ ਮੈਂ ਤਾਂ ਇਹ ਵੀ ਗੱਲ ਕਰਨਾ ਕਿ ਨਾਓ ਸਿੰਸ ਵੀ ਆਰ ਹੇਅਰ ਜਿਹੜੀ ਗੱਲ ਅੱਜ ਮੈਂ ਪਹਿਲਾਂ ਪੁੱਛੀ ਸੀਗੀ ਕਿ ਲੋਕ ਇੰਡੀਆ ਤੋਂ ਵੀ ਪਾਕਿਸਤਾਨ ਤੋਂ ਵੀ ਇੱਥੇ ਆਉਂਦੇ ਨੇ, ਠੀਕ ਹੈ, ਮੁਸਲਿਮ ਕਮਿਊਨਿਟੀ ਦੇ ਲੋਕ। ਮੈਂ ਜਿਹੜੇ ਪੁੱਛੀ ਸੁਲਮਾਨ ਸਾਹਿਬ ਨੂੰ ਕਿ ਜੀ ਦੱਸੋ ਇੰਡੀਆ 'ਚ ਪ੍ਰੋਟੈਕਟਡ ਨੇ ਕਿ ਉੱਥੇ, ਅਸਲ ਦੇ ਵਿੱਚ ਤਾਂ ਇੱਥੇ ਪ੍ਰੋਟੈਕਟਡ ਆ, ਕੈਨੇਡਾ 'ਚ ਅਸੀਂ ਜ਼ਿਆਦਾ ਪ੍ਰੋਟੈਕਟਡ ਮਹਿਸੂਸ ਕਰਦੇ ਹਾਂ, ਚਾਹੇ ਅਸੀਂ ਹਿੰਦੂ ਹਾਂ, ਚਾਹੇ ਸਿੱਖ ਹਾਂ, ਚਾਹੇ ਇੰਡੀਅਨ ਹਾਂ, ਚਾਹੇ ਪਾਕਿਸਤਾਨੀ ਹਾਂ, ਵੀ ਫੀਲ ਲੋਟ ਮੋਰ ਪ੍ਰੋਟੈਕਟਡ ਓਵਰ ਹੇਅਰ ਇਨ वेस्टर्न वर्ल्ड ने भी बड़ा कुछ किया, पर इन्होंने सीख लिया, फिर दे मूव डाउन, इन्होंने स्टेट और चर्च में अलग कर दिता, इन्होंने स्टेट और धर्म में अलग कर दिता। सो इन्हों की बड़ी देन है क्रिश्चियन कम्युनिटी की भी कि इन्होंने ऐसे खूबसूरत मुल्क बनाए जिथे मेजोरिटी क्रिश्चियन ने। अज साडे सारे तो ज्यादातर लोग असं मेजोरिटी क्रिश्चियन कंट्री जाना चाहते हैं। सो यदा मतलब क्रिश्चियन धर्म के जोड़े लोग ने कुछ तो इन्होंने अपना धर्म का फलसफा वधिया लागू किया कि असं इन्हों की मेजोरिटी कंट्री जाना चाहते हैं। देर मस्ट बी रीजन, कोई तो रीजन होएगा। और मैं तो क्लीयरली इस मौके पर यही कहंगा कि मैरी क्रिसमस ही कहंगा, आई विल नॉट से हैप्पी हॉलीडेज। जो असी हैप्पी गुरपुरब चाहते हैं, जो असी हैप्पी ईद कहना चाहते, ईद मुबारक चाहते हैं सानू कहा जाए, और असी भी कहीए, जो असी हैप्पी दिवाली कहने हैं, असी बाकी सारे फैसटिवल्स में उस फैसटिवल का नाम लैके कहने हैं, फिर हैप्पी होलीडेज का की मतलब होया? मेरे लिए हैप्पी होलीडेज कोई मायने नहीं रखाते, ना असी कहा ना कहेंगे, साडे लिए मैरी क्रिसमस होएगी। और दूसरा, मैरी क्रिसमस फॉर अवर क्रिश्चियन ब्रदर एंड सिस्टर, नहीं है मैरी क्रिसमस फॉर एवरीबडी, असी सारे सैलीब्रेट करते हैं। दिस इज द फर्स्ट प्रिंसीपल, जो कनेडियन वैल्यूज का पहला प्रिंसीपल है, जेडे तीन आईज से असी भी काम करना है, लोगों को जोड़ो, आई फॉर इंटीग्रेशन। साडा वाई मीडिया के जेडे तीन आईज से असी काम करना है, उहदे विच इनोवेशन, इंफ्रास्ट्रक्चर ते इंटीग्रेशन, ये तीन आईज के उत्ते साडा पिछले 5-6 महीने तो फोकस चल रहा है। और जो असी 5-6 महीने तो फोकस कर रहे हैं, उन्हें असी होर भी दृढ़ करना, होर भी स्ट्रोंग करना 2020 दे विच। जो असी 6 महीने तो लगातार कह रहे हैं, तीन आईज, आई फॉर इंटीग्रेशन, आई फॉर इनोवेशन एंड आई फॉर इंफ्रास्ट्रक्चर, ये तीन आई के उत्ते वाई मीडिया जोरों शोरों के नाल काम करेगा। और ये इंटीग्रेशन के बड़ा इंपॉर्टेंट है कि जिहड़ियां साडियां कनेडियन वैल्यू सानू सिखांदियां ने, जिहड़ियां वैस्टर्न वैल्यू सानू सिखांदियां ने, कि असी हरेक दे नाल जुड़िए, लोगों को जोड़िए। मीडिया का बड़ा इंपॉर्टेंट रोल है, ये पॉलिटिशियन का सब तो ज्यादा इंपॉर्टेंट रोल होंगे कि लोगों को जोड़े, लेकिन पॉलिटिशियन कितना जोड़ते नहीं जोड़ते मैं उस डिस्कशन हजे नहीं जावांगा। मीडिया का भी बड़ा इंपॉर्टेंट रोल है कि लोगों को जोड़े। सो असी यह नहीं कहांगे कि जी साडे हमारे मुस्लिम भाई बहनों को ईद मुबारक नो, सबनों ईद मुबारक, असी भी मनाउनी है, सब मनाउणगे। मैनू किसी ने सवाल पूछा कि जी जे सानू कोई रोक लेगा, कि रोक लेगा, ठेकेदारी तो खोह लेनी है इन्हों लोगों, तो ठेकेदारी असी खोह लेनी है। जेड़े लोग ठेकेदार बन के घूम रहे हैं कि जी आह बंदा मुस्लिम है या नहीं है, ये इंडिया कम्युनिटी है ये नहीं है वो, ना 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 ना, यू आर नो बड़ी टू डिक्टेट एनी बड़ी। वो उत्थे रह गया तुहाडा इंडिया पाकिस्तान, जो जाके साउदी अरेबिया चलाओ अपनी हुकूमत, इन्हों मुल्कां दे विच जिहदा दिल करेगा वो जो मर्जी करेगा, अपने आप को जो मर्जी कहे, कोई मुस्लिम कहता अपने आप को, कोई अहमदिया कहता, कोई कुछ कहता, कोई ईद मुबारक कहता, कोई मैरी क्रिसमस कहता, हु आर यू? घर जाके बैठ जाओ, प्रधानमंत्री की इन्नी जरूरत नहीं हो कुछ कह जाए, तुम कौन होंगे? तमें होर इजाजत नहीं दिता जी, बाकी गलबात कल करांगे। सो होप यू हैव अ वंडरफुल डे। 647-282-8182 6472-8182 मैरी क्रिसमस इन एडवांस।
The views expressed on the preceding program may not necessarily be those of the owner or management of WTOR radio station.
खुशखबरी, हुण तुहानू अपने प्यारियां नू पैसे भेजने लई किते जाण दी लोड़ नहीं। Zoom ने पैसे भेजण दी प्रक्रिया नू बहुत आसान कर दिता है। XOOM Zoom, अपने फोन ते XOOM ऐप डाउनलोड करो अते अपनी उंगली दे एक इशारे नाल पैसे भारत पाकिस्तान भेजो। Zoom XOOM मनी ट्रांसफर भारत दीआं मुख बैंकां विच पैसे सीधे तौर ते ट्रांसफर करन दी सहूलत दिंदा है, नाल ही कैश पिकअप करो। याद रखो, डालर दा वधिया रेट, आसान अते फास्ट सर्विस, अते पैसे भेजो बिना किसी कमीशन ते। XOOM Zoom, एक पेपल सर्विस, तेज अते सुरक्षित मनी ट्रांसफर। Zoom XOOM। घर नवा है जा पुराना, उदे विच वधिया शेड्स लगे होण तां होर भी खूबसूरत हो जांदा है। कैलिफोर्निया शटर, ब्लाइंड्स, वर्टिकल्स, रोलर शेड्स, हनी कैम्प्स, प्लीटेड शेड्स। इस तों इलावा किसी भी तरह के पर्दे लवाना चाहते हो तां इन्हां नाल संपर्क करो। पिछले 30 साल का तजर्बा खूबसूरती वधाउण दे नाल नाल घर दा बिजली दा बिल भी घट आवेगा। द ब्लाइंड शेड्स outlet.com ते संपर्क करो या फिर 416-803-1043 416-803-1043 The Blind Shades Outlet.com.
Can you describe Popeyes in just two words?
Bold and spicy.
Oi, hoi!
Kamal! Kamal!
Chaska, maska!
Andhi, tufan!
Mirch masala! Ab enjoy Kijiye special $30 holiday feast.
To yara, ho jaye Popeyes dobara.
Popeyes, love that chicken.
Ladies and gentlemen, Boxing Day match te tuhada swagat hai. Mere sajje passe hai Sodhi Furniture da Ali Shan Furniture, te mere khabbe passe hai ਕੋਈ ਵੀ ਨਹੀਂ ਜਾਣਦੇ ਹੋ ਕਿਉਂ
ਭਾਈ ਕਿਉਂਕਿ ਸੋਡੀ ਫਰਨੀਚਰ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ
ਦੈਟਸ ਰਾਈਟ ਸੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਦੇ ਵੀ ਜੇਤੂ ਹਨ ਸੋਡੀ ਫਰਨੀਚਰ
ਸੋਡੀ ਫਰਨੀਚਰ ਦੇ ਸਾਲ ਦੀ ਸਭ ਤੋਂ ਵੱਡੀ ਸੇਲ ਲੱਗ ਗਈ ਹੈ ਬੋਕਸਿੰਗ ਡੇ ਸੇਲ ਸਾਰੇ ਫਰਨੀਚਰ ਦੇ ਲਓ ਸਾਲ ਦੀਆਂ ਸਭ ਤੋਂ ਘੱਟ ਘੱਟ ਕੀਮਤਾਂ ਸੋਡੀ ਫਰਨੀਚਰ ਦੀਆਂ ਦੋਵੇਂ ਲੋਕੇਸ਼ਨ ਦਾ ਇੱਕੋ ਹੀ ਨੰਬਰ ਹੈ 9058747171 ਸੋਡੀ ਫਰਨੀਚਰ
ਗੁਰਬਾਣੀ ਪ੍ਰੇਮੀਆਂ ਲਈ ਟਿਲੋਂ ਵੀਡੀਓ ਵੱਲੋਂ ਗੁਰਬਾਣੀ ਰੇਡੀਓ ਬੈਸਟ ਕੁਆਲਿਟੀ ਵਾਲਾ ਜਿਸ ਵਿੱਚ 20 ਘੰਟੇ ਦੀ ਬੈਟਰੀ 175 ਘੰਟੇ ਦੀ ਗੁਰਬਾਣੀ ਸੰਪੂਰਨ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਿਤਨੇਮ ਕਥਾ ਢਾਡੀ ਵਾਰਾਂ ਅਤੇ ਪ੍ਰਸਿੱਧ ਰਾਗੀ ਜਥਿਆਂ ਦੇ  300 ਸ਼ਬਦ ਮਾਰਕੀਟ ਵਿੱਚ ਸਭ ਤੋਂ ਬੈਸਟ ਕੁਆਲਿਟੀ ਇੰਡੀਆ ਲੈ ਕੇ ਜਾਣ ਵਾਸਤੇ ਸਭ ਤੋਂ ਬੈਸਟ ਗਿਫਟ ਗੁਰਬਾਣੀ ਰੇਡੀਓ ਅੱਜ ਹੀ